ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ, ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋ ਅੱਜ ਦਾ ਦਿਨ ਮੰਗਲਵਾਰ ਦਾ, ਸਾਲ 2020 ਦੇ ਜੁਲਾਈ ਮਹੀਨੇ ਦੀ 28 ਤਰੀਕ ਹੋ ਚੁੱਕੀ ਹੈ ਇਸ ਵੇਲੇ ਤੇ ਇੱਧਰ ਜਿਹੜਾ ਸਾਡਾ ਨਾਨਕ ਸ਼ਾਹੀ ਸੰਮਤ ਹੈ 552 ਹੈ ਔਰ 552 ਦੇ ਸਾਵਣ ਮਹੀਨੇ ਦੀ 13 ਤਰੀਕ ਹੋ ਚੁੱਕੀ ਹੈ। ਸੋ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ, ਕੈਨਬਰਾ, ਬ੍ਰਿਸਬੇਨ ਤੇ ਸਿਡਨੀ ਦੇ ਵਿੱਚ ਜਿਹੜਾ ਸਮਾਂ ਜੀ ਉਹ ਹੋ ਚੁੱਕਿਆ ਇਸ ਵੇਲੇ 8:05 ਦਾ, ਜਦਕਿ ਅਜੇ ਐਡੀਲੇਡ ਦੇ ਵਿੱਚ 7:35 ਹੋਏ ਨੇ ਤੇ ਪਰਥ ਦੇ ਵਿੱਚ ਅਜੇ 6:05 ਦਾ ਸਮਾਂ ਹੋਇਆ। ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ 10:05 ਦਾ ਹੋ ਚੁੱਕਿਆ। ਇਸ ਤੋਂ ਵੀ ਦੂਰ ਚਲੀਏ ਜਿੱਥੋਂ ਜਿੱਥੋਂ ਸਾਡੇ ਨਾਲ ਤੁਸੀਂ ਸਾਰੇ ਜੁੜਦੇ ਹੋ, ਜਿੱਥੇ ਜਿੱਥੇ ਚੜ ਚੁੱਕਿਆ ਮੰਗਲਵਾਰ, ਉਹਨਾਂ ਮੁਲਕਾਂ ਦੇ ਵਿੱਚ ਸਮਾਂ ਜਿਹੜਾ ਵੱਖੋ ਵੱਖਰਾ। ਇਸ ਵੇਲੇ ਹਾਂਗਕਾਂਗ ਦੇ ਵਿੱਚ ਵੀ 6:05 ਹੋਏ ਨੇ ਤੇ ਇਸ ਤੋਂ ਬਿਨਾਂ ਬੈਂਕਾਕ ਦੇ ਵਿੱਚ 5:05 ਦਾ ਸਮਾਂ ਹੋ ਚੁੱਕਿਆ ਤੇ ਉਧਰ ਦੁਬਈ ਦੇ ਵਿੱਚ ਅਜੇ ਬੜਾ ਵੱਡਾ ਤੜਕਾ 2:06 ਦਾ ਸਮਾਂ ਹੋਇਆ ਤੇ ਆਪਣੇ ਭਾਰਤ ਪੰਜਾਬ ਚਲੀਏ ਤਾਂ 3:36 ਦਾ ਜਿਹੜਾ ਸਮਾਂ ਚੱਲ ਰਿਹਾ, ਯਾਨੀ ਸਵੇਰ ਦੇ 3:36 ਹੋਏ ਨੇ। ਕਾਫੀ ਵੱਡਾ ਤੜਕਾ ਪੰਜਾਬ ਦੇ ਵਿੱਚ ਵੀ ਇਸ ਵੇਲੇ ਤੇ ਕੁਛ ਉਹ ਮੁਲਕ ਜਿਨ੍ਹਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਸੋਮਵਾਰ, ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ। ਕੈਨੇਡਾ ਦੇ ਵਿੱਚ ਚੱਲ ਰਿਹਾ ਜੀ ਅਜੇ ਸੋਮਵਾਰ, ਵੈਨਕੂਵਰ ਦੇ ਵਿੱਚ 3:06 ਹੋਏ ਨੇ, ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ। ਟੋਰਾਂਟੋ ਦੇ ਵਿੱਚ 6:06 ਸ਼ਾਮ ਦੇ ਹੋ ਚੁੱਕੇ ਹੈ ਔਰ ਇੱਧਰ ਵਿਨੀਪੈਗ ਦੇ ਵਿੱਚ 5:06 ਦਾ ਸਮਾਂ ਕੈਨੇਡਾ ਦੇ ਵਿੱਚ ਸ਼ਾਮ ਪਈ ਹੋਈ ਹੈ ਸੋਮਵਾਰ ਦੀ। ਤੇ ਉਧਰ ਚਲੀਏ ਆਪਾਂ US ਦੇ ਵਿੱਚ ਤਾਂ ਲੋਸ ਏਂਜਲਸ ਦੇ ਵਿੱਚ 3:06 ਦਾ ਸਮਾਂ ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ, ਜਦਕਿ ਨਿਊਯਾਰਕ ਦੇ ਵਿੱਚ ਸਮਾਂ 6:06 ਦਾ ਸੋਮਵਾਰ ਦੀ ਸ਼ਾਮ ਪਈ ਹੋਈ ਹੈ। ਤੇ ਇੱਧਰ ਲੰਡਨ ਦੇ ਵਿੱਚ ਸੋਮਵਾਰ ਦੀ ਰਾਤ ਪੈ ਚੁੱਕੀ ਹੈ, 11:07 ਦਾ ਸਮਾਂ ਉੱਥੇ ਹੋ ਚੁੱਕਿਆ। ਤੇ ਲਓ ਜੀ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਮੌਸਮ ਤੇ ਪਾਵਾਂਗੇ ਝਾਤ, ਖ਼ਬਰਾਂ ਦੇਸ਼ ਵਿਦੇਸ਼ ਦੀਆਂ ਸਾਂਝੀਆਂ ਕਰਾਂਗੇ ਤੇ ਇਸ ਤੋਂ ਇਲਾਵਾ ਕੁਝ ਅਹਿਮ ਜਾਣਕਾਰੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਔਰ ਸਾਡੇ ਭਾਈਚਾਰੇ ਦੇ ਨਾਲ ਆਮ ਤੌਰ ਤੇ ਜੁੜੀਆਂ ਹੋਈਆਂ ਨੇ। ਸੋ ਉਸ ਸੰਬੰਧ ਦੇ ਵਿੱਚ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਹਮੇਸ਼ਾ ਵਾਂਗ ਸਾਡਾ ਲੜੀਵਾਰ ਸਿਲਸਿਲਾ ਤਰਜ਼ ਦੇ ਜ਼ਿੰਦਗੀ ਉਹ ਵੀ ਤੁਹਾਡੀ ਨਜ਼ਰ ਕਰਾਂਗੇ ਤੇ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੀ ਸ਼ਮੂਲੀਅਤ ਦੇ ਨਾਲ ਹੀ ਅਸੀਂ ਅੱਗੇ ਤੱਕ ਲੈ ਕੇ ਜਾਣਾ। ਯਾਨੀ 8 to 10 ਤੱਕ ਦਾ ਇਹ ਜਿਹੜਾ ਸਫ਼ਰ ਹੈ ਇਹ ਤੁਹਾਡੇ ਸਾਥ ਦੇ ਨਾਲ ਹੋਰ ਸੁਹਾਵਣਾ ਬਣਨਾ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਸੋ ਇਸ ਕਰਕੇ ਤੁਹਾਡਾ ਸਾਥ ਜਿਹੜਾ ਉਹ ਬਹੁਤ ਅਹਿਮ ਹੈ, ਬਹੁਤ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਸੋ ਤੁਹਾਡੇ ਸਾਥ ਦੀ ਉਮੀਦ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਬਹੁਤ ਜ਼ਰੂਰੀ ਹੁੰਦੇ ਆ, ਬਹੁਤ ਅਹਿਮ ਹੁੰਦੇ ਆ। ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੁੰਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਨੂੰ ਉਡੀਕ ਹੈ ਕਿ ਤੁਸੀਂ ਸਾਂਝ ਪਾਵੋਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੇ ਤੁਹਾਡੇ ਸੁਨੇਹੇ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਆਪਣੇ ਵਿਚਾਰ ਜਾਂ ਆਪਣੇ ਸੁਨੇਹੇ ਜੋ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰਿਆ ਕਰੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਅਸੀਂ ਚੱਲਦਾ ਰੱਖਦੇ ਹਾਂ। ਕੁਝ ਤੁਹਾਡੀ ਪਸੰਦ ਦੇ ਗੀਤ, ਕੁਝ ਸਾਡੀ ਪਸੰਦ ਦੇ ਗੀਤ ਪ੍ਰੋਗਰਾਮ ਦੌਰਾਨ ਅਸੀਂ ਪ੍ਰਸਾਰਿਤ ਕਰਦੇ ਹਾਂ ਤੇ ਅੱਜ ਵੀ ਗੀਤ ਸੰਗੀਤ ਜਿਹੜਾ ਉਹ ਤੁਹਾਡੇ ਮਨੋਰੰਜਨ ਮੁਤਾਬਕ ਚੱਲਦਾ ਰੱਖਾਂਗੇ। ਸੋ ਲਓ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਨੂਰਾਂ ਸਿਸਟਰਸ ਦੀ ਆਵਾਜ਼ ਦੇ ਵਿੱਚ ਨੂਰੇ ਇਲਾਹੀ।
ਅੱਬਾ ਮੈਂ ਵੀ ਨਾਨਕ ਦੇ ਦੀਦਾਰ ਕਰਨੇ ਨੇ।
ਧੀਏ ਅੱਜ ਜਦੋਂ ਮੈਂ ਉਸ ਰਹਿਬਰ ਦੇ ਦਰ ਉੱਪਰ ਬੈਠਾ ਸੀ ਤਾਂ ਉਸਨੇ ਆਪਣੇ ਸਾਥੀ ਮਰਦਾਨੇ ਨੂੰ ਫਰਮਾਇਆ, ਮਰਦਾਨਿਆ ਰਬਾਬ ਨੂੰ ਛੇੜ ਜ਼ਰਾ, ਖੁਦਾ ਦੀ ਸਿਫਤ ਦੇ ਦੀਦਾਰ ਕਰੀਏ।
ਦੋ
अब्बा किथे चले हैं?
नानक दी सिफत विचों नानक दे दीदार करन।
लो जी प्रोग्राम दा पहला गीत तुहाडी नजर गीता उम्मीद करती हां जरूर पसंद आया होना। गीत तो बाद एक बार फिर स्वागत करदे हां प्रोग्राम लारां दे विच हरमन रेडियो ते तुसी इह प्रोग्राम सुन रहे हो मेरे नाल यानी अमरदीप कौर दे नाल। प्रोग्राम दे विच हुण वेला हो चुका है जी अज दे मौसम दे उत्ते झात मारन दा। सो लो जी अज दा मौसम की कह रहा तुहाडे ते साडे शहरां दे विच। अज मैलबर्न दे विच तां देखो बदलवाई बनी हुई है पूरी तरह 10 डिग्री घट तो घट ते 15 डिग्री वध तो वध जिहड़ा तापमान है ओ दस्या गया। और सिडनी दे विच मौसम काफी ज्यादा खराब चल रहा है। और न्यू साउथ वेल्स वैसे भी देखा जाए तो न्यू साउथ वेल्स दे विच मौसम जड़ा जी ओ भारी वर्खा दे कारण यानी भारी मीह दे कारण काफी खराब चल रहा है। इस वेले 13 डिग्री तो लैके 18 डिग्री तक तापमान जड़ा दस्या गया सिडनी दे विच। तेज हवावां दे नाल मीह दी जिहड़ी संभावना है ओ लगातार बनी हुई है। ब्रिस्बेन दे विच 12 तो लैके 22 डिग्री तक तापमान इत्थे धुप बनी रहनी है जी। सोहना मौसम है अज ब्रिस्बेन दे विच। पर्थ दे विच 11 तो लैके 20 डिग्री सैलसीयस तक तापमान चले जाना इत्थे मीह साफ हो जाना है जी। एडिलेड दे विच बहुत प्यारा मौसम है 3 तो लैके 13 डिग्री तक तापमान है। अज बहुत सोहनी धुप उत्थे अज छाणी है ते तुसी धुप नूं माणियो और इस मौसम नूं वी माणियो। कैनबरा दे विच 7 तो लैके 14 डिग्री तक तापमान जाना है इत्थे वी मीह दी संभावना बनी हुई है। होबर्ट दे विच 6 तो लैके 13 डिग्री तक तापमान चले जाना, इथे भी मीह पैना पर उस तो बाद मौसम साफ हो जाना। डार्विन दे विच 19 तो लैके 32 डिग्री तक तापमान है, हमेशा एहो जिहा मौसम रहिंदा है। केन्स दे विच 14 तो लैके 28 डिग्री तक तापमान चले जाना, इथे धुप बनी रहनी है। सो लो जी, इह सी तुहाडे ते साडे शहरां दा मौसम, ते हुण आपां बदलना प्रोग्राम दा मौसम। प्रोग्राम दे विच मौसम दी जिहड़ी तब्दीली है उह आउंदी है, यानी कि प्रोग्राम दे विच कुदरतन असी कुछ जानकारियां तुहाडे नाल सांझियां करदे आं, ते उस तों बाद गीत संगीत जिहड़ा उह वी असी तुहाडे लई प्रसारित करदे रहिंदे आं। पर इहदे नाल नाल प्रोग्राम दे विच जिहड़ी चहल पहल आ उह वी बहुत जरूरी हुंदी आ। सो चहल पहल यानी कि लहरां वहरां जिहड़ियां उह तां ही लगदियां जेकर तुहाडी शमूलियत होवे। सो इस वेले साडे नाल कुछ दोस्त जिहड़े आ प्रोग्राम दे विच शिरकत कर रहे ने, असीं उहनां नूं वी जी आयां नूं कहिंदे आ। सुखविंदर सौन साहब हमेशा वांग प्रोग्राम दे विच आ चुके ने, बहुत बहुत स्वागत सौन साहब तुहाडा, सुनेहा मैं बहुत जल्द सांझा करांगी। फिलहाल आपां प्रोग्राम दे विच अगला गीत तुहाडी नज़र करदे आ, खान साहब ते पावतारिया दी आवाज विच। ਲਓ ਜੀ, ਇਹ ਗੀਤ ਮੈਂ ਅਸਲ ਦੇ ਵਿੱਚ ਲਾਇਆ ਸੀ ਵੀ ਰਿਮ ਝਿਮ, ਸ਼ਾਇਦ ਕਿਉਂਕਿ ਮੀਂਹ ਦਾ ਜਿਹੜਾ ਮੌਸਮ ਆ ਉਹ ਬਣਿਆ ਹੋਇਆ ਬਹੁਤ ਸਾਰੇ ਸਾਡੇ ਸ਼ਹਿਰਾਂ ਦੇ ਵਿੱਚ ਹੈ ਨਾ, ਖਾਸ ਤੌਰ ਤੇ ਨਿਊ ਸਾਊਥ ਵੇਲਸ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਉੱਥੇ ਤਾਂ ਜਿਹੜੀ ਬਰਸਾਤ ਆ ਉਹ ਬੜੀ ਲੰਬੀ ਲੱਗੀ ਹੈ, ਝੜੀ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਲੱਗੀ ਹੋਈ ਆ। ਔਰ ਸਿਡਨੀ ਦੇ ਵਿਚ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਮੀਂਹ ਦਾ ਨਜ਼ਾਰਾ ਤਾਂ ਮਾਣ ਰਹੇ ਹੋਣਗੇ, ਪਰ ਕਹਿੰਦੇ ਆ ਕਿ ਜਿਹੜਾ ਭਾਰੀ ਮੀਂਹ ਆ ਉਹਨੇ ਨੁਕਸਾਨ ਵੀ ਕਾਫੀ ਜ਼ਿਆਦਾ ਕੀਤਾ ਕੁਛ ਇਲਾਕਿਆਂ ਦੇ ਵਿਚ। ਸੋ ਸਿਡਨੀ ਵਾਲਿਓ, ਜੇਕਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤਾਂ ਜ਼ਰੂਰ ਸਾਨੂੰ ਦੱਸਿਓ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਤੁਹਾਡੇ ਸ਼ਹਿਰ ਦੇ ਵਿਚ ਤੇ ਨਿਊ ਸਾਊਥ ਵੇਲਜ਼ ਦੇ ਹੋਰ ਇਲਾਕਿਆਂ ਤੋਂ ਵੀ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਤੁਸੀਂ ਵੀ ਆਪਣੇ ਮੌਸਮ ਦਾ ਹਾਲ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਜੀ। ਔਰ ਰਿਮਝਿਮ ਮੈਨੂੰ ਲੱਗਦਾ ਸੀ ਕਿ ਸ਼ਾਇਦ ਬਰਸਾਤ ਦੀ ਗੱਲ ਆ, ਪਰ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਗੀਤ ਸੁਣੇ ਜ਼ਰੂਰ ਹੋਣਾ ਨਾ। ਸੋ ਇਹ ਥੋੜਾ ਜਿਹਾ ਉਦਾਸ ਗੀਤ ਸੀ, ਸੋ ਅਥਰੂਆਂ ਦੀ ਬਰਸਾਤ ਦੀ ਗੱਲ ਸੀ ਇੱਥੇ ਔਰ ਵਿਛੋੜੇ ਦਾ ਜ਼ਿਕਰ ਸੀ। ਖੈਰ ਕਦੇ ਕਦੇ ਇਹੋ ਜਿਹੇ ਗੀਤ ਜਿਹੜੇ ਆ ਉਹ ਵੀ ਸੁਣਨੇ ਚਾਹੀਦੇ ਆ, ਕਿਉਂਕਿ ਜਿਹੜਾ ਸੰਗੀਤ ਆ ਅਸਲ ਦੇ ਵਿਚ ਇਹ ਸਾਡੀ ਰੂਹ ਨੂੰ ਤਾਜ਼ਗੀ ਜ਼ਰੂਰ ਬਖਸ਼ਦਾ ਹੈ ਨਾ, ਕਿਸੇ ਵੀ ਰੂਪ ਦੇ ਵਿਚ ਹੋਵੇ। ਚਾਹੇ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰੀਏ ਤਾਂ ਉਹਦੇ ਨਾਲ ਇੱਕ ਸਕੂਨ ਜ਼ਰੂਰ ਮਿਲਦਾ, ਇੱਕ ਸਹਿਜ ਜਿਹੜਾ ਉਹ ਵੀ ਜ਼ਿੰਦਗੀ ਦੇ ਵਿਚ ਆਉਂਦਾ। ਸੋ ਲਓ ਜੀ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਤੇ ਹੁਣ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਖਬਰਾਂ ਤੇ ਆਓ ਵਧਦੇ ਆ ਖਬਰਾਂ ਦੇ ਵੱਲ। ਭਾਰਤ ਵਿਚ ਇਕ ਦਿਨ ਚ ਸਭ ਤੋਂ ਵੱਧ 49,931 ਮਾਮਲੇ ਸਾਹਮਣੇ ਆਏ, 708 ਮੌਤਾਂ। ਕੇਂਦਰ ਵੱਲੋਂ ਪੰਜਾਬ ਨੂੰ 12,187 ਕਰੋੜ ਰੁਪਏ ਦੀ GST ਮੁਆਵਜ਼ਾ ਰਾਸ਼ੀ ਜਾਰੀ ਤੇ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ। 24 ਘੰਟਿਆਂ ਚ 560 ਨਵੇਂ ਮਾਮਲੇ ਆਏ ਸਾਹਮਣੇ ਤੇ 12 ਲੋਕਾਂ ਦੀ ਜਾਨ ਗਈ। ਸੌਦਾ ਸਾਧ ਦੇ ਸਵਾਂਗ ਰਚਣ ਅਤੇ ਬੇਅਦਬੀ ਮਾਮਲਿਆਂ ਵਿਰੁੱਧ ਬਾਦਲਾਂ ਤੇ ਨਿਸ਼ਾਨਾ ਸਾਧਿਆ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ। ਸਿੱਖ ਨੌਜਵਾਨਾਂ ਤੇ ਕਾਲੇ ਬੱਦਲਾਂ ਵਾਂਗ ਮੰਡਰਾ ਰਿਹਾ ਅੱਤਵਾਦ ਵਿਰੋਧੀ ਕਾਨੂੰਨ ਦਾ ਪਰਛਾਵਾਂ, ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਅਤੇ ਤਸ਼ੱਦਦ ਦਾ ਸਿਲਸਿਲਾ ਜਾਰੀ। ਸਿੱਖ ਨੌਜਵਾਨਾਂ ਦੇ ਹੱਕ ਚ ਸੁਖਪਾਲ ਖਹਿਰਾ ਨੇ ਆਵਾਜ਼ ਬੁਲੰਦ ਕੀਤੀ। ਕੈਨੇਡਾ ਚ ਦੋ ਪੰਜਾਬੀ ਨੌਜਵਾਨਾਂ ਦੀ ਵੱਖ ਵੱਖ ਹਾਦਸਿਆਂ ਚ ਮੌਤ ਤੇ ਵਿਕਟੋਰੀਆ ਵਿਚ ਸਟੇਜ 4 ਲਾਕਡਾਊਨ ਕਰਨਾ ਜ਼ਰੂਰੀ ਦਸਿਆ। ਇਨਫੈਕਸ਼ੀਅਸ ਡਿਸੀਜ਼ ਅਤੇ ਇਮਿਊਨੋਲੋਜੀ ਦੇ ਪ੍ਰੋਫੈਸਰ ਨਿਜ਼ੇਲ ਮੈਕਮੈਲਨ ਨੇ। ਨਿਊ ਸਾਊਥ ਵੇਲਜ਼ ਚ ਭਾਰੀ ਮੀਂਹ ਕਾਰਨ ਖਤਰਨਾਕ ਮੌਸਮ ਨੂੰ ਵੇਖਦਿਆਂ ਹਾਈ ਅਲਰਟ ਜਾਰੀ ਤੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਇਕ ਵਾਰ ਫਿਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧੀ। 532 ਕੇਸਾਂ ਦੇ ਨਾਲ 6 ਮੌਤਾਂ ਦੇ ਨਾਲ ਇੱਥੇ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਤੇ ਸਰਕਾਰ ਦੀਆਂ ਚਿੰਤਾਵਾਂ ਦੇ ਵਿਚ ਹੋਰ ਵਾਧਾ। ਭਾਰਤ ਵਿਚ ਇਕ ਦਿਨ ਵਿਚ ਸਭ ਤੋਂ ਵੱਧ 49,931 ਮਾਮਲੇ ਜਿਹੜੇ ਆ ਕੋਰੋਨਾ ਵਾਇਰਸ ਦੇ ਉਹ ਸਾਹਮਣੇ ਆਏ ਨੇ ਤੇ ਇਸ ਦੇ ਨਾਲ ਹੀ 708 ਮੌਤਾਂ ਦੀ ਜਿਹੜੀ ਗਿਣਤੀ ਹੈ ਉਸ ਦੇ ਨਾਲ ਉਥੇ ਰਹਿਣ ਵਾਲਿਆਂ ਦੀਆਂ ਜਿਹੜੀਆਂ ਚਿੰਤਾਵਾਂ ਉਹ ਤਾਂ ਵਧੀਆਂ ਹੀ ਨੇ, ਪਰ ਵਿਦੇਸ਼ਾਂ ਤੋਂ ਉਥੇ ਰੁਕੇ ਹੋਏ ਜਿਹੜੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਉਹ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਵੱਧ 49,931 ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ ਸੋਮਵਾਰ ਨੂੰ ਬਹੁਤ ਗਿਣਤੀ ਦੇ ਵਿਚ ਹੋ ਗਏ ਔਰ ਇਨ੍ਹਾਂ ਦੇ ਵਿਚ ਕਾਫੀ ਲੋਕਾਂ ਦਾ ਜਿਹੜਾ ਇਲਾਜ ਆ ਉਹ ਹੋਇਆ ਔਰ ਉਹਨਾਂ ਦੇ ਠੀਕ ਹੋਣ ਦੀ ਜਿਹੜੀ ਖ਼ਬਰ ਹੈ ਉਹ ਵੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 708 ਹੋਰ ਲੋਕਾਂ ਦੀ ਜਾਨ ਚਲੇ ਜਾਣ ਮਗਰੋਂ ਇਸ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿਚ ਵੀ ਵਾਧਾ ਹੋਇਆ ਔਰ 32,771 ਇਹ ਗਿਣਤੀ ਜਿਹੜੀ ਹੈ ਇਹ ਹੁਣ ਹੋ ਚੁੱਕੀ ਹੈ। ਸੋ ਇਸ ਦੇ ਨਾਲ ਕੋਰੋਨਾ ਵਾਇਰਸ ਦਾ ਜਿਹੜਾ ਫੈਲਾਅ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 26 ਜੁਲਾਈ ਤੱਕ ਜਿਹੜੇ ਕਾਫੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿਚ ਨਮੂਨਿਆਂ ਦੀ ਜਿਹੜੀ ਜਾਂਚ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਜਿਹੜੇ ਕੋਰੋਨਾ ਪ੍ਰਭਾਵਿਤ ਮਰੀਜ਼ ਆ ਉਹਨਾਂ ਦੀ ਇਹ ਜਿਹੜੀ ਗਿਣਤੀ ਆ ਕਾਫੀ ਵੱਡੀ ਮੰਨੀ ਗਈ ਆ। ਇੱਕ ਦਿਨ ਦੇ ਵਿਚ 49,931 ਮਾਮਲੇ ਸਾਹਮਣੇ ਆਉਣ ਦੇ ਨਾਲ ਤੇ ਇਸ ਦੇ ਨਾਲ ਮੌਤਾਂ ਦਾ ਜਿਹੜਾ ਅੰਕੜਾ ਉਹ ਵੀ ਕਾਫੀ ਵੱਡਾ ਹੋਇਆ। ਸੋ ਅਗਲੀ ਖਬਰ ਹੈ ਜੀ ਕਿ ਕੇਂਦਰ ਵੱਲੋਂ ਪੰਜਾਬ ਨੂੰ 12,187 ਕਰੋੜ ਰੁਪਏ ਦੀ GST ਮੁਆਵਜ਼ਾ ਰਾਸ਼ੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਪੰਜਾਬ ਲਈ। ਕੋਰੋਨਾ ਮਹਾਮਾਰੀ ਦੇ ਚਲਦੇ ਰਾਹਤ ਵਾਲੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਾਲ 2019-20 ਲਈ 12,187 ਕਰੋੜ ਰੁਪਏ ਦੀ GST ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਕੱਲ ਸ਼ਾਮ ਵੱਖ ਵੱਖ ਰਾਜਾਂ ਨੂੰ ਜਾਰੀ ਇਸ ਰਾਸ਼ੀ ਦੇ ਵੇਰਵੇ ਦੱਸੇ ਗਏ ਹੈ ਔਰ ਸਾਰੇ ਰਾਜਾਂ ਨੂੰ ਕੁੱਲ 1,65,302 ਯਾਨੀ ਕਿ ਕਰੋੜ ਰੁਪਏ ਦੀ ਜਿਹੜੀ ਮੁਆਵਜ਼ਾ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਇਹ ਰਾਸ਼ੀ ਜਿਹੜੀ ਹੈ ਜਾਰੀ ਕੀਤੀ ਗਈ ਹੈ। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਚ 560 ਨਵੇਂ ਮਾਮਲੇ ਆਏ ਸਾਹਮਣੇ ਤੇ 12 ਲੋਕਾਂ ਦੀ ਜਾਨ ਗਈ। ਪੰਜਾਬ ਦੇ ਵਿੱਚ ਵੀ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਇਸ ਵੇਲੇ ਜਾਰੀ ਹੈ ਔਰ ਇਹ ਕਹਿਰ ਜਿਹੜਾ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ 12 ਹੋਰ ਮੌਤਾਂ ਹੋਈਆਂ ਤੇ 560 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹੈ। ਇਸ ਤਰ੍ਹਾਂ ਹੁਣ ਮੌਤਾਂ ਦੀ ਕੁੱਲ ਗਿਣਤੀ 321 ਤੱਕ ਪਹੁੰਚ ਗਈ ਹੈ। ਉੱਥੇ ਪਾਜ਼ਿਟਿਵ ਕੇਸਾਂ ਦਾ ਵੀ ਕੁੱਲ ਅੰਕੜਾ 13,775 ਤੱਕ ਪਹੁੰਚ ਗਿਆ। 9,064 ਮਰੀਜ਼ ਹੁਣ ਤੱਕ ਠੀਕ ਹੋਏ ਹੈ ਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4,387 ਹੋ ਗਈ ਹੈ। ਇਨ੍ਹਾਂ ਵਿੱਚ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਹਰ ਰੋਜ਼ ਵਧਣ ਲੱਗੀ ਹੈ ਤੇ ਇਸ ਸਮੇਂ 127 ਮਰੀਜ਼ਾਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੈ ਤੇ ਇਨ੍ਹਾਂ ਦੇ ਵਿੱਚੋਂ 113 ਲੋਕ ਜਿਹੜੇ ਆ ਉਹ ਆਕਸੀਜਨ ਤੇ 14 ਜਿਹੜੇ ਆ ਉਹ ਵੈਂਟੀਲੇਟਰ ਦੇ ਉੱਪਰ ਨੇ। ਸੋ ਇਹ ਜਿਹੜੀ ਗਿਣਤੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਇਹ ਬਿਨਾਂ ਸ਼ੱਕ ਚਿੰਤਾਜਨਕ ਨੇ। ਸੌਦਾ ਸਾਧ ਦੇ ਸਵਾਂਗ ਰਚਣ ਅਤੇ ਬੇਅਦਬੀ ਮਾਮਲਿਆਂ ਵਿਰੁੱਧ ਬਾਦਲਾਂ ਤੇ ਨਿਸ਼ਾਨਾ ਸਾਧਿਆ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ। ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੋਂ ਬਾਅਦ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਸਮੇਤ ਅਨੇਕਾਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ। ਸਵਾਂਗ ਮਾਮਲੇ ਚ ਸੌਦਾ ਸਾਧ ਕਿਸ ਤਰ੍ਹਾਂ ਸਾਫ਼ ਬਚ ਨਿਕਲਿਆ, ਅਜਿਹੇ ਸਵਾਲਾਂ ਦੇ ਜਵਾਬ ਸਮੇਂ ਸਮੇਂ ਤੇ ਉਠਦੇ ਰਹੇ ਨੇ। ਅਜੋਕੇ ਸਮੇਂ ਵੀ ਇਹ ਮਾਮਲਾ ਸਿਆਸੀ ਗਲਿਆਰਿਆਂ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਨੂੰ ਲੈ ਕੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਬਾਦਲਾਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਨੇ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਚ ਕਿਵੇਂ ਬਚ ਨਿਕਲਿਆ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਖਿਲਾਫ 2007 ਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਮਾਮਲਾ ਦਰਜ ਹੋਇਆ ਸੀ ਪਰ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਡੇਰਾ ਮੁਖੀ ਵਿਰੁੱਧ 5 ਸਾਲ ਤੱਕ ਚਲਾਨ ਪੇਸ਼ ਕਰਨ ਦੀ ਥਾਂ ਕੇਸ ਰੱਦ ਕਰਨ ਦੀ ਅਰਜ਼ੀ ਕਿਉਂ ਦਾਇਰ ਕੀਤੀ ਸੀ। ਉਨ੍ਹਾਂ ਆਖਿਆ ਕਿ 2007 ਵਿਚ ਗ੍ਰਹਿ ਵਿਭਾਗ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਅਤੇ 2009 ਵਿਚ ਉਪ ਮੁੱਖ ਮੰਤਰੀ ਬਣਨ ਤੇ ਇਹ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਚਲਾ ਗਿਆ। ਉਨ੍ਹਾਂ ਕਿਹਾ ਕਿ ਇਹ ਇੰਨੇ ਚਰਚਿਤ ਕੇਸ ਚ ਚਲਾਨ ਪੇਸ਼ ਨਾ ਹੋਣਾ ਸ਼ੰਕੇ ਖੜੇ ਕਰਦਾ ਹੈ ਤੇ ਇਸੇ ਤਰ੍ਹਾਂ ਬੇਅਦਬੀ ਮਾਮਲਿਆਂ ਵਿਰੁੱਧ ਵੀ ਉਨ੍ਹਾਂ ਨੇ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕੀਤੇ। ਸਿੱਖ ਨੌਜਵਾਨਾਂ ਤੇ ਕਾਲੇ ਬੱਦਲਾਂ ਵਾਂਗ ਮੰਡਰਾ ਰਿਹਾ ਅੱਤਵਾਦ ਵਿਰੋਧੀ ਕਾਨੂੰਨ ਦਾ ਪਰਛਾਵਾਂ, ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਅਤੇ ਤਸ਼ੱਦਦ ਦਾ ਸਿਲਸਿਲਾ ਜਾਰੀ ਹੈ। ਪੰਜਾਬ ਅੰਦਰ ਸੰਨ 80 ਦੇ ਦਹਾਕੇ ਤੋਂ ਸ਼ੁਰੂ ਹੋਏ ਅੱਤਵਾਦ ਦੇ ਦੌਰ ਦਾ ਦਰਦ ਪੰਜਾਬੀਆਂ ਨੇ ਲੰਮਾ ਸਮਾਂ ਪਿੰਡੇ ਤੇ ਹੰਡਾਇਆ ਸੀ। ਉਸ ਸਮੇਂ ਸਿੱਖ ਨੌਜਵਾਨਾਂ ਤੇ ਵਾਪਰੀਆਂ ਪੁਲਿਸ ਤਸ਼ੱਦਦ ਦੀਆਂ ਕਹਾਣੀਆਂ ਇਤਿਹਾਸ ਦੇ ਪੰਨੇ ਤੇ ਦਰਜ ਨੇ। ਅਜਿਹੇ ਬਿਰਤਾਂਤ ਪੜ ਪੜ ਕੇ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ। ਪੰਜਾਬ ਅੰਦਰ ਅੱਤਵਾਦ ਕੋਈ ਰਾਤੋ ਰਾਤ ਸ਼ੁਰੂ ਨਹੀਂ ਸੀ ਹੋਇਆ, ਇਸ ਵਿਚ ਕੁਝ ਭਟਕੇ ਹੋਏ ਨੌਜਵਾਨ ਸ਼ਾਮਲ ਸਨ ਤੇ ਕੁਝ ਨੂੰ ਪੁਲਿਸ ਨੇ ਝੂਠੇ ਕੇਸ ਬਣਾ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਸੋ ਪੁਲਿਸ ਤੋਂ ਪਰੇਸ਼ਾਨ ਹੋ ਕੇ ਆਪਣੇ ਰਸਤਿਆਂ ਤੋਂ ਭਟਕ ਗਏ ਲੋਕਾਂ ਨੂੰ ਅੱਤਵਾਦੀ ਕਿਹਾ ਗਿਆ। ਕਹਿੰਦੇ ਹਨ ਇਤਿਹਾਸ ਖੁਦ ਨੂੰ ਕਈ ਵਾਰ ਦੁਹਰਾ ਦਿੰਦਾ ਹੈ। ਪੰਜਾਬ ਅੰਦਰ ਬਦਲ ਰਹੇ ਹਾਲਾਤ ਵੀ ਇਤਿਹਾਸ ਦੇ ਕਿਸੇ ਅਜਿਹੇ ਹੀ ਗੇੜ ਵੱਲ ਇਸ਼ਾਰਾ ਕਰਦੇ ਜਾਪਦੇ ਨੇ। ਪੰਜਾਬ ਅੰਦਰ ਅੱਜ ਵੀ ਵਿਦੋਸ਼ੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਨਵੇਂ ਘਟਨਾਕ੍ਰਮ ਤਹਿਤ ਪੰਜਾਬ ਦੇ ਕੁਝ ਹਿੱਸਿਆਂ ਵਿਚ ਪੁਲਿਸ ਵੱਲੋਂ ਚੁੱਕੇ ਗਏ ਵਿਅਕਤੀਆਂ ਤੱਕ ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਪਹੁੰਚ ਕੀਤੀ ਗਈ ਸੀ। ਸੋ ਇਸ ਅਦਾਰੇ ਵੱਲੋਂ ਪਹੁੰਚ ਕਰਨ ਤੋਂ ਬਾਅਦ ਹਾਲਤਾਂ ਪੀੜਤਾਂ ਦੀ ਜਿਹੜੀ ਹਾਲਤ ਹੈ ਉਹ ਸੁਣ ਕੇ ਇਹ ਅੰਦਾਜ਼ਾ ਜਿਹੜਾ ਲਗਾਇਆ ਗਿਆ ਹੈ ਕਿ ਇਸ ਵੇਲੇ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਦੀ ਫੜੋ ਫੜੀ ਤੇ ਤਸ਼ੱਦਦ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ। ਅੱਤ ਦੀ ਗਰੀਬੀ ਹੰਢਾ ਰਹੇ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਤੇ ਉਧਰ ਸਿੱਖ ਨੌਜਵਾਨਾਂ ਦੇ ਹੱਕ ਚ ਸੁਖਪਾਲ ਖਹਿਰਾ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਸੁਖਪਾਲ ਖਹਿਰਾ ਵੱਲੋਂ ਪਿਛਲੇ ਕਾਫੀ ਮਹੀਨਿਆਂ ਤੋਂ ਇਸ ਮਾਮਲੇ ਦੇ ਉੱਤੇ ਆਪਣੇ ਬਿਆਨ ਜਾਰੀ ਕੀਤੇ ਜਾ ਰਹੇ ਨੇ। 2019 ਵਿਚ ਪਾਰਲੀਮੈਂਟ ਵਿਚ UAPE ਕਾਨੂੰਨ ਘੜਿਆ ਜਾ ਰਿਹਾ ਸੀ ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ। ਹੁਣ ਪੰਜਾਬ ਚ ਲਾਗੂ ਕਿਵੇਂ ਹੋ ਰਿਹਾ ਹੈ ਕਹਿਣਾ ਸੁਖਪਾਲ ਸਿੰਘ ਖਹਿਰਾ ਦਾ। ਨਵੇਂ ਅੱਤਵਾਦੀ ਵਿਰੋਧੀ ਐਕਟ ਜਿਸ ਤਹਿਤ ਨੌਜਵਾਨ ਮੁੰਡਿਆਂ ਨੂੰ ਜੇਲ੍ਹਾਂ ਦੀਆਂ ਕਾਲੀਆਂ ਦੀਵਾਰਾਂ ਪਿੱਛੇ ਸੁੱਟਿਆ ਜਾਂਦਾ ਹੈ, ਹੋ ਸਕਦਾ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਕਈ ਆਵਾਜ਼ਾਂ ਵੀ ਦਬਾਉਣੀਆਂ ਹੁੰਦੀਆਂ। ਇਸ ਤੇ ਸੁਖਪਾਲ ਸਿੰਘ ਖਹਿਰਾ ਨੇ ਮੋਰਚਾ ਖੋਲਿਆ ਹੋਇਆ ਜਿਹੜੇ ਨੌਜਵਾਨ ਮੁੰਡਿਆਂ ਨੂੰ ਇਸ ਐਕਟ ਤਹਿਤ ਚਾਰ ਦੀਵਾਰੀ ਵਿਚ ਕੈਦ ਕੀਤਾ ਗਿਆ ਉਨ੍ਹਾਂ ਦੇ ਹੱਕ ਵਿਚ ਸੁਖਪਾਲ ਖਹਿਰਾ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਸੁਖਪਾਲ ਖਹਿਰਾ ਨੇ ਦੱਸਿਆ ਕਿ ਸਾਡੇ ਪੁਰਖੇ ਮੁਗਲਾਂ ਅਬਦਾਲੀਆਂ ਦਾ ਵਿਰੋਧ ਕਰਦੇ ਸਨ ਕਿਉਂਕਿ ਉਹ ਜ਼ਾਲਮ ਸਨ। ਉਸ ਤੋਂ ਬਾਅਦ ਅੰਗਰੇਜ਼ਾਂ ਵਿਰੁੱਧ ਵੀ ਝੰਡਾ ਬੁਲੰਦ ਕੀਤਾ, ਉਹ ਵੀ ਭਾਰਤੀ ਲੋਕਾਂ ਨਾਲ ਮਾੜਾ ਵਰਤਾਓ ਕਰਦੇ ਸਨ, ਪਰ ਇਸ ਵੇਲੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਵੀ ਘੱਟ ਜ਼ੁਲਮ ਨਹੀਂ ਕਰ ਰਹੀਆਂ ਔਰ ਇਸ ਕਾਨੂੰਨ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹੋ ਜਿਹਾ ਜਿਹੜਾ ਤਸ਼ੱਦਦ ਜਾਂ ਭਾਰਤ ਦੇ ਨੌਜਵਾਨਾਂ ਦੇ ਵਿੱਚ ਭਾਰਤ ਦੇ ਸਿੱਖ ਨੌਜਵਾਨਾਂ ਦੇ ਨਾਲ ਇਹੋ ਜਿਹਾ ਤਸ਼ੱਦਦ ਜਿਹੜਾ ਪੰਜਾਬੀ ਨੌਜਵਾਨਾਂ ਦੀ ਵੱਖ ਵੱਖ ਹਾਦਸਿਆਂ ਦੇ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਕੈਨੇਡਾ ਦੇ ਵਿੱਚ ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਦਾ ਇੱਕ ਨੌਜਵਾਨ ਗਗਨਦੀਪ ਸਿੰਘ ਖਾਲਸਾ ਦੀ ਮੌਤ ਹੋਣ ਦੀ ਖਬਰ ਹੈ ਔਰ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਇਹ ਸ਼ਨਿਚਰਵਾਰ ਨੂੰ ਅਲਬਰਟਾ ਦੀ ਲੂਇਸ ਝੀਲ ਦੇ ਵਿੱਚ ਝੀਲ ਦੇ ਨੇੜੇ ਘੁੰਮਣ ਗਿਆ ਹੋਇਆ ਸੀ ਔਰ ਉੱਥੇ ਹੀ ਝੀਲ ਦੇ ਨੇੜੇ ਪਹਾੜੀ ਤੋਂ ਤਿਲਕ ਕੇ ਝੀਲ ਵਿੱਚ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਗਨਦੀਪ ਤੇ ਉਸ ਦੇ ਦੋ ਹੋਰ ਸਾਥੀ ਝੀਲ ਨੇੜੇ ਤਸਵੀਰਾਂ ਖਿੱਚਣ ਦੇ ਲਈ ਰੁਕੇ ਸਨ ਜਿੱਥੇ ਉਸਦਾ ਪਹਾੜੀ ਤੋਂ ਅਚਾਨਕ ਪੈਰ ਤਿਲਕ ਗਿਆ। ਇਸੇ ਤਰ੍ਹਾਂ ਦਾ ਹੀ ਇੱਕ ਹੋਰ ਹਾਦਸਾ ਕੈਨੇਡਾ ਦੇ ਵਿੱਚ ਝੀਲ ਵਿੱਚ ਡੁੱਬਣ ਦੇ ਨਾਲ ਹੋਈ ਮੌਤ ਦੱਸੀ ਗਈ ਹੈ ਔਰ ਇਹ ਪੰਜਾਬ ਤੋਂ ਚੱਕ ਸ਼ਰੀਫ ਪਿੰਡ ਦੇ ਇੱਕ 22 ਸਾਲਾ ਨੌਜਵਾਨ ਦੀ ਮੌਤ ਹੈ ਔਰ ਕੈਨੇਡਾ ਦੇ ਸ਼ਹਿਰ ਸਰੀ ਦੇ ਕੋਲ ਪੈਂਦੀ ਕਲਟਸ ਝੀਲ ਵਿਚ ਡੁੱਬਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ। ਇਸ ਦਾ ਨਾਮ ਮਨਪ੍ਰੀਤ ਸਿੰਘ ਲੱਕੀ ਦੱਸਿਆ ਜਾ ਰਿਹਾ ਜੋ ਕਿ 2017 ਵਿਚ ਕੈਨੇਡਾ ਦੇ ਵਿਚ ਪੜ੍ਹਾਈ ਦੇ ਲਈ ਵੀਜ਼ੇ ਉੱਤੇ ਗਿਆ ਸੀ ਔਰ 2017 ਦੇ ਵਿਚ ਇਸ ਨੌਜਵਾਨ ਨੇ ਆਪਣੀ ਪੜ੍ਹਾਈ ਆਰੰਭ ਕੀਤੀ ਸੀ ਔਰ ਕਾਫੀ ਸਮਾਂ ਪਹਿਲਾਂ ਉਸਦੀ ਜਿਹੜੀ ਪੜ੍ਹਾਈ ਸੀ ਉਹ ਹੁਣ ਖਤਮ ਹੋ ਚੁੱਕੀ ਸੀ ਤੇ ਹੁਣ ਉਹ ਵਰਕ ਪਰਮਿਟ ਉਪਰ ਵੈਨਕੂਵਰ ਦੇ ਵਿਚ ਕੰਮ ਕਰ ਰਿਹਾ ਸੀ। ਇਸ ਤਰ੍ਹਾਂ ਵੈਨਕੂਵਰ ਕੋਲ ਪੈਂਦੀ ਕਰਟਸ ਝੀਲ ਵਿਚ ਪਿਕਨਿਕ ਦੇ ਲਈ ਉਹ ਗਿਆ ਸੀ ਔਰ ਉੱਥੇ ਕਹਿੰਦੇ ਕਿ ਕਿਸ਼ਤੀ ਝੀਲ ਦੇ ਕਾਫੀ ਡੂੰਘੇ ਪਾਣੀ ਦੇ ਵਿਚ ਇਹਨਾਂ ਦੀ ਕਿਸ਼ਤੀ ਜਿਹੜੀ ਉਹ ਹਾਦਸਾ ਗ੍ਰਸਤ ਹੋਈ ਔਰ ਇਸ ਤੋਂ ਬਾਅਦ ਡੁੱਬਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ। ਅਗਲੀਆਂ ਖਬਰਾਂ ਚ ਵਿਕਟੋਰੀਆ ਚ ਸਟੇਜ 4 ਲਾਕਡਾਊਨ ਕਰਨਾ ਜ਼ਰੂਰੀ ਦੱਸਿਆ ਇਨਫੈਕਸ਼ੀਅਸ ਡਿਸੀਜ਼ ਅਤੇ ਇਮਿਊਨੋਲੋਜੀ ਦੇ ਪ੍ਰੋਫੈਸਰ ਨਿਜੇਲ ਮੈਕਮਿਲ ਨੇ। ਵਿਕਟੋਰੀਆ ਵਿਚ ਪਿਛਲੇ ਕੱਲ 532 ਨਵੇਂ ਮਾਮਲੇ ਸਾਹਮਣੇ ਆਉਣ ਅਤੇ ਮੌਤਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਕੁਈਨਜ਼ਲੈਂਡ ਗ੍ਰਿਫਤ ਯੂਨੀਵਰਸਿਟੀ ਦੇ ਮੈਨਜ਼ਿਜ਼ ਹੈਲਥ ਇੰਸਟੀਚਿਊਟ ਦੇ ਪ੍ਰੋਫੈਸਰ ਨਿਜ਼ੇਲ ਮੈਕਮਿਲ ਨੇ ਸਟੇਜ 4 ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਹ ਚਿੰਤਾ ਪ੍ਰਗਟਾਈ ਹੈ ਕਿ ਵਿਕਟੋਰੀਆ ਦੇ ਵਿਚ ਲਗਾਤਾਰ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿਚ ਵਾਧਾ ਇਹ ਜ਼ਰੂਰੀ ਕਰਦਾ ਕਿ ਹੁਣ ਵਿਕਟੋਰੀਆ ਦੇ ਵਿਚ ਸਟੇਜ 4 ਲਾਕਡਾਊਨ ਲਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਲਾਕਡਾਊਨ ਦੀਆਂ ਜਿਹੜੀਆਂ ਪਾਬੰਦੀਆਂ ਉਹ ਲੋਕਾਂ ਦੇ ਉੱਤੇ ਲਾਗੂ ਕੀਤੀਆਂ ਜਾਣ ਦੇ ਬਾਵਜੂਦ ਵੀ ਇਨ੍ਹਾਂ ਪਾਬੰਦੀਆਂ ਦੇ ਦੌਰਾਨ ਲਗਾਤਾਰ ਕੋਰੋਨਾ ਕੇਸਾਂ ਦੇ ਵਿਚ ਵਾਧਾ ਸਾਨੂੰ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਮਾਸਕਾਂ ਦੀ ਵਰਤੋਂ ਅਤੇ ਹੋਰ ਪਾਬੰਦੀਆਂ ਦੇ ਜਾਰੀ ਰਹਿਣ ਦੌਰਾਨ ਵੀ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ ਔਰ ਇਹ ਮੌਤਾਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਇਹ ਵੱਡਾ ਵਾਧਾ ਆਪਣੇ ਆਪ ਦੇ ਵਿੱਚ ਕਾਫੀ ਚਿੰਤਾ ਦਾ ਵਿਸ਼ਾ ਹੈ। ਉਧਰ ਨਿਊ ਸਾਊਥ ਵੇਲਜ਼ 'ਚ ਭਾਰੀ ਮੀਂਹ ਕਾਰਨ ਖਤਰਨਾਕ ਮੌਸਮ ਨੂੰ ਵੇਖਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ। ਨਿਊ ਸਾਊਥ ਵੇਲਜ਼ ਦੇ ਵਿੱਚ ਇਸ ਵੇਲੇ ਭਾਰੀ ਮੀਂਹ ਦੇ ਨਾਲ ਕਾਫੀ ਜ਼ਿਆਦਾ ਤਬਾਹੀ ਜਿਹੜੀ ਆ ਮਚੀ ਹੋਈ ਹੈ ਔਰ ਹਜ਼ਾਰਾਂ ਹੀ ਜਿਹੜੇ ਘਰ ਨੇ ਉਹ ਬਿਜਲੀ ਤੋਂ ਬਿਨਾਂ ਨੇ, ਯਾਨੀ ਕਿ ਪਾਵਰ ਤੋਂ ਬਿਨਾਂ ਨੇ ਔਰ ਐਮਰਜੈਂਸੀ ਕਰਿਊਜ਼ ਜਿਹੜੇ ਆ ਉਹਨਾਂ ਨੂੰ ਲਗਾਤਾਰ ਬਿਜਲੀ ਦੇ ਲਈ ਅਤੇ ਹੋਰ ਜਿਹੜੀਆਂ ਵਿਵਸਥਾਵਾਂ ਦੇ ਲਈ ਫੋਨ ਕਾਲ ਲਗਾਤਾਰ ਆ ਰਹੀਆਂ ਨੇ। ਲਗਭਗ 6100 ਯਾਨੀ 6100 ਜਿਹੜੇ ਘਰ ਆ ਉਹ ਇਸ ਵੇਲੇ ਬਿਨਾਂ ਬਿਜਲੀ ਦੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਵਪਾਰਕ ਅਦਾਰੇ ਜਿਹੜੇ ਆ ਉਹ ਵੀ ਬਿਨਾਂ ਬਿਜਲੀ ਤੋਂ, 15,000 ਜਿਹੜੀਆਂ ਇਮਾਰਤਾਂ ਇਸ ਵੇਲੇ ਬਿਨਾਂ ਬਿਜਲੀ ਤੋਂ ਹੀ ਇਸ ਮੌਸਮ ਦੀ ਮਾਰ ਚੱਲ ਰਹੀਆਂ ਨੇ। ਸੋ ਪਿਛਲੇ 24 ਘੰਟਿਆਂ ਦੇ ਵਿੱਚ ਕੁਛ ਹੋਰ ਇਲਾਕੇ ਜਿਹੜੇ ਆ ਉਹ ਵੀ ਖਾਲੀ ਕਰਨ ਦੀ ਅਪੀਲ ਕੀਤੀ ਗਈ ਆ ਮੀਟਰੋਲੋਜੀ ਵਿਭਾਗ ਵੱਲੋਂ, ਮੌਸਮ ਵਿਭਾਗ ਵੱਲੋਂ। ਤੇ ਦੱਸਿਆ ਜਾ ਰਿਹਾ ਕਿ ਕੁਛ ਇਲਾਕਿਆਂ ਦੇ ਵਿੱਚ, ਨਿਊ ਸਾਊਥ ਵੇਲਜ਼ ਸਾਊਥ ਕੋਸਟ ਦੇ ਇਲਾਕਿਆਂ ਦੇ ਵਿੱਚ 136 ਮਿਲੀਮੀਟਰ ਦੀ ਜਿਹੜੀ ਵਰਖਾ ਆ ਉਹ ਰਿਕਾਰਡ ਕੀਤੀ ਗਈ ਹੈ ਔਰ ਪਿਛਲੇ 102 ਸਾਲਾਂ ਦੇ ਵਿੱਚ ਜੁਲਾਈ ਮਹੀਨੇ ਇਹੋ ਜਿਹੀ ਵਰਖਾ ਹੋਣੀ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਸੋ ਹੰਟਰ ਰੀਜਨ ਦੇ ਵਿੱਚ ਵਿਲੀਅਮ ਟਾਊਨ ਦੇ ਵਿੱਚ ਵੀ ਭਾਰੀ ਵਰਖਾ ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਹੈ ਪਿਛਲੇ 4 ਸਾਲਾਂ ਦੇ ਵਿੱਚ। ਇੱਥੇ 133 ਮਿਲੀਮੀਟਰ ਜਿਹੜੀ ਵਰਖਾ ਆ ਉਹ ਰਿਕਾਰਡ ਕੀਤੀ ਗਈ ਹੈ। ਉਧਰ ਨਿਊ ਸਾਊਥ ਵੇਲ ਸੈਂਟਰਲ ਕੋਸਟ ਦੇ ਵਿੱਚ 152 ਮਿਲੀਮੀਟਰ ਦੀ ਜਿਹੜੀ ਵਰਖਾ ਆ ਉਹ ਪਿਛਲੀ ਰਾਤ ਰਿਕਾਰਡ ਕੀਤੀ ਗਈ ਹੈ। ਸੋ ਇਸ ਤਰ੍ਹਾਂ 164 ਮਿਲੀਮੀਟਰ ਵੀ ਵਰਖਾ ਜਿਹੜੀ ਆ ਉਹ ਰਿਕਾਰਡ ਕੀਤੀ ਗਈ ਹੈ ਸਾਊਥ ਕੋਸਟ ਦੇ ਬੇਟਮੈਨਸ ਬੇ ਦੇ ਵਿੱਚ। ਸੋ ਇਹ ਭਾਰੀ ਵਰਖਾ ਦੇ ਕਾਰਨ ਮੌਸਮ ਦੇ ਨਾਲ ਕਾਫੀ ਜ਼ਿਆਦਾ ਉਥਲ ਪੁਥਲ ਜਿਹੜੀ ਹੈ ਉਹ ਨਿਊ ਸਾਊਥ ਵੇਲਜ਼ ਦੇ ਵਿੱਚ ਮਚੀ ਹੋਈ ਹੈ ਜਿਹਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ ਔਰ ਬਹੁਤ ਸਾਰੇ ਜਿਹੜੇ ਸਬਰਬ ਨੇ ਉਹ ਮੌਸਮ ਵਿਭਾਗ ਵੱਲੋਂ ਖਾਲੀ ਕਰਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਉੱਥੇ ਹਾਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਨਿਊ ਸਾਊਥ ਵੇਲਜ਼ ਤੋਂ ਬਾਅਦ ਹੁਣ ਵਿਕਟੋਰੀਆ ਵਿੱਚ ਵੀ ਰੋਡ ਸੇਫਟੀ ਕੈਮਰਾਜ਼ ਬੁੱਧਵਾਰ ਤੋਂ ਐਕਟਿਵ ਹੋ ਰਹੇ ਹੈ। ਸੋ ਤੁਸੀਂ ਕਹੋਗੇ ਰੋਡ ਸੇਫਟੀ ਕੈਮਰਾਜ਼ ਤਾਂ ਪਹਿਲਾਂ ਵੀ ਰੋਡਸ ਦੇ ਉੱਤੇ ਐਕਟਿਵ ਨੇ, ਪਰ ਇਹ ਰੋਡ ਸੇਫਟੀ ਕੈਮਰਾਜ਼ ਜਿਹੜੇ ਹੈ ਇਹ ਦੂਰ ਤੋਂ ਫੋਨ ਦੀ ਵਰਤੋਂ ਨੂੰ ਡਿਟੈਕਟ ਕਰਨਗੇ। ਸੋ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸੜਕ ਹਾਦਸਿਆਂ ਦਾ ਕਾਰਨ ਡਰਾਈਵਿੰਗ ਸਮੇਂ ਫੋਨ ਦੀ ਵਰਤੋਂ ਮੰਨੀ ਗਈ ਹੈ। ਇਸ ਲਈ ਪਹਿਲੇ 3 ਮਹੀਨੇ ਇਹਨਾਂ ਦਾ ਟ੍ਰਾਇਲ ਪੀਰੀਅਡ ਹੋਵੇਗਾ ਜਿਸ ਦਾ ਕੋਈ ਜੁਰਮਾਨਾ ਜਿਹੜਾ ਵਸੂਲ ਨਹੀਂ ਕੀਤਾ ਜਾਵੇਗਾ, ਪਰ 3 ਮਹੀਨੇ ਸੂਬੇ ਵਿੱਚ ਇਹਨਾਂ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਦੇ ਨਤੀਜਿਆਂ ਦੇ ਆਧਾਰ ਤੇ ਆਮ ਲੋਕਾਂ ਨੂੰ ਡਰਾਈਵਿੰਗ ਸਮੇਂ ਫੋਨ ਵਰਤਣਾ ਮਹਿੰਗਾ ਪੈ ਸਕਦਾ। ਸੋ ਇਸ ਲਈ ਇਸ ਦੇ ਜਿਹੜੇ ਡਿਟੈਕਟ ਫੋਨ ਡਿਟੈਕਟ ਕਰਨ ਦੇ ਜਿਹੜੇ ਇਹ ਖਾਸ ਕੈਮਰੇ ਨੇ ਇਹ ਬੁੱਧਵਾਰ ਤੋਂ ਐਕਟਿਵ ਹੋ ਜਾਣਗੇ। ਸੋ ਇਹ 3 ਮਹੀਨਿਆਂ ਦਾ ਜਿਹੜਾ ਸਮਾਂ ਉਹ ਭਾਵੇਂ ਲੋਕਾਂ ਦੇ ਉੱਤੇ ਭਾਰੀ ਜੁਰਮਾਨਿਆਂ ਦੇ ਰੂਪ ਦੇ ਵਿੱਚ ਨਹੀਂ ਹੋਵੇਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਬਾਰੇ ਜ਼ਰੂਰ ਧਿਆਨ ਦੇਣਾ ਪਵੇਗਾ। ਸੋ ਜਦੋਂ ਵੀ ਅਸੀਂ ਡਰਾਈਵਿੰਗ ਕਰਦੇ ਹਾਂ ਡਰਾਈਵਿੰਗ ਦੌਰਾਨ ਫੋਨ ਦੀ ਜਿਹੜੀ ਵਰਤੋਂ ਹੈ ਉਹ ਨਾ ਕੀਤੀ ਜਾਵੇ ਜਾਂ ਗੁਰੇਜ਼ ਕੀਤਾ ਜਾਵੇ, ਇਹ ਜ਼ਰੂਰੀ ਹੈ। ਸੋ ਲਓ ਜੀ, ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਖਬਰਾਂ ਤੋਂ ਬਾਅਦ ਹੁਣ ਆਪਾਂ ਲੈ ਕੇ ਚੱਲਦੇ ਹਾਂ ਅਗਲੇ ਸਿਲਸਿਲੇ ਵੱਲ। ਤੇ ਅਗਲੇ ਸਿਲਸਿਲੇ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਔਰ ਇੱਕ ਪਿਆਰਾ ਜਿਹਾ ਗੀਤ ਵੀ ਅਸੀਂ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ। ਨਰਿੰਦਰ ਰਠੌਰ ਸਾਹਿਬ ਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ ਰਠੌਰ ਸਾਹਿਬ ਔਰ ਸਾਰੇ ਹਰਮਨ ਟੀਮ ਨੂੰ। ਬਿਲਕੁਲ ਜੀ, ਸਾਰੀ ਹਰਮਨ ਟੀਮ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਸੁਖਵਿੰਦਰ ਸੋਨ ਸਾਹਿਬ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਨ ਸਾਹਿਬ ਤੁਹਾਨੂੰ ਵੀ ਔਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਤੇ ਦੋਸਤੋ, ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਵੱਖ ਵੱਖ ਇਲਾਕਿਆਂ ਤੋਂ ਬਣੇ ਹੋਏ ਨੇ, ਤੁਸੀਂ ਜ਼ਰੂਰ ਦੱਸਿਓ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ, ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ। ਵਿਕਟੋਰੀਆ ਦੇ ਵਿੱਚ ਤਾਂ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੋਰੋਨਾ ਦੇ ਜਿਹੜੇ ਕੇਸਿਸ ਆ ਉਹ ਲਗਾਤਾਰ ਵੱਧਦੇ ਜਾ ਰਹੇ ਨੇ, ਅੱਜ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਿਣਤੀ ਰਹਿੰਦੀ ਹੈ ਔਰ ਕਿਸ ਤਰ੍ਹਾਂ ਦੇ ਸਰਕਾਰ ਦੇ ਜਿਹੜੇ ਕਦਮ ਹੈ ਉਹ ਹੋਣਗੇ, ਉਹ ਸਮਾਂ ਦੱਸੇਗਾ। ਪਰ ਫਿਲਹਾਲ ਕਿਸੇ ਹੋਰ ਕਾਰਵਾਈ ਦੀ ਕੋਈ ਉਮੀਦ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ। ਇਹਦੇ ਨਾਲ ਹੀ ਅਸੀਂ ਦੋਸਤਾਂ ਤੋਂ ਜਾਣਨਾ ਚਾਹੁੰਦੇ ਹੁੰਦੇ ਹਾਂ ਕਿ ਦੋਸਤ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਆ, ਨਹੀਂ ਜੁੜੇ। ਔਰ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਸਾਇਲੈਂਟ ਲਿਸਨਰ ਵੀ ਹੁੰਦੇ ਆ, ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਡਰਾਈਵਿੰਗ ਕਰ ਰਹੇ ਹੁੰਦੇ ਆ, ਔਰ ਹੁਣੇ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਡਰਾਈਵਿੰਗ ਕਰਨ ਵੇਲੇ ਕਿਰਪਾ ਕਰਕੇ ਜਿਹੜਾ ਫੋਨ ਹੈ ਉਹ ਤੁਸੀਂ ਸਾਨੂੰ ਕਾਲ ਕਰਨ ਦੇ ਲਈ ਨਾ ਵਰਤੋ, ਤੇ ਜੇਕਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਇੱਕ ਸਾਈਡ ਤੇ ਗੱਡੀ ਲਗਾ ਕੇ ਮੈਸੇਜ ਤੁਸੀਂ ਜ਼ਰੂਰ ਕਰੋ, ਜੇਕਰ ਨਹੀਂ ਕਰ ਸਕਦੇ ਤਾਂ ਵੀ ਕੋਈ ਨਹੀਂ। ਸੋ ਪ੍ਰੋਗਰਾਮ ਚ ਤੁਹਾਡੀ ਸ਼ਮੂਲੀਅਤ ਦੇ ਨਾਲ ਸਾਡਾ ਹੌਸਲਾ ਜ਼ਰੂਰ ਦੁੱਗਣਾ ਹੁੰਦਾ। ਬਹੁਤ ਸਾਰੇ ਦੋਸਤ ਜਿਹੜੇ ਪਹਿਲਾਂ ਸਾਡੇ ਨਾਲ ਜੁੜਦੇ ਸੀ ਉਹਨਾਂ ਦੀ ਗੈਰ ਹਾਜ਼ਰੀ ਸਾਨੂੰ ਜ਼ਰੂਰ ਮਹਿਸੂਸ ਹੁੰਦੀ ਹੈ, ਸਾਨੂੰ ਸੋਹੀ ਸਾਹਿਬ ਦੀ ਗੈਰ ਹਾਜ਼ਰੀ, ਕੁਲਵਿੰਦਰ ਜਗਰਾਓ ਹੋਰਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਉਹ ਲਗਾਤਾਰ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਲਹਿਰਾਂ ਪ੍ਰੋਗਰਾਮ ਦੇ ਮੰਗਲਵਾਰ ਵਾਲੇ ਇਸ ਅੰਕ ਦੇ ਵਿੱਚ ਅਰਸ਼ ਮੱਲੀ ਹੋਰੀ ਵੀ ਜਿਹੜੇ ਆ ਉਹ ਪ੍ਰੋਗਰਾਮ ਚ ਨਹੀਂ ਆਉਂਦੇ, ਸੋ ਉਹਨਾਂ ਦੀ ਗੈਰ ਹਾਜ਼ਰੀ ਮੈਨੂੰ ਅੱਜ ਦੇ ਪ੍ਰੋਗਰਾਮ ਚ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ, ਕਿਉਂਕਿ ਅਸੀਂ ਵੀ ਤੁਹਾਨੂੰ ਓਨਾ ਹੀ ਚਾਹੁੰਦੇ ਹਾਂ, ਓਨਾ ਹੀ ਅਸੀਂ ਤੁਹਾਨੂੰ ਮੁਹੱਬਤ ਦਿੰਦੇ ਹਾਂ ਜਿੰਨੀ ਮੁਹੱਬਤ ਤੁਸੀਂ ਸਾਨੂੰ ਬਖਸ਼ਦੇ ਹੋ। ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਦੋਸਤ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਚ। ਲਓ ਇੱਕ ਛੋਟਾ ਜਿਹਾ ਸੁਨੇਹਾ ਗੀਤ, ਔਰ ਗੀਤ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਇੱਕ ਮੁਲਾਕਾਤ ਦਾ, ਉਸ ਮੁਲਾਕਾਤ ਦੌਰਾਨ ਜਾਣਾਂਗੇ ਕਿ ਮੈਲਬਨ ਦੇ ਵਿੱਚ ਕੋਰੋਨਾ ਦੇ ਚੱਲਦਿਆਂ ਕਿਹੜੀਆਂ ਸੰਸਥਾਵਾਂ ਜਿਹੜੀਆਂ ਉਹ ਕਿਸ ਰੂਪ ਦੇ ਵਿੱਚ ਹੋਰ ਕਿਹੜੇ ਕਿਹੜੇ ਉਪਰਾਲੇ ਆਮ ਲੋਕਾਂ ਦੇ ਲਈ ਕਰ ਰਹੀਆਂ ਨੇ। ਤੇ ਲਓ ਜੀ ਇੱਕ ਛੋਟਾ ਜਿਹਾ ਸੁਨੇਹਾ ਤੇ ਗੀਤ, ਤੇ ਉਸ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਹਾਜ਼ਰੀ ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਕ ਚੋਂ ਪੜ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
जी दोस्तो निमरत खैरा दी आवाज दे विच प्रोग्राम दा गीत तुसी सुनिया, उम्मीद करदी हां जरूर पसंद आया होना। ते गीतों बाद एक बार फिर तुहाडा सारयां दा करदे हां स्वागत। प्रोग्राम लहरां चल रहा ते लहरां दे विच तुसी साडे नाल शामिल हो हरमन रेडियो ते साडे नाल कुछ दोस्त भी इस वेले जुड़ रहे ने। बड़ी खुशी हुंदी है, असीं तुहाडी गैर हाजरी महसूस करदे हां। इस वेले कुलविंदर सिंह जगराओं हरी शामिल होए ने प्रोग्राम च, बहुत बहुत जी आयां नूं जी हार्दिक धन्नवाद। ਕਹਿੰਦੇ ਭੈਣ ਅਮਰਦੀਪ ਜੀ ਹਰਮਨ ਰੇਡੀਓ ਦੇ ਸਾਰੇ ਹਰਮਨ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਸਾਡੇ ਸੋਹਣੇ ਪਿੰਡ ਸਿਡਨੀ ਦਾ ਮੌਸਮ ਤੁਸੀਂ ਪੁੱਛਿਆ, ਠੰਡੀਆਂ ਮਿੱਠੀਆਂ ਹਵਾਵਾਂ ਦੇ ਨਾਲ ਨਾਲ ਬੁਲਬਲਿਆਂ ਵਾਲੇ ਮੀਂਹ ਦੀ ਝੜੀ ਲੱਗੀ ਹੋਈ ਹੈ, ਜਾਂ ਕਹਿ ਲਓ ਵੀ ਖੀਰ ਪੂੜੇ ਗੁੜ ਵਾਲੀ ਚਾਹ ਦੇ ਨਾਲ ਖੋਏ ਅਲਸੀ ਦੀਆਂ ਪਿੰਨੀਆਂ ਜਾਂ ਗਰਮਾ ਗਰਮ ਪਕੌੜਿਆਂ ਵਾਲਾ ਮਾਹੌਲ ਬਣਿਆ ਹੋਇਆ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਤੁਸੀਂ ਤਾਂ ਫਿਰ ਛਕੋ ਖੀਰ ਪੂੜੇ ਔਰ ਗਰਮਾ ਗਰਮ ਪਕੌੜੇ ਤੇ ਅਸੀਂ ਇੱਥੇ ਫਿਰ ਤੁਹਾਡੇ ਨਾਲ ਸ਼ਾਮਿਲ ਹੋਵਾਂਗੇ, ਕਿਉਂਕਿ ਲੋਕਡਾਊਨ ਕਰਕੇ ਦੇਖੋ ਹੁਣ ਆਉਣਾ ਜਾਣਾ ਤਾਂ ਬਿਲਕੁਲ ਬੰਦ ਹੈ ਹਨਾ। ਪਰ ਅਸੀਂ ਆਪੋ ਆਪਣੀਆਂ ਥਾਵਾਂ ਤੇ ਮੌਸਮ ਜਿਹੜਾ ਉਹ ਜ਼ਰੂਰ ਮਾਣੀਏ, ਔਰ ਤੁਸੀਂ ਵੀ ਇਹ ਮੌਸਮ ਮਾਣੋ ਅਸੀਂ ਇਹ ਉਮੀਦ ਕਰਦੇ ਹਾਂ। ਤੇ ਬਹੁਤ ਖੁਸ਼ੀ ਹੋਈ ਹੈ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ ਜਗਰਾਓਂ ਤੋਂ ਕੁਲਵਿੰਦਰ ਸਿੰਘ ਜੀ ਸਿਡਨੀ ਤੋਂ, ਔਰ ਧੰਨਵਾਦ ਵੀ ਬਹੁਤ ਬਹੁਤ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲਓ ਜੀ ਦੋਸਤੋ, ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈ ਇੱਕ ਮੁਲਾਕਾਤ। ਸੋ ਇਸ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੇ ਲਈ ਕੁਛ ਜਾਣਕਾਰੀ ਜਿਹੜੀ ਆ ਉਹ ਵੀ ਲੈ ਕੇ ਆਏ ਆ। ਸਾਡੇ ਨਾਲ ਇਸ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬਨ ਤੋਂ ਉਹਨਾਂ ਦੇ ਮੁੱਖ ਸੇਵਾਦਾਰ ਸਰਦਾਰ ਪਰਮਜੀਤ ਸਿੰਘ ਗਰੇਵਾਲ ਹੁਰੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਜ਼ਰੀਏ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸਰੋਤਿਆਂ, ਰੇਡੀਓ ਸੁਣਨ ਵਾਲੇ ਸਭ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ, ਗੁਰਫਤਿਹ।
ਔਰ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਸਟਾਫ ਦਾ, ਜੋ ਸਾਡੇ ਪੰਜਾਬੀ ਭਾਈਚਾਰੇ ਦੀ ਜਿਹੜੀ ਆਵਾਜ਼ ਆ ਸਾਰੀ ਦੁਨੀਆਂ ਦੇ ਵਿੱਚ ਲੈ ਕੇ ਜਾ ਰਿਹਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਰਮਨ ਰੇਡੀਓ ਸਟਾਫ ਦੀ, ਸਾਰਿਆਂ ਦੀ
ਜੀ। ਸ਼ੁਕਰੀਆ, ਸ਼ੁਕਰੀਆ ਗਰੇਵਾਲ ਸਾਹਿਬ। ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਨਾ ਸਿਰਫ ਆਸਟ੍ਰੇਲੀਆ ਸਗੋਂ ਦੁਨੀਆਂ ਭਰ ਦੇ ਸਾਰੇ ਹੀ ਦੇਸ਼, ਸਾਰੇ ਹੀ ਮੁਲਕ ਜਿਹੜੇ ਆ ਇੱਕ ਭਿਆਨਕ ਇਸ ਇਨਫੈਕਸ਼ੀਅਸ ਡਿਸੀਜ਼ ਦੇ ਨਾਲ ਨਜਿੱਠ ਰਹੇ ਆ, ਜਿਹਨੂੰ ਅਸੀਂ ਕੋਰੋਨਾ ਦਾ ਨਾਮ ਦਿੰਦੇ ਹਾਂ। ਸੋ ਕੋਰੋਨਾ ਵਾਇਰਸ ਦੇ ਕਾਰਨ ਬਹੁਤ ਤਰ੍ਹਾਂ ਦਾ ਜਿਹੜਾ ਬਦਲਾਅ ਆ ਉਹ ਜ਼ਿੰਦਗੀ ਦੇ ਵਿੱਚ ਆਇਆ, ਔਰ ਉਹਦੇ ਨਾਲ ਆਮ ਜਿਹੜੇ ਲੋਕ ਆ ਉਹਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਨੇ। ਸੋ ਇਨ੍ਹਾਂ ਵਧੀਆਂ ਹੋਈਆਂ ਮੁਸ਼ਕਲਾਂ ਦੇ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਜਾਂ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹ ਭਾਈਚਾਰੇ ਦੀ ਮਦਦ ਦੇ ਲਈ ਅੱਗੇ ਆਏ ਆ। ਸੋ ਇਹ ਸਿੱਖੀ ਦਾ ਇੱਕ ਸਿਧਾਂਤ ਵੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਾ ਜਿਹੜਾ ਉਪਦੇਸ਼ ਹੈ ਉਹ ਦਿੱਤਾ ਹੈ, ਔਰ ਇਸ ਸੇਵਾ ਦੇ ਉਪਦੇਸ਼ ਦੇ ਉੱਤੇ ਚੱਲਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬਨ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਸ ਕੋਰੋਨਾ ਕਹਿਰ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕੀਤੀਆਂ ਜਾ ਰਹੀਆਂ ਨੇ।
ਹਾਂਜੀ, ਪਹਿਲਾਂ ਤਾਂ ਮੈਂ ਦੱਸਦਾ ਜੋ ਵੀ ਸੇਵਾਵਾਂ ਮੁਹੱਈਆ ਕਰਾਈਆਂ ਗਈਆਂ ਨੇ ਜਿਹੜੀ ਕੋਰੋਨਾ ਦੀ ਮਹਾਮਾਰੀ ਲਈ
ਜੀ,
ਪਹਿਲਾਂ ਸਾਹ ਸੰਗ ਦਾ ਬਹੁਤ ਵੱਡਾ ਯੋਗਦਾਨ ਹੈ
ਜੀ।
ਉਹਨਾਂ ਨੇ ਸਾਰਿਆਂ ਨੇ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਸਾਥ ਦਿੱਤਾ
ਜੀ।
ਹਾਂਜੀ, ਆਪਾਂ ਨੂੰ ਜਿਹੜੀਆਂ ਸਭ ਨੂੰ ਵੱਡੀਆਂ ਪ੍ਰੋਬਲਮ ਆਈਆਂ ਨੇ ਇਸ ਮਹਾਮਾਰੀ ਦੇ ਚੱਕਰ ਦੇ ਵਿੱਚ
ਜੀ,
ਉਹ ਆਈਆਂ ਨੇ ਸਟੂਡੈਂਟ ਬੱਚੇ ਬੱਚੀਆਂ ਨੂੰ
ਜੀ ਜੀ,
ਕਿਉਂਕਿ ਉਹਨਾਂ ਕੋਲੇ ਨਾ ਤਾਂ ਕੋਈ ਨੌਕਰੀ ਚਲੀ ਗਈ, ਜੇ ਕੋਈ ਕੰਮ ਕਰਦਾ ਸੀ ਉਹ ਵੀ ਵਿਹਲਾ ਹੋ ਗਿਆ
ਜੀ।
ਉਹਨਾਂ ਨੂੰ ਕਿਰਾਏ ਦੇਣੇ, ਖਰਚ ਕਰਨੇ, ਆਪਦਾ ਰੋਟੀ ਪਾਣੀ ਦਾ ਬਹੁਤ ਮੁਸ਼ਕਿਲ ਹੋ ਗਈ ਸੀ। ਉਸ ਲਈ ਸੰਗਤ ਦੇ ਸੰਯੋਗ ਨਾਲ ਗੁਰਦੁਆਰਾ ਕ੍ਰੇਗੀ ਬਨ ਵੱਲੋਂ
ਜੀ
ਉਹਨਾਂ ਸਾਰੇ ਬੱਚਿਆਂ ਨੂੰ ਇੱਕ ਇੱਕ ਮਹੀਨੇ ਦਾ ਜਾਂ ਦੋ ਦੋ ਮਹੀਨੇ ਦਾ ਇਕੱਠਾ ਰਾਸ਼ਨ ਮੁਹੱਈਆ ਕਰਾਇਆ ਗਿਆ, ਜਿਹਦੇ ਵਿੱਚ 10 ਕਿਲੋ ਆਟਾ, 5 ਕਿਲੋ ਚੌਲ, 4 ਕਿਲੋ ਚੀਨੀ ਤੇ 4 ਕਿਲੋ ਗੰਢੇ, 2 ਕਿਲੋ ਆਲੂ ਤੇ ਚਾਹ ਪੱਤੀ, ਆਪਾਂ ਇੱਕ ਨੂਡਲ ਦਾ ਵੱਡਾ ਪੈਕਟ ਤੇ 1 ਲੀਟਰ ਲੀਟਰ ਤੇਲ ਦਿੱਤਾ ਜਾਂਦਾ ਸੀ
ਜੀ। ਬਿਲਕੁਲ, ਸੋ ਸੁੱਕਾ ਰਾਸ਼ਨ ਜਿਹੜਾ ਉਹ ਦਿੱਤਾ ਗਿਆ ਜੀ ਜੀ।
ਹਾਂਜੀ ਹਾਂਜੀ, 1 ਮਹੀਨੇ ਦਾ ਇਕੱਠਾ ਰਾਸ਼ਨ ਦਿੱਤਾ ਜਾਂਦਾ।
ਠੀਕ ਠੀਕ,
ਉਹ ਤਕਰੀਬਨ ਆਪਾਂ 8,000 ਬੱਚਿਆਂ ਨੂੰ ਉਹ ਡੋਰ ਟੂ ਡੋਰ ਪ੍ਰੋਵਾਈਡ ਕਰ ਚੁੱਕੇ ਹਾਂ।
ਠੀਕ ਹੈ ਜੀ,
ਤੇ ਕੁਛ ਬੱਚੇ ਆ ਕੇ ਕਿਹੜੇ ਕਿਹਨਾਂ ਕੋਲ ਕੋਈ ਕਾਰ ਹੈ ਜਾਂ ਕੋਈ ਉਹਨਾਂ ਕੋਲ ਹੈਗਾ
ਸਾਧਨ
ਦਾ
ਜੀ,
ਸਾਧਨ ਉਹ ਗੁਰੂ ਘਰੋਂ ਵੀ ਆ ਕੇ ਲੈ ਜਾਂਦੇ ਹਨ।
ਠੀਕ,
ਬਾਕੀ ਫਿਰ ਉਦੋਂ ਬਾਅਦ ਅਸੀਂ ਦੇਖਿਆ ਕਿ ਸਾਡੀਆਂ ਬੀਬੀਆਂ ਬੱਚੀਆਂ ਨੇ ਜੋ ਸਟੂਡੈਂਟ ਉਹਨਾਂ ਦੇ ਬੱਚੇ ਨੇ ਉਹਨਾਂ ਬੱਚਿਆਂ ਲਈ ਆਪਾਂ ਜਿਸ ਤਰ੍ਹਾਂ ਕਿ ਬੇਬੀ ਫੂਡ ਨੈਪੀਆਂ ਇਹ ਵੀ ਨਾਲ ਮੁਹੱਈਆ ਕਰਾਉਣੀਆਂ ਸ਼ੁਰੂ ਕੀਤਾ ਹੋਇਆ ਸਾਰਾ ਬੱਚਿਆਂ ਦਾ ਫੂਡ ਵੀ ਸਾਰਾ ਜੋ ਬੱਚਿਆਂ ਦੀ ਟ੍ਰੀਟਮੈਂਟ ਕੋਈ ਵੀ ਚੀਜ਼ ਚਾਹੀਦੀ ਆ ਉਹ ਵੀ ਨਾਲ ਆਪਾਂ ਮੁਹੱਈਆ। ਇਹਦੇ ਨਾਲ ਆਪਾਂ ਹੁਣ ਜਿਹੜਾ ਦੂਜਾ ਕੰਮ ਸ਼ੁਰੂ ਕਰਨ ਲੱਗਿਆ ਮਹਾਰਾਜ ਕਿਰਪਾ ਕਰੇ ਫਰਾਈਡੇ ਤੋਂ ਉਹਦੇ ਨਾਲ ਆਪਾਂ ਬੱਚੇ ਬੱਚਿਆਂ ਨੂੰ ਜਾਂ ਸਟੂਡੈਂਟ ਕੋਈ ਵੀ ਜ਼ਰੂਰਤ ਬਣਦਾ ਉਹਨੂੰ ਮਾਸਕ ਵੀ ਦਿੱਤੇ ਜਾਇਆ ਕਰਨਗੇ।
ਠੀਕ,
ਹਾਂਜੀ, ਵੀ ਉਹਨਾਂ ਦਾ ਜੋ ਪੈਸਾ ਮਾਸਕ ਵੀ ਉਹਨਾਂ ਨੂੰ ਕਿੰਨੀ ਵੀ ਜ਼ਰੂਰਤ ਉਹ ਗੁਰੂ ਘਰੋਂ ਆ ਕੇ ਲੈ ਲਿਆ ਕਰਨਗੇ ਜਾਂ ਸਾਨੂੰ ਫੋਨ ਕਰ ਦਿਆ ਕਰਨਗੇ ਅਸੀਂ ਜਦ ਰਾਸ਼ਨ ਦੇਣ ਜਾਂਦੇ ਹਾਂ ਨਾ ਵੀ ਮਾਸਕ ਵੀ ਦਿਆ ਕਰਾਂਗੇ ਜੀ। ਬੱਚੀਆਂ ਇੱਥੇ ਆ ਕੇ ਬਹੁਤ ਦੁੱਖ ਲੱਗਦਾ ਮਨ ਨੂੰ। ਹੁਣ ਕਈ ਬੱਚੇ ਬੱਚੀਆਂ ਸੀ ਉਹਨਾਂ ਦੇ ਮਾਂ ਬਾਪ ਦਾ ਬਾਪ ਗੁਜਰ ਗਿਆ ਕਿਸੇ ਮਾਂ ਗੁਜਰ ਗਈ ਉਹਨਾਂ ਨੂੰ ਸੱਤ ਅੱਠ ਬੱਚਿਆਂ ਨੂੰ ਕਿਹੜੀਆਂ ਟਿਕਟਾਂ ਨੇ ਉਹ ਵੀ ਗੁਰੂ ਘਰ ਵੱਲੋਂ ਦਿੱਤੀਆਂ ਗਈਆਂ ਨੇ।
ਠੀਕ,
ਇੰਡੀਆ ਭੇਜਣ ਦੀ
ਬਹੁਤ ਖੁਸ਼ੀ।
ਹਾਂਜੀ, ਇਹ ਸਾਰਾ ਪ੍ਰਬੰਧ ਸੰਗਤ ਦੇ ਸੰਯੋਗ ਨਾਲ ਹੀ ਹੋ ਰਿਹਾ ਜੀ। ਦੇਖੋ ਕਮੇਟੀ ਤਾਂ ਇੱਕ ਪ੍ਰਬੰਧਕ ਕਮੇਟੀ ਹੁੰਦੀ ਹੈ,
ਬਿਲਕੁਲ,
ਉਹਨੇ ਤਾਂ ਉਸ ਜਿਹੜਾ ਸਿਸਟਮ ਉਹਨੂੰ ਸਹੀ ਤਰੀਕੇ ਨਾਲ ਚਲਾਉਣਾ ਹੁੰਦਾ।
ਜੀ ਜੀ,
ਬਾਕੀ ਯੋਗਦਾਨ ਤਾਂ ਸਾਰੇ ਭਾਈਚਾਰੇ ਦਾ ਹੀ ਹੁੰਦਾ ਹੈ।
ਬਿਲਕੁਲ ਜੀ, ਸੰਗਤ ਦੇ ਸਹਿਯੋਗ ਦੇ ਨਾਲ ਹੀ ਹੁੰਦਾ। ਗਰੇਵਾਲ ਸਾਹਿਬ,
ਹੁਣ ਆਪਣੇ
ਜੀ ਗਰੇਵਾਲ ਸਾਹਿਬ, ਅਸੀਂ ਜਾਣਨਾ ਚਾਹਵਾਂਗੇ ਇਸ ਦੌਰਾਨ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਸਮਾਗਮ ਹੋ ਰਹੇ ਆ ਉਹ ਲਗਾਤਾਰ ਹੋ ਰਹੇ ਆ ਔਰ ਆਨਲਾਈਨ ਫੇਸਬੁੱਕ ਪੇਜ ਦੇ ਉੱਤੇ ਵੀ ਉਹ ਜਿਹੜੀ ਸਾਰੀ ਸੇਵਾ ਆ ਉਹ ਸਾਡੀ ਸੰਗਤ ਵੇਖਦੀ ਵੀ ਆ ਔਰ ਸ਼ਾਮਲ ਵੀ ਹੁੰਦੀ ਆ ਆਨਲਾਈਨ, ਪਰ ਇਸ ਤੋਂ ਇਲਾਵਾ ਕਿਹੜੀਆਂ ਹੋਰ ਸੇਵਾਵਾਂ ਜਿਹੜੀਆਂ ਇਸ ਵੇਲੇ ਪ੍ਰਦਾਨ ਕੀਤੀਆਂ ਜਾ ਰਹੀਆਂ ਕੋਰੋਨਾ ਵਾਇਰਸ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਵਿੱਚ?
ਇੱਕ ਤੋਂ ਦੇਖੋ ਸਾਰਿਆਂ ਨੂੰ ਪਤਾ ਕਿ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ
ਜੀ
ਉਹ ਬਹੁਤ ਵਧੀਆ ਚੱਲ ਰਹੀ ਆ। ਉਹ ਆਨਲਾਈਨ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜਿਆ ਜਾਂਦਾ ਹੈ
ਜੀ।
ਜੇ ਉਹ ਵੀ ਮੈਂ ਇੱਕ ਬੇਨਤੀ ਕਰਦਾ ਵੀ ਜੋ ਵੀ ਆਪਦੇ ਬੱਚਿਆਂ ਨੂੰ ਆਪਣੇ ਸੰਗੀਤ ਨਾਲ ਧਾਰਮਿਕ ਨਾਲ ਜੋੜਨਾ ਚਾਹੁੰਦਾ ਉਹ ਜਰੂਰ ਆਪਦੀ ਗੁਰੂ ਘਰ ਰਜਿਸਟ੍ਰੇਸ਼ਨ ਕਰਾਵੇ, ਕਿਉਂਕਿ ਇਸ ਟਾਈਮ ਆਪਣੇ ਕੋਲ 113 ਬੱਚੇ ਨੇ ਜੋ ਉਹ ਸੰਗੀਤ ਦੀ
ਗੁਰਮਤ ਸੰਗੀਤ ਦੀ ਸਿੱਖਿਆ ਲੈ ਰਹੇ ਜੀ ਜੀ ਜੀ।
ਉਹ ਇਹ ਬਹੁਤ ਵਧੀਆ ਆਨਲਾਈਨ ਚੱਲ ਰਿਹਾ। ਦੂਜੀ ਆਪਣਾ ਕਿਹੜਾ ਸਕੂਲ ਆਪਣਾ ਉਹ ਵੀ ਆਪਣਾ ਭਾਈ ਗੁਰਦਾਸ ਜੀ ਧਾਰਮਿਕ ਸਕੂਲ ਉਹ ਵੀ ਬਹੁਤ ਵਧੀਆ ਚੱਲ ਰਿਹਾ
ਜੀ।
ਕੁਛ ਵੀ ਤਕਰੀਬਨ ਆਪਣੇ ਕੋਲ 300 ਬੱਚੇ ਦੇ ਤਕਰੀਬ ਬੱਚਾ ਪੜ੍ਹ ਰਿਹਾ, ਕੁਛ ਬੱਚੇ ਆਨਲਾਈਨ ਵੀ ਅੱਜ ਵੀ ਪੜ੍ਹ ਰਹੇ ਹਨ
ਜੀ। ਸੋ ਇਹਦਾ ਮਤਲਬ ਜਿਹੜੀਆਂ ਸਕੂਲ ਦੀਆਂ ਕਲਾਸਿਸ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਆਨਲਾਈਨ ਚੱਲ ਰਹੀਆਂ
ਨੇ।
ਠੀਕ ਠੀਕ ਠੀਕ,
ਤੇ ਜੋ ਆਪਣੇ ਟੀਚਰ ਨੇ ਉਹ ਉਸ ਤਰ੍ਹਾਂ ਹੀ ਪੇ ਚੱਲ ਰਹੇ ਹਨ ਉਹਨਾਂ ਨੂੰ ਆਪਾਂ ਉਸ ਤਰ੍ਹਾਂ ਹੀ ਜੋ ਉਹਨਾਂ ਦੀ ਪੇ ਬਣਦੀ ਹੁੰਦੀ ਆ ਐਵਰੀ ਮੰਥ ਫੋਰਥ ਉਹਨਾਂ ਨੂੰ ਉਸ ਤਰ੍ਹਾਂ ਹੀ ਪੇ ਗੁਰੂ ਘਰ ਵੱਲੋਂ ਦਿੱਤੀ ਜਾਂਦੀ ਆ।
ਠੀਕ ਠੀਕ,
ਤੇ ਜੋ ਆਪਣਾ ਗੁਰੂ ਘਰ ਦਾ ਸਟਾਫ ਆ ਉਸ ਨੂੰ ਵੀ ਤਨਖਾਹਾਂ ਉਸੇ ਤਰ੍ਹਾਂ ਹੀ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਦੇਖੋ ਇਸ ਚੀਜ਼ ਦਾ ਕੋਈ ਕਸੂਰ ਨਹੀਂ। ਮਹਾਰਾਜ ਵੱਲੋਂ ਜੋ ਇਹ ਮਹਾਵਾਰੀ ਆ ਮਹਾਰਾਜ ਨੇ ਇਹਨੂੰ ਖਤਮ ਕਰਨਾ, ਪਰ ਆਪਾਂ ਕਿਸੇ ਦੀ ਵੀ ਕੋਈ ਵੀ ਜਾਂ ਤਨਖਾਹ ਜਾਂ ਕਿਸੇ ਦਾ ਉਹ ਆਪਾਂ ਪੂਰੀ ਤਨਖਾਹ ਦਿੱਤੀ ਜਾਂਦੀ ਹੈ ਟੀਚਰਾਂ ਨੂੰ ਵੀ ਗੁਰੂ ਘਰ ਦੇ ਭਾਈ ਸਾਹਿਬ ਗ੍ਰੰਥੀ ਲਾਂਗਰੀ ਸਭ ਨੂੰ ਤਨਖਾਹ ਦਿੱਤੀ ਜਾਂਦੀ ਹੈ ਗੁਰੂ ਘਰ ਵੱਲੋਂ
ਜੀ ਜੀ।
ਬਾਕੀ ਮੈਂ ਬੜਾ ਧੰਨਵਾਦ ਕਰਦਾ ਸਾਧ ਸੰਗਤ ਦਾ ਜੀ, ਮੇਰੇ ਭੈਣ ਭਰਾਵਾਂ ਨੇ ਗੁਰੂ ਆਪਦੀ ਦਸੌਂਦ ਕੱਢ ਕੇ ਗੁਰੂ ਘਰ ਦੇ ਅਕਾਊਂਟ ਵਿੱਚ ਪਾਈ ਹੈ ਉਹ ਵੀ ਬਹੁਤ ਬਹੁਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ।
ਦੂਜਾ
ਮੈਂ ਧੰਨਵਾਦ ਕਰਦਾ ਜੋ ਸੰਗਤ ਏਡਾ ਵੱਡਾ ਯੋਗਦਾਨ ਔਰ ਸਾਥ ਦੇ ਰਹੀ ਹੈ ਕਮੇਟੀ ਦਾ, ਤੁਸੀਂ ਇਹ ਬਹੁਤ ਵੱਡਾ ਜਾਣੀ ਇੱਕ ਉਪਰਾਲਾ ਸੰਗਤ ਦਾ
ਜੀ।
ਸੰਗਤ ਇੰਨਾ ਵੱਡਾ ਉਪਰਾਲਾ ਕਰ ਰਹੀ ਹੈ ਗੁਰੂ ਘਰ ਲਈ, ਇੱਕ ਮਿਸਾਲ ਕਾਇਮ ਕਰਤੀ ਆਪਣੇ ਗੁਰੂ ਦੀ ਪਿਆਰੀ ਸਾਧ ਸੰਗਤ ਨੇ
ਜੋ
ਇੰਨਾ ਪਿਆਰ ਕਰਦੇ ਗੁਰੂ ਨੂੰ ਜਾਣੀ ਸਿਰ ਝੁਕਦਾ ਉਹਨਾਂ ਅੱਗੇ ਸਾਧ ਸੰਗਤ ਅੱਗੇ
ਜੀ ਸੋ ਗਰੇਵਾਲ ਸਾਹਿਬ ਇਹ ਤੁਹਾਡਾ ਵਡੱਪਣ ਆ, ਤੁਸੀਂ ਜਿਹੜਾ ਕ੍ਰੈਡਿਟ ਆ ਸੰਗਤ ਨੂੰ ਦੇਣਾ ਚਾਹ ਰਹੇ ਹੋ, ਇਹ ਬਹੁਤ ਜ਼ਰੂਰੀ ਵੀ ਹੁੰਦਾ ਜੇਕਰ ਤੁਸੀਂ ਸੇਵਾ ਨਿਭਾ ਰਹੇ ਹੋ ਤਾਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੀਆਂ ਸੇਵਾਵਾਂ ਸੰਭਵ ਹੁੰਦੀਆਂ। ਗਰੇਵਾਲ ਸਾਹਿਬ ਅੱਗੇ ਮੈਂ ਪੁੱਛਣਾ ਚਾਹਾਂਗੀ ਕਿ ਜਿਵੇਂ ਕਿ ਕੋਰੋਨਾ ਦੀਆਂ ਇਹ ਲਾਕਡਾਊਨ ਪਾਬੰਦੀਆਂ ਖਾਸ ਤੌਰ ਤੇ ਕਰੇਗੀਬਨ ਜਾਂ ਆਲੇ ਦੁਆਲੇ ਦੇ ਜਿਹੜੇ ਸਬਰਬ ਆ ਉੱਥੇ ਬੜੀ ਸਖ਼ਤੀ ਦੇ ਨਾਲ ਲਾਗੂ ਕੀਤੀਆਂ ਗਈਆਂ, ਪਰ ਕੀ ਇਸ ਦੇ ਬਾਵਜੂਦ ਕੁਛ ਹੋਰ ਜਿਹੜੀਆਂ ਸਰਗਰਮੀਆਂ ਜਾਂ ਫਿਰ ਜਿਹੜੇ ਸਮਾਗਮ ਹੈ ਉਹ ਇਸ ਵੇਲੇ ਚੱਲ ਰਹੇ ਆ? ਜਿਵੇਂ ਅਸੀਂ ਦੇਖਦੇ ਹਾਂ ਕਿ ਵਿਆਹ ਦੀਆਂ ਕੁਛ ਰਸਮਾਂ, ਕਿਉਂਕਿ ਬਹੁਤ ਵਾਰ ਪਹਿਲਾਂ ਬੁੱਕ ਵੀ ਹੋਏ ਔਰ ਉਸ ਤੋਂ ਬਾਅਦ ਕਹਿੰਦੇ ਵੀ ਬਹੁਤ ਲੋਕਾਂ ਨੇ ਕੈਂਸਲ ਵੀ ਕੀਤੀਆਂ, ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਸੀਗੀਆਂ। ਜੀ
ਹਾਂਜੀ, ਦੇਖੋ ਪਿਛਲੇ ਵੀਕ ਇੱਕ ਬੱਚੇ ਬੱਚੀ ਦੇ ਆਨੰਦ ਕਾਰਜ ਹੋਏ, ਬੱਚੀ ਦੇ ਮਾਂ ਬਾਪ ਔਰ ਬੱਚੀ ਦੇ ਮਾਂ ਬਾਪ ਉਹਨਾਂ ਨੇ ਸ਼ਮੂਲੀਅਤ ਕੀਤੀ
ਜੀ,
ਕਿਉਂਕਿ ਆਪਣਾ ਇਹ ਵੀ ਘਰ ਉਹ ਜਾਣੀ ਉਹ ਛੇ ਜਾਣੇ ਆਏ, ਬੁੱਢੀ ਦੇ ਮਾਂ ਬਾਪ, ਬੱਚੀ ਦੇ ਮਾਂ ਬਾਪ ਔਰ ਲੜਕੇ ਦੇ ਮਾਂ ਬਾਪ।
ਠੀਕ,
ਉਹ ਆਪਦਾ ਉਸ ਡਿਸਟੈਂਸ ਦੇ ਹਿਸਾਬ ਨਾਲ ਜੋ ਆਪਣੇ ਵਿਕਟੋਰੀਆ ਗਵਰਨਮੈਂਟ ਦੇ ਕਾਨੂੰਨਾਂ ਦੇ ਹਿਸਾਬ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ
ਜੀ,
ਤੇ ਉਹ ਆਪਣੇ ਆਨੰਦ ਕਾਰਜਾਂ ਤੋਂ ਬਾਅਦ ਉਸੇ ਵਕਤ ਉਹਨਾਂ ਨੂੰ ਇੱਕ ਕੱਪ ਚਾਹ ਦਾ ਪਿਆ, ਉਸੇ ਵਕਤ ਉੱਥੋਂ ਰਵਾਨਾ ਹੋ ਗਏ।
ਠੀਕ, ਇੱਕ ਹੋਰ ਸਵਾਲ ਜਿਹੜਾ
ਆਪਣਾ ਆਨੰਦ ਕਾਰਜ
ਜੀ, ਇੱਕ ਹੋਰ ਸਵਾਲ ਜਿਹੜਾ ਮੈਂ ਪੁੱਛਣਾ ਚਾਹਾਂਗੀ, ਸਮਾਂ ਸਾਡੇ ਕੋਲ ਬੜਾ ਥੋੜਾ ਹੈ, ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਵੀ ਮਹਾਮਾਰੀ ਜਿਹੜੀ ਹੈ ਉਹਦੇ ਕਾਰਨ ਸਾਡੇ ਜਿਹੜੇ ਸਾਧਨ ਆ ਉਹ ਵੀ ਬਹੁਤ ਸੀਮਤ ਹੋ ਗਏ ਆ, ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਪਰ ਉਹਦੇ ਉੱਪਰੋਂ ਜਿਹੜਾ ਦੁਕਾਨ ਤੇ ਤੁਸੀਂ ਵੀ ਦੱਸਿਆ ਕਿ ਕੁਛ ਬੱਚੇ ਬੱਚੀਆਂ ਦੇ ਨਾਲ ਇਹੋ ਜਿਹਾ ਵੀ ਵਾਪਰਿਆ, ਕਿਸੇ ਦੇ ਮਾਂ ਦੀ ਮੌਤ ਹੋਣ ਦੀ ਖ਼ਬਰ ਹੈ, ਕਿਸੇ ਦੇ ਹਸਪਤਾਲ ਚ ਦਾਖਲ ਹੋਣ ਦੀ ਖ਼ਬਰ ਹੈ, ਕਿਸੇ ਦੇ ਘਰ ਦੇ ਪਰਿਵਾਰ ਦੇ ਮੈਂਬਰ ਦੀ ਹਨਾ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ, ਸੋ ਸੰਸਕਾਰ ਦੇ ਲਈ ਵੀ ਕੀ ਗੁਰਦੁਆਰਾ ਸਾਹਿਬ ਵੱਲੋਂ ਇਹੋ ਜਿਹੀ ਕੋਈ ਜਿਹੜੀ ਸੇਵਾ ਆ ਉਹ ਆਮ ਜਿਹੜੀ ਸੰਗਤ ਦੇ ਲੋਕਾਂ ਦੇ ਲਈ ਰੱਖੀ ਗਈ ਹੈ?
ਉਹ ਹਾਂਜੀ, ਉਹ ਮੈਂ ਤੁਹਾਨੂੰ ਇਹਦੇ ਬਾਰੇ ਸੋਰੀ ਮੈਂ ਭੁੱਲ ਗਿਆ ਸੀ ਦੱਸਣਾ, ਉਹਦੇ ਆਪਣੇ ਤਿੰਨ ਗੁਰਦੁਆਰੇ, ਗੁਰਦੁਆਰਾ ਕਰੇਗੀਬਨ ਸਾਹਿਬ, ਗੁਰਦੁਆਰਾ ਕੀਜ਼ਬਰ ਔਰ ਗੁਰਦੁਆਰਾ ਬਲੈਕਬਰਨ,
ਇਹ
$1,100 ਜੇ ਕਿਸੇ ਦੀ ਇੱਥੇ ਆਏ ਦੀ ਕਿਸੇ ਬਜ਼ੁਰਗ ਦੀ
ਜੀ
ਮੌਤ ਹੋ ਜਾਂਦੀ ਉਹਦੇ ਲਈ ਆਪਾਂ $1,100 ਤਿੰਨ ਗੁਰਦੁਆਰੇ ਉਹ ਦੇ ਰਹੇ ਹਨ,
ਤਕਰੀਬਨ
$3,300
ਠੀਕ
ਹਾਂਜੀ। ਤੇ ਦੂਜੀ ਆਪਾਂ ਜੋ ਇੱਥੇ ਬੱਚੇ ਬੱਚੀ ਕਈਆਂ ਨੂੰ ਜੇ ਕਿਤੇ ਕੋਈ ਜ਼ਰੂਰਤ ਵੀ ਪੈਂਦੀ ਆ, ਕੋਈ ਬੱਚੇ ਤੋਂ ਕੁਛ ਕਿਰਾਇਆ ਨੀ ਦੇ ਹੁੰਦਾ ਉਹਦੇ ਦਾ ਵੀ ਆਪਾਂ ਥੋੜਾ ਕੁਛ ਨਾ ਕੁਛ ਯੋਗਦਾਨ ਆ ਉਹ ਵੀ ਪਾਈਦਾ। ਪਰ ਇੱਕ ਮੈਂ ਇੱਥੇ ਗੱਲ ਹੋਰ ਕਰਨੀ ਚਾਹੁੰਦਾ, ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਭੈਣ ਭਰਾਵਾਂ ਦੇ ਵੀ ਆਪਾਂ ਬਹੁਤ ਸੋਹਣੇ ਦੇਸ਼ ਦੇ ਵਿੱਚ ਬੈਠੇ ਹਾਂ। ਦੇਖੋ ਕਈ ਬੱਚੇ ਬੱਚਿਆਂ ਨੇ ਮੇਰੇ ਕੋਲ ਮੁਸ਼ਕਲਾਂ ਇਹ ਆਈਆਂ ਕਿ ਉਹ ਬੱਚੇ ਬੱਚਿਆਂ ਕੋਲ ਕਿਰਾਇਆ ਨਹੀਂ ਦੇਣ ਨੂੰ ਹੈ
ਜੀ ਜੀ,
ਕਿਉਂਕਿ ਕੰਮ ਹੈ ਨੀ ਉਸ। ਮੇਰੇ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਹਨਾਂ ਨੇ ਮੇਰੀ ਬੇਨਤੀ ਨੂੰ ਇਸ ਨੂੰ ਫਿਰ ਮੱਥੇ ਲਿਆ, ਉਹਨਾਂ ਨੇ ਉਹਨਾਂ ਦੇ ਕਿਰਾਏ ਘਟਾ ਦਿੱਤੇ, ਘਟਾ ਦਿੱਤੇ। ਜਿੱਦਾਂ ਤੁਸੀਂ ਇੱਕ ਐਗਜਾਮਪਲ ਮੈਂ ਪੇਸ਼ ਕਰਦਾ, ਇੱਕ ਵੀਰ ਦੇ ਘਰੇ ਮੈਂ ਗਿਆ, ਉਹਦਾ ਮਹੀਨੇ ਦਾ $1,500 ਕਿਰਾਇਆ ਲੈਂਦਾ ਸੀ। ਜਦ ਉਹਨੂੰ ਮੈਂ ਬੇਨਤੀ ਕਰੀ, ਆਪਣਾ ਹੀ ਭਾਈ ਪੰਜਾਬੀ ਵੀਰ ਸੀਗਾ, ਉਹ ਕਹਿੰਦਾ ਚਲੋ ਜੀ ਅੰਕਲ ਤੁਸੀਂ ਆਏ ਹੋ ਮੈਂ $1,000 ਲੈ ਲਿਆ ਕਰੂ, ਉਹਨੇ $500 ਮਹੀਨੇ ਘਟਾ ਦਿੱਤਾ।
ਠੀਕ ਹੈ,
ਮੈਨੂੰ ਬੜੀ ਖੁਸ਼ੀ ਹੋਈ। ਮੈਂ ਹੁਣ ਬੇਨਤੀ ਕਰਦਾ ਸਾਰੇ ਆਪਣੇ ਵੀਰਾਂ ਨੂੰ ਵੀ ਜਿਹਨਾਂ ਦੇ ਘਰ ਕਿਰਾਏ ਤੇ ਦਿੱਤੇ ਹੋ ਉਹਨਾਂ ਬੱਚਿਆਂ ਬਾਰੇ ਜਰੂਰ ਸੋਚਣ, ਉਹਨਾਂ ਦਾ ਕਿਹੜਾ ਕਿਰਾਇਆ। ਇਹ ਨਹੀਂ ਕਹਿੰਦਾ ਵੀ ਤੁਸੀਂ ਬਿਲਕੁਲ ਬੰਦ ਕਰ ਦੋ, ਪਰ ਕਿੱਥੇ ਤੱਕ ਤੁਸੀਂ ਸੀਮਤ ਹੋ ਸਕਦੇ ਹੋ ਉੱਥੇ ਤੱਕ ਉਹਨਾਂ ਦਾ ਕਿਰਾਇਆ ਬੱਚਿਆਂ ਦਾ ਘਟਾਵੋ।
ਕਿਉਂਕਿ
ਇੱਕ ਦਿਨ ਮੈਂ ਤੁਹਾਨੂੰ ਇੱਕ ਦਿਨ ਹੱਡ ਬੀਤੀ ਸੁਣਾਉਣਾ, ਇੱਕ ਬੱਚੀ ਦਾ ਮੈਨੂੰ 9:30 ਫੋਨ ਆਇਆ
ਜੀ। ਗਰੇਵਾਲ ਸਾਹਿਬ ਸਮਾਂ ਸਾਡੇ ਕੋਲ ਸਿਰਫ 1 ਮਿੰਟ ਦਾ ਹੀ ਹੈ ਜੀ ਜੀ।
ਹਾਂਜੀ, 1 ਮਿੰਟ ਕੀ ਮੈਂ ਦੱਸਦਾ, ਬੱਚੀ ਨੂੰ ਘਰੇ ਕੱਢ ਦਿੱਤਾ ਗਿਆ ਗੁਰਦੁਆਰੇ ਦੇ ਗੇਟ ਮੂਹਰੇ ਆ ਕੇ ਬੈਠ ਗਈ, ਮੈਨੂੰ ਫੋਨ ਕੀਤਾ, ਮੈਂ 9:30 ਗੁਰਦੁਆਰੇ ਗਿਆ
ਜੀ,
ਤੇ ਉਹ ਬੱਚੀ ਨੂੰ ਉੱਥੇ ਰਾਤ ਦਾ ਪ੍ਰਬੰਧ ਕੀਤਾ
ਜੀ।
ਫਿਰ ਉਸ ਬੱਚੀ ਨੂੰ ਮਿਲਿਆ ਵੀ ਮੇਰੇ ਘਰੇ ਚੱਲ, ਉਹ ਕਹਿੰਦੀ ਨਹੀਂ ਅੰਕਲ ਜੀ ਗੁਰਦੁਆਰੇ ਇੱਕ ਰਾਤ ਦਾ ਟਾਈਮ ਦਵੋ, ਮੇਰਾ ਡੈਡੀ ਇੰਡੀਆ ਤੋਂ ਫੋਨ ਕਰਕੇ ਮੇਰਾ ਕੋਈ ਇੰਤਜ਼ਾਮ ਕਰੂਗਾ।
ਠੀਕ,
ਚਲੋ ਬੱਚੀ ਉੱਥੇ ਰਾਤ ਗਈ, ਦੂਜੇ ਦਿਨ ਉਹਦਾ ਕੋਈ ਸੀ ਉਹਦੇ ਡੈਡੀ ਦਾ
ਜੀ
ਦੋਸਤ ਤੋਂ ਲੈ ਗਿਆ। ਮੈਂ ਬੇਨਤੀ ਕਰਦਾ ਦੁਬਾਰੇ ਫਿਰ ਏਦਾਂ ਕਿ ਬੱਚਿਆਂ ਨੂੰ, ਬੱਚੀਆਂ ਨੂੰ ਖਾਸ ਕਰਕੇ ਕੋਈ ਜਲੀਲ ਕਰਨ ਵਾਲੀ ਹਰਕਤ ਕੋਈ ਵੀ ਬੰਦਾ ਕਰਦਾ ਬੜੀ ਦੁੱਖ ਭਾਗੀ ਆ।
ਮੈਂ
ਬੇਨਤੀ ਕਰਦਾ ਕਿ ਬੱਚਿਆਂ ਦਾ ਆਪਾਂ ਖਿਆਲ ਰੱਖੀਏ, ਬੱਚੇ ਬੱਚੇ ਉਹ ਆਪਣੇ ਬੱਚਾ ਬੱਚੀ ਨੇ।
ਬਿਲਕੁਲ, ਭਾਈਚਾਰੇ ਦਾ ਆਪਣਾ ਫਰਜ਼ ਵੀ ਬਣਦਾ ਜੀ।
ਹਾਂਜੀ, ਮੈਂ ਬਹੁਤ ਧੰਨਵਾਦੀ ਆ ਹਰਮਨ ਰੇਡੀਓ ਦਾ, ਜਿਨ੍ਹਾਂ ਨੇ ਮੇਰੀ ਮੈਨੂੰ ਬਹੁ ਮੁੱਲੇ ਟਾਈਮ ਚ ਮੈਨੂੰ ਥੋੜਾ ਜਿਹਾ ਟਾਈਮ ਦਿੱਤਾ, ਤੇ ਮੈਂ ਸਾਰੀ ਸੰਗਤ ਦਾ, ਸਾਰੇ ਜਿਹੜੇ ਰੇਡੀਓ ਸੁਣਨ ਵਾਲੇ ਸਰੋਤੇ ਨੇ ਉਹਨਾਂ ਦਾ ਧੰਨਵਾਦ ਕਰਦਾ, ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ।
ਆਪਣੀ ਲੋੜ, ਆਪਣੀ ਜਿਸ ਤਰ੍ਹਾਂ ਦੀ ਹਾਲਤ ਉਹਨਾਂ ਦੀ ਬਣੀ ਹੋਈ ਹੈ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਪਣੀ ਜਿਹੜੀ ਸਮੱਸਿਆ ਆ ਉਹ ਤੁਹਾਡੇ ਨਾਲ ਸਾਂਝੀ ਕਰ ਸਕਦੇ ਆ, ਜਾਂ ਫਿਰ ਤੁਸੀਂ ਸਾਨੂੰ ਜਾਂਦੇ ਜਾਂਦੇ ਦੱਸੋ ਕਿ ਗੁਰਦੁਆਰਾ ਸਾਹਿਬ ਦਾ ਫੇਸਬੁੱਕ ਪੇਜ ਜਿਹੜਾ ਬਣਿਆ ਹੋਇਆ ਉੱਥੇ ਵੀ ਆਮ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ, ਹਨਾ। ਸੋ ਉਸ ਫੇਸਬੁੱਕ ਪੇਜ ਦੇ ਉੱਤੇ ਵੀ ਜਿਹੜੀਆਂ ਜਾਣਕਾਰੀਆਂ ਉਹ ਆਮ ਸੰਗਤ ਦੇ ਲਈ ਹੁੰਦੀਆਂ, ਸੋ ਉਹਨਾਂ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਉਹ ਉਹਨਾਂ ਸੇਵਾਵਾਂ ਦਾ ਜਿਹੜਾ ਲਾਹਾ ਉਹ ਲੈ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਵਨ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਗਰੇਵਾਲ ਹੁਰੀ, ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਸੀ ਕਿ ਕੋਰੋਨਾ ਦੀ ਇਹ ਮਹਾਂਮਾਰੀ ਦੇ ਚੱਲਦਿਆਂ ਆਮ ਭਾਈਚਾਰੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਪੈਦਾ ਹੋ ਰਹੀਆਂ, ਔਰ ਉਹਨਾਂ ਮੁਸ਼ਕਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਮੁਹੱਈਆ ਕੀਤੀਆਂ ਜਾ ਰਹੀਆਂ। ਸੋ ਤੁਸੀਂ ਵੀ ਜੇਕਰ ਕਿਸੇ ਇਸ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਹੋ, ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਵੈਬਸਾਈਟ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੋ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਵੀ ਆਪਣੀ ਜਿਹੜੀ ਸਮੱਸਿਆ ਆ ਉਹ ਸਾਂਝੀ ਕਰ ਸਕਦੇ ਹੋ, ਜਾਂ ਫਿਰ ਤੁਸੀਂ ਫੇਸਬੁੱਕ ਪੇਜ ਦੇ ਰਾਹੀਂ ਵੀ ਜੁੜ ਸਕਦੇ ਹੋ, ਮੈਸੇਜ ਜਿਹੜਾ ਮੈਸੰਜਰ ਦੇ ਵਿੱਚ ਛੱਡ ਸਕਦੇ ਹੋ। ਔਰ ਇਸ ਵੇਲੇ ਸਾਡੇ ਨਾਲ ਗਰੇਵਾਲ ਸਾਹਿਬ ਜੁੜੇ ਸੀ, ਉਹਨਾਂ ਦਾ ਨੰਬਰ ਜਿਹੜਾ ਉਹ ਵੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ, ਤੁਸੀਂ ਆਪਣੀ ਕਿਸੇ ਵੀ ਲੋੜ ਦੇ ਲਈ ਉਹਨਾਂ ਨੂੰ ਵੀ ਫੋਨ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ ਜੀ 0433-570-462। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਅੱਗੇ ਵਧਣ ਦਾ ਹੋ ਗਿਆ, ਤੇ ਸਾਡਾ ਅਗਲਾ ਜਿਹੜਾ ਸਿਲਸਿਲਾ ਹੈ ਅੱਜ ਤਰਜ਼ੇ ਜ਼ਿੰਦਗੀ ਹੈ, ਪਰ ਤਰਜ਼ੇ ਜ਼ਿੰਦਗੀ ਸਿਲਸਿਲਾ ਜਿਹੜਾ ਉਹ ਕੁਝ ਪਲਾਂ ਦੇ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਣਾ ਹੈ, ਪਰ ਉਸ ਤੋਂ ਵੀ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮੌਲੀ ਜੋਹਲ ਆਂਟੀ ਜੀ ਸਾਡੇ ਬੜੇ ਰਿਸਪੈਕਟਡ ਆਂਟੀ ਨੇ ਰਿਵਰਲੈਂਡ ਤੋਂ ਇਸ ਵੇਲੇ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਨਰਿੰਦਰ ਰਠੌਰ ਸਾਹਿਬ ਜੁੜ ਚੁੱਕੇ ਨੇ, ਇੱਕ ਵਾਰ ਫਿਰ ਤੋਂ ਤੁਹਾਡਾ ਵੀ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਕੁਝ ਹੋਰ ਦੋਸਤ ਸਾਡੇ ਨਾਲ ਜੁੜ ਰਹੇ ਨੇ, ਤੁਹਾਡੇ ਮੈਸੇਜਸ ਬਹੁਤ ਜਲਦੀ ਲੈਂਦੀ ਹਾਂ, ਪਰ ਉਸ ਤੋਂ ਪਹਿਲਾਂ ਇੱਕ ਦੋ ਅਨਾਊਂਸਮੈਂਟਸ ਜਿਹੜੀਆਂ ਬਹੁਤ ਜ਼ਰੂਰੀ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ। ਆਸਟ੍ਰੇਲੀਆ ਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਫੀਲਡ ਹੈ, ਬਹੁਤ ਸਾਰੇ ਜਿਹੜੇ ਖੇਤਰ ਨੇ, ਉਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ ਵੀ ਸੇਵਾਵਾਂ ਸਾਡੇ ਭਾਈਚਾਰੇ ਦੇ ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ, ਉਹਨਾਂ ਸੇਵਾਵਾਂ ਦੇ ਵਿੱਚ ਪਰਪੱਕ ਹੋਣ ਤੋਂ ਪਹਿਲਾਂ ਇੱਕ ਟ੍ਰੇਨਿੰਗ ਦਾ ਜਿਹੜਾ ਪ੍ਰੋਸੈਸ ਹੁੰਦਾ, ਟ੍ਰੇਨਿੰਗ ਦੀ ਪ੍ਰਕਿਰਿਆ ਹੁੰਦੀ ਹੈ, ਉਸ ਟ੍ਰੇਨਿੰਗ ਤੋਂ ਬਾਅਦ ਲਾਇਸੈਂਸ ਜਿਹੜੇ ਲੈਣੇ ਉਹ ਜ਼ਰੂਰੀ ਹੁੰਦੇ ਆ। ਜਦੋਂ ਅਸੀਂ ਸਿਕਿਉਰਿਟੀ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਸਿਕਿਉਰਿਟੀ ਇੰਡਸਟਰੀ ਦਾ ਜਿਹੜਾ ਲਾਇਸੈਂਸ ਆ ਉਹ ਆਸਟ੍ਰੇਲੀਆ ਦੇ ਵਿੱਚ ਲੈਣ ਦੇ ਲਈ ਪੁਲਿਸ ਵੱਲੋਂ ਇੱਕ ਰੈਫਰੈਂਸ ਲੈਟਰ ਜਿਹੜੀ ਆ ਉਹਦੇ ਤੇ ਸਾਈਨ ਲਏ ਜਾਂਦੇ ਆ ਤੁਹਾਡੇ ਵਾਕਫਕਾਰਾਂ ਦੇ, ਜਿਹੜੇ ਵਾਕਫਕਾਰਾਂ ਨੂੰ ਤੁਸੀਂ ਪਿਛਲੇ 12 ਮਹੀਨਿਆਂ ਤੋਂ ਜਾਣਦੇ ਹੋ, ਔਰ ਉਹ ਵਾਕਫਕਾਰ ਜਿਹੜੇ ਆ ਉਹ ਤੁਹਾਡਾ ਜੀਪੀ ਹੋ ਸਕਦਾ, ਤੁਹਾਡਾ ਫਾਰਮਾਸਿਸਟ ਹੋ ਸਕਦਾ, ਤੁਹਾਡਾ ਡੈਂਟਿਸਟ ਹੋ ਸਕਦਾ, ਤੁਹਾਡਾ ਮੈਰਿਜ ਸੈਲੀਬ੍ਰੈਂਟ ਹੋ ਸਕਦਾ, ਅਕਾਊਂਟੈਂਟ ਹੋ ਸਕਦਾ, ਲਾਇਰ, ਵੈਟਨਰੀ ਪ੍ਰੈਕਟੀਸ਼ਨਰ ਹੋ ਸਕਦਾ, ਤੇ ਜਸਟਿਸ ਆਫ ਪੀਸ ਹੋ ਸਕਦਾ, ਰਜਿਸਟਰਡ ਟੀਚਰ ਹੋ ਸਕਦਾ, ਆਸਟ੍ਰੇਲੀਅਨ ਡਿਫੈਂਸ ਫੋਰਸ ਦਾ ਕੋਈ ਆਫਿਸਰ ਹੋ ਸਕਦਾ, ਜਾਂ ਫਿਰ ਸਿਕਿਉਰਿਟੀ ਬਿਜ਼ਨਸ ਲਾਇਸੈਂਸ ਜਿਹਦੇ ਕੋਲ ਪਹਿਲਾਂ ਤੋਂ ਹੈ ਪਿਛਲੇ 5 ਸਾਲ ਤੋਂ, ਉਸ ਦੇ ਜਿਹੜੇ ਸਾਈਨ ਆ ਉਹ ਵੀ ਉਸ ਰੈਫਰੈਂਸ ਲੈਟਰ ਦੇ ਉੱਤੇ ਮੰਨੇ ਜਾਂਦੇ ਆ। ਪਰ ਦੇਖਣ ਦੇ ਵਿੱਚ ਆ ਰਿਹਾ ਕਿ ਇਹੋ ਜਿਹਾ ਕੋਈ ਵੀ ਲਾਇਸੈਂਸ ਲੈਣ ਦੇ ਲਈ ਜਿਹੜੇ ਸਾਡੇ ਭਾਈਚਾਰੇ ਦੇ ਵਿੱਚੋਂ ਕੁਛ ਨੌਜਵਾਨ ਲੜਕੇ ਲੜਕੀਆਂ ਜਿਹੜੀਆਂ ਉਹ ਆਪਣੇ ਸਿਗਨੇਚਰ ਜਿਹੜੇ ਆ ਇਹਦੇ ਉੱਤੇ ਲੈਣ ਦੇ ਲਈ ਜਿਸ ਵੀ ਖੇਤਰ ਦੇ ਲੋਕਾਂ ਦੇ ਨਾਲ ਸੰਪਰਕ ਕਰਦੇ ਆ ਉਹ ਜਾਂ ਤਾਂ ਉਹਨਾਂ ਨੂੰ ਪਿਛਲੇ 12 ਮਹੀਨਿਆਂ ਤੋਂ ਜਾਣਦੇ ਨਹੀਂ ਹੁੰਦੇ, ਤੇ ਜੇਕਰ ਉਹ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਾਣਦੇ ਹੁੰਦੇ ਆ ਤਾਂ ਉੱਥੇ ਦਬਾਅ ਇਹ ਪਾਇਆ ਜਾਂਦਾ ਕਿ ਤੁਸੀਂ ਆਪਣੇ ਹੀ ਭਾਈਚਾਰੇ ਦੇ ਹੋ, ਇਸ ਕਰਕੇ ਸਿਗਨੇਚਰ ਕਰ ਦਿਓ ਹਨਾ, ਤਾਂ ਕਿ ਸਾਡਾ ਵੀ ਭਲਾ ਹੋ ਜਾਏਗਾ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਰੈਫਰੈਂਸ ਪਾਉਣ ਵਾਲੇ ਦੇ ਲਈ ਤੁਸੀਂ ਇੱਕ ਖਤਰਾ ਜਿਹੜਾ ਉਹ ਮੁੱਲ ਲੈ ਹੀ ਰਹੇ ਹੋ, ਪਰ ਇਹਦੇ ਨਾਲ ਨਾਲ ਤੁਸੀਂ ਆਪਣੇ ਲਈ ਵੀ ਇੱਕ ਵੱਡਾ ਖਤਰਾ ਮੁੱਲ ਲੈ ਰਹੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਵੀ ਫੀਲਡ ਦੇ ਵਿੱਚ, ਜਿਸ ਵੀ ਖੇਤਰ ਦੇ ਵਿੱਚ ਕੰਮ ਕਰ ਰਹੇ ਬੰਦੇ ਤੋਂ ਤੁਸੀਂ ਆਪਣੀ ਜਿਹੜੀ ਰੈਫਰੈਂਸ ਆ ਉਹ ਪਵਾਉਣੀ ਆ, ਉਸ ਦੇ ਲਈ ਤੁਸੀਂ 12 ਮਹੀਨਿਆਂ ਤੱਕ, ਘੱਟੋ ਘੱਟ 12 ਮਹੀਨਿਆਂ ਤੱਕ ਉਹਨਾਂ ਦੇ ਨਾਲ ਲਗਾਤਾਰ ਆਪਣਾ ਜਿਹੜਾ ਰਾਬਤਾ ਆ ਉਹ ਬਣਾ ਕੇ ਰੱਖੋ, ਲਗਾਤਾਰ ਉਹਨਾਂ ਦੇ ਕੰਟੈਕਟ ਦੇ ਵਿੱਚ ਰਹੋ। ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰੈਫਰੈਂਸ ਪਾਉਣ ਵਾਲੇ ਦੇ ਨਾਲ ਤੁਹਾਡੇ ਜਿਹੜੇ ਰਿਲੇਸ਼ਨਸ ਆ ਉਹ ਲਗਾਤਾਰ 1 ਸਾਲ ਤੋਂ ਬਣੇ ਹੋਣ, ਔਰ ਜਾਂ ਫਿਰ 1 ਸਾਲ ਤੋਂ ਜ਼ਿਆਦਾ ਸਮਾਂ ਜਿਹੜਾ ਉਹ ਹੋ ਸਕਦਾ, ਪਰ 1 ਸਾਲ ਤੋਂ ਘੱਟ ਦਾ ਜਿਹੜਾ ਸਮਾਂ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਵੀ ਖਤਰਾ ਪੈਦਾ ਕਰ ਸਕਦਾ, ਔਰ ਇਹਦੇ ਨਾਲ ਹੀ ਜਿਹੜਾ ਰੈਫਰੈਂਸ ਪਾਉਣ ਵਾਲਾ ਉਹਦੇ ਲਈ ਵੀ ਖਤਰਾ ਹੋ ਸਕਦਾ। ਸੋ ਪਿਛਲੇ 12 ਮਹੀਨਿਆਂ ਦੀ ਇਹ ਸ਼ਰਤ ਜਿਹੜੀ ਹੈ ਇਸ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਿਰਫ ਭਾਈਚਾਰੇ ਦੇ ਪੱਧਰ ਦੇ ਉੱਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਾਂ ਇਹਨਾਂ ਕੰਡੀਸ਼ਨਸ ਨੂੰ ਅਸੀਂ ਅਣਗੌਲਿਆ ਕਰੀਏ, ਇਹ ਆਪਣੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖਤਰਾ ਹੋ ਸਕਦਾ। ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਹ ਆਮ ਸੁਣ ਰਹੇ ਹਾਂ ਕਿ ਹੋਟਲਾਂ ਦੇ ਵਿੱਚ ਜਿਹੜੀਆਂ ਸਿਕਿਉਰਿਟੀ ਕੰਪਨੀਜ਼ ਵੱਲੋਂ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਨਿਯੁਕਤ ਕੀਤੇ ਗਏ ਸੀ, ਉਹਨਾਂ ਸਿਕਿਉਰਿਟੀ ਗਾਰਡਜ਼ ਦੀਆਂ ਸੇਵਾਵਾਂ ਦੇ ਉੱਤੇ ਸਵਾਲ ਜਿਹੜੇ ਆ ਉਹ ਉੱਠੇ ਆ, ਔਰ ਪ੍ਰਸ਼ਨ ਚਿੰਨ ਜਿਹੜੇ ਆ ਉਹ ਲੱਗੇ ਆ। ਸੋ ਇਹ ਪ੍ਰਸ਼ਨ ਚਿੰਨ ਜਿਹੜੇ ਆ ਇਹ ਸਾਡੀ ਕਾਬਲੀਅਤ ਤੇ ਸਾਡੀ ਕਾਰਗੁਜ਼ਾਰੀ ਦੇ ਉੱਤੇ ਨਾ ਲੱਗ ਸਕਣ, ਇਸ ਲਈ ਇਹਨਾਂ ਜਿਹੜੀਆਂ ਵੀ ਕੰਡੀਸ਼ਨਸ ਜਾਂ ਇਹਨਾਂ ਨਿਯਮਾਂ ਨੂੰ ਜਿਹੜਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ। ਅਜਿਹਾ ਨਾ ਹੋਣ ਦੀ ਹਾਲਤ ਚ ਸਾਡਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਵੀ ਹੋ ਸਕਦਾ। ਸੋ ਦੋਸਤੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਪ੍ਰੋਗਰਾਮ ਚ ਅਗਲੇ ਸਿਲਸਿਲੇ ਦਾ ਸਮਾਂ ਹੋ ਚੁੱਕਿਆ, ਪਰ ਉਸ ਤੋਂ ਵੀ ਪਹਿਲਾਂ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ। ਤਰਜ਼ੇ ਜ਼ਿੰਦਗੀ ਸਿਲਸਿਲਾ ਇਸ ਵੇਲੇ ਸ਼ੁਰੂ ਹੋ ਚੁੱਕਿਆ ਸਾਡੇ ਫੇਸਬੁੱਕ ਪੇਜ ਤੇ, ਪਰ ਇੱਥੇ ਵੀ ਅਸੀਂ ਨਾਲੋ ਨਾਲ ਬਹੁਤ ਜਲਦ ਪ੍ਰਸਾਰਿਤ ਕਰਾਂਗੇ। ਇਸ ਵੇਲੇ ਸਾਡੇ ਨਾਲ ਜੁੜੇ ਨੇ ਨਰਿੰਦਰ ਰਠੌਰ ਹੁਰੀ, ਕਹਿੰਦੇ ਜੀ ਅਰਸ਼ ਨੂੰ ਤਾਂ ਆਪਾਂ ਬੁਲਾ ਲੈਂਦੇ ਹਾਂ, ਬਸ ਇੱਕ ਤਵਾ ਲਾਉਣ ਦੀ ਲੋੜ ਹੈ। ਅੱਛਾ ਜੀ, ਠੀਕ ਹੈ ਠੀਕ ਹੈ। ਸੋ ਲਓ ਤਵਾ ਹੁਣ ਕਿਸ ਤਰ੍ਹਾਂ ਦਾ ਤੁਸੀਂ ਲਾਉਂਦੇ ਹੋ ਇਹ ਮੈਨੂੰ ਜਾਣਨਾ ਪੈਣਾ ਪਹਿਲਾਂ ਹਨਾ। ਸੋ ਬਾਕੀ ਕਹਿੰਦੇ ਜੀ ਵੋਲੰਗੋਂਗ ਚ ਕੱਲ ਤੋਂ ਬਹੁਤ ਹੀ ਤੇਜ਼ ਹਵਾ ਝੱਖੜ ਚੱਲ ਰਿਹਾ, ਕਾਫੀ ਨੁਕਸਾਨ ਦੀ ਵੀ ਸ਼ੰਕਾ ਹੈ, ਪਰ ਮੌਸਮ ਬਿਲਕੁਲ ਪੰਜਾਬ ਵਰਗਾ ਹੀ ਹੈ, ਸੁਹਾਵਣਾ ਬਣਿਆ ਹੋਇਆ, ਸਾਵਣ ਪੂਰੇ ਜ਼ੋਰਾਂ ਤੇ ਆ। ਕਿਆ ਬਾਤ ਹੈ, ਵੈਸੇ ਹੁੰਦਾ ਉਲਟ ਹੁੰਦਾ ਹਨਾ, ਜਦੋਂ ਉਧਰ ਇਹੋ ਜਿਹਾ ਮੌਸਮ ਹੁੰਦਾ ਤੇ ਸਾਡੇ ਇੱਥੇ ਅਕਸਰ ਉਲਟਾ ਮੌਸਮ ਹੁੰਦਾ, ਪਰ ਇਹ ਸਮਾਂ ਜਿਹੜਾ ਇਹ ਪੂਰਾ ਇੱਕੋ ਜਿਹਾ ਹੀ ਹੈ, ਕਿਉਂਕਿ ਸਾਵਣ ਮਹੀਨੇ ਮੀਂਹ ਨਾ ਪਵੇ ਤਾਂ ਫਿਰ ਗੱਲ ਨਹੀਂ ਬਣਦੀ ਹੁੰਦੀ ਹਨਾ। ਸੋ ਸੌਣ ਜਿਹੜਾ ਇਸ ਵੇਲੇ ਪੂਰੇ ਜ਼ੋਰਾਂ ਤੇ ਆ, ਤੁਸੀਂ ਸੌਣ ਦਾ ਮਹੀਨਾ ਮਾਣੋ। ਤੇ ਉਧਰ ਕੁਲਵਿੰਦਰ ਸਿੰਘ ਜਗਰਾਓ ਹੋਰਾਂ ਨੇ ਵੀ ਜਿਵੇਂ ਕਿਹਾ ਹੈ ਕਿ ਖੀਰ ਪੂੜੇ ਜਿਹੜੇ ਆ ਔਰ ਪਕੌੜੇ ਜਿਹੜੇ ਆ ਖਾਣ ਦਾ ਬਿਲਕੁਲ ਸਮਾਂ ਵੀ ਬਣਿਆ ਹੋਇਆ ਤੇ ਮੌਸਮ ਵੀ ਬਣਿਆ ਹੋਇਆ, ਇੰਜੋਏ ਕਰੋ ਜੀ ਮੌਸਮ ਤੁਸੀਂ। ਉਧਰ ਮੌਲੀ ਜੋਹਲ ਜੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ, ਐਡੀਲੇਡ ਸਾਊਥ ਆਸਟ੍ਰੇਲੀਆ ਤੋਂ, ਕਹਿੰਦੇ ਮੈਂ ਸ਼ੋਅ ਇੰਜੋਏ ਕਰ ਰਹੀ ਹਾਂ ਜੀ। ਤੇ ਬਾਕੀ ਅਲਸੀ ਵਾਲੀ ਪਿੰਨੀ ਦੇ ਨਾਲ ਤੁਸੀਂ ਇਹ ਲਾਲਚ ਜਿਹਾ ਨਾ ਦਿਆ ਕਰੋ, ਕਿਉਂਕਿ ਇੱਕ ਪਹਿਲਾਂ ਹੀ ਖਾ ਲਈ ਹੁੰਦੀ ਹੈ ਮੈਂ ਚਾਹ ਦੇ ਨਾਲ। ਸੋ ਆਂਟੀ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਸੀਂ ਜੁੜਦਾ ਕੀਤਾ, ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਕੀ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਇਟਸ ਬਿਊਟੀਫੁਲ ਵੈਦਰ ਇਨ ਅਵਰ ਬਿਊਟੀਫੁਲ ਰਿਵਰਲੈਂਡ, ਇਟਸ ਸੋ ਸੈਡ ਅਬਾਊਟ ਮੈਲਬਨਸ ਕਰੋਨਾ ਸਿਚੁਏਸ਼ਨ। ਬਿਲਕੁਲ ਜੀ, ਔਰ ਪਲੀਜ਼ ਕਹਿੰਦੇ ਤੁਸੀਂ ਸਾਰੇ ਟੇਕ ਕੇਅਰ, ਵਾਹਿਗੁਰੂ ਜੀ ਮੇਹਰ ਕਰਨ, ਥਿੰਕਿੰਗ ਆਫ ਯੂ ਆਲ ਅਵਰ ਚਿਲਡਰਨ ਫੈਮਿਲੀ ਐਂਡ ਫਰੈਂਡਸ ਇਨ ਮੈਲਬਨ, ਪ੍ਰਾਊਡ ਆਫ ਸਿੱਖਸ ਡੂਇੰਗ ਅਮੇਜ਼ਿੰਗ ਵਰਕ ਥਰੂ ਗੁਰਦੁਆਰਾਸ। ਅਮਰਦੀਪ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਸਾਗ ਪਿਕਨਿਕ ਪਾਰਟੀ ਜੌਲਾਂ ਦੇ ਖੂਹ ਤੇ ਐਡੀਲੇਡ ਚ। ਕਿਆ ਬਾਤ ਹੈ ਜੀ, ਤੁਹਾਡਾ ਜਿਹੜਾ ਸੱਦਾ ਉਹ ਤਾਂ ਕੱਲ ਵੀ ਮਿਲ ਗਿਆ ਸੀਗਾ, ਫੇਸਬੁੱਕ ਦੇ ਰਾਹੀਂ ਵੀ ਤੁਸੀਂ ਸੱਦਾ ਦਿੱਤਾ, ਤੇ ਅਸੀਂ ਤਾਂ ਹੁਣ ਪਹੁੰਚ ਹੀ ਨਹੀਂ ਸਕਦੇ। ਵਿਕਟੋਰੀਆ ਵਾਲਿਆਂ ਨੂੰ ਤਾਂ ਵੈਸੇ ਹੀ ਰੋਕ ਲਾਤੀ ਹੋਈ ਹੈ ਸਾਰੀਆਂ ਸਟੇਟਸ ਨੇ। ਸੋ ਤੁਸੀਂ ਆਪਣੀ ਸਾਗ ਪਾਰਟੀ ਜ਼ਰੂਰ ਇੰਜੋਏ ਕਰੋ ਜੀ, ਔਰ ਪੂਰਾ ਮੌਸਮ ਦਾ ਵੀ ਲੁਤਫ ਲਓ, ਤੇ ਗੀਤ ਤੁਸੀਂ ਸੁਣਨਾ ਚਾਹਿਆ ਜੀ ਕੋਈ ਤੀਆਂ ਵਾਲਾ ਹਨਾ, ਜ਼ਰੂਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਲਈ ਪ੍ਰੋਗਰਾਮ ਦੌਰਾਨ ਕੋਈ ਤੀਆਂ ਵਾਲਾ ਜਿਹੜਾ ਗੀਤ ਹੈ ਉਹ ਜ਼ਰੂਰ ਆਪਾਂ ਲਗਾਈਏ ਚਲਾਈਏ। ਤੇ ਬਾਕੀ ਜੀ ਕਹਿੰਦੇ ਹੈਵ ਅ ਗੁੱਡ ਡੇ ਐਵਰੀ ਵਨ, ਰੱਬ ਰਾਖਾ। ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਜੀ, ਤੁਹਾਡਾ ਵੀ ਦਿਨ ਜਿਹੜਾ ਉਹ ਸੁਹਾਵਣਾ ਹੋਵੇ, ਸ਼ੁਭ ਹੋਵੇ, ਤੇ ਬਾਕੀ ਤੁਹਾਡੀਆਂ ਦੁਆਵਾਂ ਦੇ ਲਈ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਚ ਜੁੜਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਹੁਣ ਆਪਾਂ ਵਧਦੇ ਹਾਂ, ਤੇ ਅਗਲਾ ਸਿਲਸਿਲਾ ਹੈ ਤਰਜ਼ੇ ਜ਼ਿੰਦਗੀ, ਔਰ ਤਰਜ਼ੇ ਜ਼ਿੰਦਗੀ ਚ ਇਸ ਵਾਰ ਅਸੀਂ ਗੱਲ ਜਿਹੜੀ ਹੈ ਉਹ ਕੀਤੀ ਹੈ ਘਰੇਲੂ ਹਿੰਸਾ ਦੇ ਉੱਤੇ। ਘਰੇਲੂ ਹਿੰਸਾ ਨੂੰ ਅਕਸਰ ਸਾਡੇ ਭਾਈਚਾਰੇ ਦੇ ਵਿੱਚ ਇੱਕ ਡਰਾਉਣੇ ਸ਼ਬਦ ਵਜੋਂ ਮੰਨਿਆ ਜਾਂਦਾ, ਸਵੀਕਾਰਿਆ ਜਾਂਦਾ, ਪਰ ਅਸਲ ਦੇ ਵਿੱਚ ਘਰੇਲੂ ਹਿੰਸਾ ਦੇ ਕਾਨੂੰਨ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਉਸ ਕਾਨੂੰਨ ਤੋਂ ਜਾਣੂ ਹੋਵਾਂਗੇ ਤਾਂ ਸਾਨੂੰ ਉਹ ਸ਼ਬਦ ਜਿਹੜਾ ਡਰਾਵਣਾ ਨਹੀਂ ਲੱਗੂਗਾ। ਤੇ ਲਓ ਜੀ, ਪ੍ਰੋਗਰਾਮ 'ਚ ਬ੍ਰੇਕ ਦਾ ਸਮਾਂ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਜਿਹੜਾ ਉਹ ਹੈ ਤਰਜ਼ੇ ਜ਼ਿੰਦਗੀ। ਉਸ ਤੋਂ ਪਹਿਲਾਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਪਹੁੰਚ ਚੁੱਕੇ ਨੇ। ਕਿਸੇ ਦਾ ਸ਼ਾਂਤ ਸੁਭਾਅ ਕਹਿੰਦੇ ਉਹਦੀ ਕਮਜ਼ੋਰੀ ਨਹੀਂ ਹੁੰਦਾ, ਸਗੋਂ ਹਰ ਮੁਸੀਬਤ 'ਚ ਉਸ ਦੀ ਤਾਕਤ ਬਣਦਾ। ਪਾਣੀ ਦਾ ਸੁਭਾਅ ਸ਼ਾਂਤ ਹੈ ਪਰ ਜਦ ਵਹਾਅ ਬਣਦਾ ਸਭ ਨਾਲ ਲੈ ਕੇ ਤੁਰਦਾ। ਬਿਲਕੁਲ ਜੀ, ਕਿਆ ਹੀ ਬਾਤ ਹੈ। ਹਮੇਸ਼ਾ ਵਾਂਗ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਗਿੱਲ ਸਾਹਿਬ। ਔਰ ਇਹ ਆਮ ਤੌਰ ਤੇ ਮੰਨ ਲਿਆ ਜਾਂਦਾ ਵੀ ਸ਼ਾਇਦ ਉਹਦਾ ਸੁਭਾਅ ਜਿਹੜਾ ਹੈ ਉਹ ਉਹਦੀ ਕਮਜ਼ੋਰੀ ਹੈ, ਹਨਾ। ਉਹਦੇ ਅੰਦਰ ਇਸੇ ਕਰਕੇ ਉਹ ਕੁਛ ਬੋਲਦਾ ਨਹੀਂ ਕਿਉਂਕਿ ਉਹਦੇ ਅੰਦਰ ਹੀ ਕਮਜ਼ੋਰੀ ਹੈ, ਹਨਾ। ਤੇ ਜਿਹੜਾ ਬੰਦਾ ਜੇਕਰ ਸ਼ਾਂਤ ਹੈ ਤਾਂ ਉਸ ਦੇ ਉਸ ਸ਼ਾਂਤ ਸੁਭਾਅ ਨੂੰ ਵੀ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਉਹਦਾ ਸੁਭਾਅ ਬਦਲਦਾ ਹੈ ਤਾਂ ਫਿਰ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਦੂਜਿਆਂ ਦੇ ਲਈ ਵੀ ਉਹਨੂੰ ਬਰਦਾਸ਼ਤ ਕਰਨਾ। ਸੋ ਬਹੁਤ ਹੀ ਪਿਆਰਾ ਜਿਹਾ ਸੁਨੇਹਾ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ। ਇਸ ਵੇਲੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਹੋਏ ਆ ਪ੍ਰੋਗਰਾਮ 'ਚ, ਉਹਨਾਂ ਨੂੰ ਸ਼ਾਮਿਲ ਕਰ ਲੈਂਦੇ ਹਾਂ। 906 ਤੋਂ ਜੁੜੇ ਨੇ ਜੀ, ਪ੍ਰੋਗਰਾਮ ਲਹਿਰਾਂ ਚੱਲ ਰਿਹਾ। ਬਹੁਤ ਬਹੁਤ ਸਵਾਗਤ। ਹੈਲੋ ਹੈਲੋ
ਹੈਲੋ
ਹੈਲੋ ਹਾਂਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ, ਲਹਿਰਾਂ ਚੱਲ ਰਿਹਾ।
ਹੈਲੋ ਹੈਲੋ ਜੀ, ਮੈਂ ਹਰਭਜਨ ਕੌਰ ਢਿੱਲੋਂ ਬੋਲ ਰਹੀ ਹਾਂ।
ਹਾਂਜੀ 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 ਹਾਂਜੀ, ਸਵਾਗਤ ਹੈ ਜੀ।
ਮੈਂ ਚੰਡੀਗੜ੍ਹ ਹਾਂਜੀ ਚੰਡੀਗੜ੍ਹ ਤੋਂ ਆਈ ਸੀ ਪਿਛਲੇ ਦਿਨਾਂ 'ਚ ਤੁਹਾਡੇ, ਮੈਂ ਕਾਫੀ ਦੇਰ ਤੋਂ ਤੁਹਾਡਾ ਰੇਡੀਓ ਸੁਣ ਰਹੀ ਹਾਂ, ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ।
ਕਿਆ ਬਾਤ ਜੀ, ਬਹੁਤ ਬਹੁਤ ਜੀ ਆਇਆਂ ਨੂੰ
ਕੁਝ। ਹਾਂਜੀ
ਹਾਂਜੀ ਜ਼ਰੂਰ ਜ਼ਰੂਰ,
ਸ਼ੁਕਰੀਆ ਜੀ
ਜੀ।
ਤੇ ਮੈਂ ਤੁਹਾਡੇ ਨਾਲ ਸਾਵਣ ਤੇ ਕੁਝ ਗੱਲਬਾਤ ਕਰਨਾ ਚਾਹੁੰਦੀ ਸੀ, ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਇੰਟਰਵਿਊ ਤੁਸੀਂ ਕਰਵਾ ਸਕਦੇ ਹੋ ਜਾਂ ਕੁਝ ਗੀਤ।
ਦੇਖੋ ਤੁਸੀਂ ਪਹਿਲੀ ਵਾਰ ਪ੍ਰੋਗਰਾਮ ਚਾਹੁਣਾ ਕੀਤਾ, ਵੈਸੇ ਤਾਂ ਸਾਡੇ ਸਿਲਸਿਲਾ ਇਸ ਵੇਲੇ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਦੌਰਾਨ ਅਸੀਂ ਚਲਾਉਂਦੇ ਹਾਂ ਔਰ ਸਮਾਂ ਜਿਹੜਾ ਉਹਦਾ ਉੱਪਰ ਹੋ ਚੁੱਕਿਆ, ਪਰ ਤੁਹਾਡਾ ਪਹਿਲੀ ਵਾਰ ਪ੍ਰੋਗਰਾਮ ਚਾਹੁਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕੋਈ ਗੱਲ ਨੀ, ਤੁਸੀਂ ਜੋ ਵੀ ਆਪਣੇ ਵੱਲੋਂ ਸਾਂਝ ਪਾਉਣੀ ਚਾਹੁੰਦੇ ਹੋ ਜ਼ਰੂਰ ਪਾਓ।
ਅੱਛਾ, ਥੈਂਕ ਯੂ ਜੀ
ਜੀ।
ਤੀਆਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਸੀ। ਮੈਂ ਚੰਡੀਗੜ੍ਹ ਪੰਜਾਬ ਵਿੱਚ ਸ਼ੁਰੂ ਕੀਤੀਆਂ ਸੀ ਤੀਆਂ
ਜੀ,
ਬਹੁਤ ਸਾਲ ਪਹਿਲਾਂ 87 ਵਿੱਚ। ਉਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ
ਜੀ,
ਤੇ ਮੇਰੇ ਮਨ 'ਚ ਇਹ ਆਇਆ ਸੀ ਕਿ ਜਿਹੜੀ ਜ਼ਿੰਦਗੀ ਉਹ ਰੁਕਦੀ ਨੀ ਕਦੇ, ਤੇ ਇਹਨੂੰ ਚੰਗੀਆਂ ਲੀਹਾਂ ਤੇ ਲਿਆਉਣ ਲਈ ਚੰਡੀਗੜ੍ਹ ਦੇ ਵਿੱਚ ਤੀਆਂ ਦਾ ਆਗਾਜ਼ ਕੀਤਾ ਸੀ
ਠੀਕ।
ਤੇ 3 ਸਾਲ ਮੈਂ ਲਗਾਤਾਰ ਲਗਾਈਆਂ। ਉਸ ਤੋਂ ਬਾਅਦ ਮੀਡੀਆ ਦੇ ਹੱਥ ਵਿੱਚ ਬਹੁਤ ਤਾਕਤ ਹੈ, ਸਾਰੀ ਦੁਨੀਆ 'ਚ ਤੀਆਂ ਲੱਗਣ ਲੱਗ ਗਈਆਂ, ਇਹਦੀ ਮੈਨੂੰ ਖੁਸ਼ੀ ਹੈ। ਤੇ ਮੈਂ ਸਾਂਝ ਪਾਉਣੀ ਚਾਹੁੰਦੀ ਹਾਂ, ਬੱਚਿਆਂ ਤੋਂ ਤੀਜੇ ਦਿਨ ਸ਼ੁਰੂ ਹੋ ਕੇ ਸਾਵਣ ਦਾ ਸਾਰਾ ਮਹੀਨਾ ਤੀਆਂ ਚੱਲਦੀਆਂ ਨੇ
ਜੀ।
ਤਾਂ ਹੀ ਕਿਹਾ ਜਾਂਦਾ ਹੈ ਤੀਆਂ ਤੀਜ ਦੀਆਂ ਭਾਦੋਂ ਦੇ ਮੁਕਲਾਵੇ ਤੀਆਂ ਤੀਜ ਦੀਆਂ। ਤੀਆਂ ਜਿਹੜੀਆਂ ਨੇ ਉਹ ਸਾਰੇ ਘਰੋਂ ਪੇਕੇ ਘਰ ਆਉਂਦੀਆਂ ਨੇ, ਉਹਨਾਂ ਨੂੰ ਬਹੁਤ ਚਾਅ ਹੁੰਦਾ ਆ, ਸੋਹਣੇ ਸੋਹਣੇ ਕੱਪੜੇ ਪਾ ਕੇ ਤੀਆਂ ਦੇ ਮੇਲੇ ਵਿੱਚ ਜਾਂਦੀਆਂ ਨੇ ਤੇ ਆਪਣੀਆਂ ਸਹੇਲੀਆਂ ਸਖੀਆਂ ਨੂੰ ਮਿਲਦੀਆਂ ਨੇ
ਜੀ,
ਤੇ ਆਪਣੇ ਸਹੁਰੇ ਘਰ ਪ੍ਰਤੀ ਜੋ ਉਹਨਾਂ ਦੇ ਮਨ ਦੇ ਵਿੱਚ ਹਾਵ ਭਾਵ ਹੁੰਦੇ ਨੇ, ਪੇਕਿਆਂ ਦਾ ਹੇਰਵਾ, ਉਹ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ। ਜਿਵੇਂ ਆਪਣੇ ਵੀਰ ਨੂੰ ਕਹਿੰਦੀਆਂ ਨੇ, ਭਾਵੇਂ ਦੇਵੀ ਨਾ ਤੂੰ ਸੇਰ ਸੰਧਾਰਾ, ਤੀਆਂ ਨੂੰ ਸਦਾ ਲਈ ਵੀਰ ਨਾ, ਤੈਨੂੰ ਤੀਆਂ ਚ ਸੱਸ ਕਹਿੰਦੀ, ਤੈਨੂੰ ਤੀਆਂ ਚ ਲੈਣ ਨਾ ਆਏ ਬਹੁਤਿਆਂ ਭਰਾਵਾਂ ਵਾਲੀਏ, ਤੇ ਜਵਾਬ ਅੱਗੋਂ ਮਿਲਦਾ ਤੈਥੋਂ ਡਰਦੇ ਲੈਣ ਨਾ ਆਏ, ਸੱਚੀਏ ਬੜੇ ਨੇ ਅੱਖੀਏ। ਫਿਰ ਆਪਣੀ ਖਾਹਸ਼ ਜ਼ਾਹਰ ਕਰਦੀ ਏ, ਪਾਈਆ ਕੱਤੋਂ ਤੇ ਖਡਾਉ ਪੁੱਤ ਤੇਰਾ, ਤੀਆਂ ਨੂੰ ਸਦਾ ਲਈ ਵੀਰ ਨਾ, ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਵਾਜਾ ਮਾਰਦਾ, ਵੀਰਾਂ ਨਾਲੋਂ ਨੀ ਭਤੀਜੇ ਪਿਆਰੇ, ਨਿਉ ਜੜ ਬਾਬਲ ਦੀ ਨੀ, ਮੈਂ ਦਿਨ ਪੌੜੀ ਚੜ ਜਾਵਾਂ ਚੁੱਕ ਕੇ ਭਤੀਜੇ ਨੂੰ। ਤੇ ਇਸੇ ਤਰ੍ਹਾਂ ਫਿਰ ਗਿੱਧੇ ਦੀਆਂ ਵਿੱਚ ਬੋਲੀਆਂ ਪਾਉਂਦੇ ਨੇ, ਜਿਸ ਤਰ੍ਹਾਂ ਮੈਂ ਗਾ ਕੇ ਦੱਸਣ ਦੀ ਕੋਸ਼ਿਸ਼ ਕਰਾਂਗੀ। ਹਰੀਆਂ ਕਪਾਹੀ ਉੱਤੇ ਉੱਡਣ ਗੁਲੀਰੀਆਂ, ਬੋਲੋ ਵੀਰੋ ਵੇ ਕਹਿਣਾ ਮੰਗਣ ਜੰਜੀਰੀਆਂ, ਹਰੀਆਂ ਕਪਾਹੀ ਉੱਤੇ ਉੱਡਣ ਗੁਮੀਰੀਆਂ, ਵਰਤੋ ਵੀਰੋ ਵੇ ਪਹਿਣਾ ਡੂੰਘੀਆਂ ਸਕੀਰੀਆਂ, ਵਰਤੋ ਵੀਰੋ ਵੇ ਪਹਿਣਾ ਡੂੰਘੀਆਂ ਸਕੀਰੀਆਂ। ਮਹੀਨਾ ਦਿਨ ਤੀਆਂ ਦੇ ਕੁੜੀਆਂ ਰਲ ਮਿਲਿਆਈਆਂ, ਬਈ ਨੱਚਣ ਟੱਪਣ ਝੂਟਣ ਪੀਂਗਾ, ਨੱਚਣ ਟੱਪਣ ਝੂਟਣ ਪੀਂਗਾ, ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ, ਨੰਦਾ ਤੇ ਪਰਜਾਈਆਂ ਗਿੱਧਾ ਪਾ ਰਹੀਆਂ, ਪਾ ਰਹੀਆਂ। ਥੈਂਕ ਯੂ ਥੈਂਕ ਯੂ,
ਬਹੁਤ ਬਹੁਤ ਧੰਨਵਾਦ।
ਮਦਮਾ ਇਹ ਤੀਆਂ ਬਹੁਤ
ਬਹੁਤ ਧੰਨਵਾਦ। ਕੱਲ ਦੇ ਪ੍ਰੋਗਰਾਮ ਚ ਤੁਸੀਂ ਜ਼ਰੂਰ ਆਇਓ, ਕਿਉਂਕਿ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਰੇ ਦਾ ਸਾਰਾ ਹੀ ਤੀਆਂ ਤੇ ਆਧਾਰਿਤ ਹੈ, ਸੌਣ ਦੇ ਉੱਤੇ ਆਧਾਰਿਤ ਹੈ। ਸੋ ਸਾਡੇ ਨਾਲ ਐਡੀਲੇਡ ਤੋਂ ਜੁੜਨਗੇ, ਸੁਖਪ੍ਰੀਤ ਲੈ ਕੇ ਆਉਣਗੇ ਤੁਹਾਡੇ ਲਈ ਪ੍ਰੋਗਰਾਮ ਜੀ। ਧੰਨਵਾਦ ਜੀ,
ਸ਼ੋਰ ਜੀ, ਸ਼ੋਰ,
ਧੰਨਵਾਦ। ਸੋ ਲਓ ਜੀ ਦੋਸਤੋ, ਹੁਣ ਲੈਣੇ ਆ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਤਰਜ਼ੇ ਜ਼ਿੰਦਗੀ ਕਰਦੇ ਆ ਤੁਹਾਡੀ ਨਜ਼ਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106।
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 98-98-152-93-297 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ
ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਦੌਰਾਨ ਇਹ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਤੇ ਸਾਡੇ ਸਪਾਂਸਰਸ ਦੇ, ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਲਓ ਜੀ, ਸਾਡਾ ਤਰਜ਼ੇ ਜ਼ਿੰਦਗੀ ਸਿਲਸਿਲਾ ਜਿਹੜਾ ਇਸ ਵੇਲੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਜ਼ਰੂਰ ਚੱਲ ਰਿਹਾ, ਪਰ ਇਸ ਪ੍ਰੋਗਰਾਮ ਦੌਰਾਨ ਵੀ ਉਹ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਅਸੀਂ ਕਰਨਾ। ਪਰ ਉਸ ਤੋਂ ਪਹਿਲਾਂ ਵਰਲਡ ਨੇਚਰ ਕੰਜ਼ਰਵੇਸ਼ਨ ਡੇ ਜਿਹੜਾ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਪੂਰੀ ਦੁਨੀਆਂ ਦੇ ਵਿੱਚ, 28 ਜੁਲਾਈ ਜਿਹੜਾ ਦਿਨ ਆ ਉਹ ਆਪਣੇ ਆਲੇ ਦੁਆਲੇ ਦੀ ਜਿਹੜੀ ਕੁਦਰਤੀ ਦੇਖਭਾਲ ਆ, ਕੁਦਰਤੀ ਜਿਹੜੇ ਸੋਮੇ ਨੇ ਉਹਨਾਂ ਦੀ ਦੇਖਭਾਲ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ, ਇਹਦਾ ਜਿਹੜਾ ਮੁੱਖ ਮਕਸਦ ਹੈ। ਸੋ ਇਸ ਕਰਕੇ ਇਹ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਇੱਕ ਸਿਹਤਮੰਦ ਵਾਤਾਵਰਣ ਜਿਹੜਾ ਉਹ ਪੈਦਾ ਕੀਤਾ ਜਾ ਸਕੇ। ਤੇ ਇਸੇ ਸੰਬੰਧ ਵਿੱਚ ਇੱਕ ਹੋਰ ਅਨਾਊਂਸਮੈਂਟ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ। ਸੋ ਪਿੰਗਲਵਾੜਾ ਅੰਮ੍ਰਿਤਸਰ, ਜਿਵੇਂ ਕਿ ਤੁਸੀਂ ਜਾਣਦੇ ਹੋ, ਭਗਤ ਪੂਰਨ ਸਿੰਘ ਹੋਰਾਂ ਦੇ ਨਾਮ ਦੇ ਉੱਤੇ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ। ਸੋ ਭਗਤ ਪੂਰਨ ਸਿੰਘ ਹੋਰਾਂ ਦੀ 28ਵੀਂ ਬਰਸੀ ਦੇ ਸੰਬੰਧ ਦੇ ਵਿੱਚ ਪਿੰਗਲਵਾੜਾ ਅੰਮ੍ਰਿਤਸਰ ਵੱਲੋਂ ਵਾਤਾਵਰਣ ਅਤੇ ਭਗਤ ਪੂਰਨ ਸਿੰਘ ਇਸ ਵਿਸ਼ੇ ਦੇ ਉੱਤੇ ਇੱਕ ਵੀਡੀਓ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਣੀ ਹੈ ਪਿੰਗਲਵਾੜਾ ਦੇ ਫੇਸਬੁੱਕ ਪੇਜ ਜਾਂ ਫਿਰ ਯੂਟਿਊਬ ਪੇਜ ਤੇ ਸ਼ਾਮ 4 ਵਜੇ ਭਾਰਤੀ ਸਮੇਂ ਮੁਤਾਬਕ ਤੇ ਆਸਟ੍ਰੇਲੀਅਨ ਸਮੇਂ ਮੁਤਾਬਕ ਸ਼ਾਮ 8:30 ਵਜੇ। ਸੋ ਤੁਸੀਂ ਇਸ ਗੱਲਬਾਤ ਤੋਂ ਬਹੁਤ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਹਾਸਲ ਕਰ ਸਕਦੇ ਹੋ। ਔਰ ਭਗਤ ਪੂਰਨ ਸਿੰਘ ਹੋਰਾਂ ਦਾ ਜਿਹੜਾ ਕੁਦਰਤ ਦੇ ਨਾਲ ਔਰ ਕੁਦਰਤੀ ਵਾਤਾਵਰਣ ਦੀ ਜਿਹੜੀ ਸਾਂਭ ਸੰਭਾਲ ਦੇ ਨਾਲ ਜਿਹੜਾ ਉਹਨਾਂ ਦਾ ਸੰਬੰਧ ਸੀ ਜਾਂ ਫਿਰ ਇਸ ਪੱਖ ਵੱਲ
ਉਹ ਬਹੁਤ ਜ਼ਿਆਦਾ ਰੁਚਿਤ ਵੀ ਸੀਗੇ ਔਰ ਆਪਣੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਲਈ ਉਹਨਾਂ ਵੱਲੋਂ ਬਹੁਤ ਤਰੀਕਿਆਂ ਦੇ ਨਾਲ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਬਹੁਤ ਕੁਛ ਲਿਖਿਆ ਗਿਆ, ਬਹੁਤ ਕੁਛ ਵੰਡਿਆ ਗਿਆ। ਸੋ ਉਸ ਸੰਬੰਧ ਵਿੱਚ ਇਹ ਗੱਲਬਾਤ ਜਿਹੜੀ ਹੈ ਸ਼ਾਮ ਨੂੰ ਹੋਣੀ ਹੈ, ਸ਼ਾਮ 4 ਵਜੇ ਭਾਰਤੀ ਸਮੇਂ ਮੁਤਾਬਕ ਤੇ ਰਾਤ 8:30 ਵਜੇ ਆਸਟ੍ਰੇਲੀਅਨ ਸਮੇਂ ਮੁਤਾਬਕ। ਇਸ ਸੰਬੰਧ 'ਚ 26 ਜੁਲਾਈ ਨੂੰ ਵੀ ਇੱਕ ਵੀਡੀਓ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਸੀ ਤਨਵੀਰ ਅਹਿਮਦ ਖਾਦਮ ਹੋਰਾਂ ਵੱਲੋਂ, ਪਰ ਅੱਜ ਕਿਉਂਕਿ ਵਰਲਡ ਨੇਚਰ ਕੰਜ਼ਰਵੇਸ਼ਨ ਡੇ ਆ, ਸੋ ਇਸ ਸੰਬੰਧ ਦੇ ਵਿੱਚ ਇਹ ਜਾਣਕਾਰੀ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਜ਼ਰੂਰੀ ਸਮਝਦੇ ਸੀ। ਲਓ ਜੀ ਹੁਣ ਹੋਰ ਦੇਰ ਨਹੀਂ ਕਰਦੇ, ਦੋਸਤ ਸਾਡੇ ਨਾਲ ਪਹਿਲਾਂ ਹੀ ਬਹੁਤ ਜੁੜ ਚੁੱਕਿਆ ਔਰ ਸਮਾਂ ਜਿਹੜਾ ਬਹੁਤ ਉੱਪਰ ਹੋ ਚੁੱਕਿਆ ਤੇ ਸਮਾਂ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਤਰਜ਼ੇ ਜ਼ਿੰਦਗੀ ਦਾ।
ਮੈਂ ਉਸਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ, ਮੈਂ ਉਸਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ, ਮੈਂ ਉਸਦਾ ਗੀਤ ਹਾਂ ਸਾਰੇ ਸਫ਼ਰ ਵਿੱਚ ਗਾਏਗਾ ਮੈਨੂੰ। ਤੇਰੇ ਸਦਕਾ ਮੈਂ ਖਾ ਕੇ ਠੋਕਰਾਂ ਫਿਰ ਸੰਭਲ ਜਾਂਦੀ ਹਾਂ, ਤੇਰੇ ਸਦਕਾ ਮੈਂ ਖਾ ਕੇ ਠੋਕਰਾਂ ਫਿਰ ਸੰਭਲ ਜਾਂਦੀ ਹਾਂ। ਜੇ ਤੂੰ ਹੀ ਨਾਲ ਨਾ ਹੋਇਆ ਤਾਂ ਕੌਣ ਉਠਾਏਗਾ ਮੈਨੂੰ, ਜੇ ਤੂੰ ਹੀ ਨਾਲ ਨਾ ਹੋਇਆ ਤਾਂ ਕੌਣ ਉਠਾਏਗਾ ਮੈਨੂੰ। ਸੁਖਵਿੰਦਰ ਅੰਮ੍ਰਿਤ ਹੋਰਾਂ ਦੀ ਇਸ ਗਜ਼ਲ ਦੇ ਇਸ ਸ਼ੇਅਰ ਦੇ ਨਾਲ ਅੱਜ ਦੇ ਸਿਲਸਿਲੇ ਦਾ ਆਗਾਜ਼ ਕਰਦੇ ਹਾਂ, ਜਿਸ ਦਾ ਨਾਮ ਹੈ ਤਰਜ਼ੇ ਜ਼ਿੰਦਗੀ। ਸੋ ਤਰਜ਼ੇ ਜ਼ਿੰਦਗੀ ਦੇ ਇਸ ਸਿਲਸਿਲੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅਮਰਦੀਪ ਇਸ ਵੇਲੇ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੈ ਇਹ ਸਿਲਸਿਲਾ, ਔਰ ਇਸ ਸਿਲਸਿਲੇ ਚ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜ਼ਿੰਦਗੀ ਦੀ, ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ, ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀ, ਔਰ ਜ਼ਿੰਦਗੀ ਦੇ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਵਿਸ਼ਿਆਂ ਦੀ, ਜਿਨ੍ਹਾਂ ਦੇ ਵਿੱਚ ਵਿਆਹ, ਪਰਿਵਾਰ ਤੇ ਹੋਰ ਬਹੁਤ ਕੁਛ ਸ਼ਾਮਲ ਹੈ। ਔਰ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਮੇਰਾ ਸਾਥ ਦਿੰਦੇ ਨੇ ਸਾਡੇ ਲਾਅ ਇਨਫੋਰਸਮੈਂਟ ਆਫਿਸਰ ਮਿਸਟਰ ਤਕਦੀਰ ਸਿੰਘ ਦਿਓਲਹੁਰੀ ਇਸ ਵੇਲੇ ਸਾਡੇ ਨਾਲ ਹਾਜ਼ਰ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸ਼ੁਕਰੀਆ ਅਮਨਦੀਪ ਜੀ, ਮੇਰੇ ਵੱਲੋਂ ਵੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਜ਼ਰੂਰ। ਸੋ ਅੱਜ ਦੇ ਸਿਲਸਿਲੇ ਚ ਵੈਸੇ ਤਾਂ ਜਿਹੜਾ ਵਿਸ਼ਾ ਸਾਡਾ ਉਹ ਹੈ ਘਰੇਲੂ ਹਿੰਸਾ, ਪਰ ਜੇਕਰ ਅਸੀਂ ਪਿਛਲੇ ਸਿਲਸਿਲੇ ਤੇ ਇੱਕ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਪਿਛਲੇ ਸਿਲਸਿਲੇ ਚ ਅਸੀਂ ਗੱਲ ਕੀਤੀ ਸੀ ਵਿਆਹ ਦੀ। ਸੋ ਵਿਆਹ ਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਵਿਆਹ ਕਿਸ ਤਰ੍ਹਾਂ ਰਜਿਸਟਰ ਹੁੰਦੇ ਆ ਔਰ ਆਸਟ੍ਰੇਲੀਅਨ ਸੱਭਿਆਚਾਰ ਦੇ ਵਿੱਚ ਵਿਆਹ ਦੇ ਕੀ ਮਾਇਨੇ ਹੈ, ਔਰ ਜਦੋਂ ਅਸੀਂ ਪਿੱਛੋਂ ਆਪਣੇ ਪੰਜਾਬੀ ਜਾਂ ਭਾਰਤੀ ਸੱਭਿਆਚਾਰ ਤੋਂ ਇੱਥੇ ਆਉਂਦੇ ਆ ਔਰ ਇੱਥੇ ਰਹਿੰਦਿਆਂ ਵਿਆਹ ਦੇ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜੁੜਦੀਆਂ, ਕਿਹੜੀਆਂ ਜਿਹੜੀਆਂ ਮੁਸ਼ਕਲਾਂ, ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇੱਥੇ ਆ ਕੇ ਸਾਡੇ ਲਈ ਪੈਦਾ ਹੁੰਦੀਆਂ ਤੇ ਕੀ ਕਾਰਨ ਬਣ ਜਾਂਦੇ ਆ ਕਿ ਵਿਆਹ ਜਿਹੜੇ ਆ ਉਹ ਟੁੱਟਣ ਤੇ ਆ ਜਾਂਦੇ ਆ। ਸੋ ਇਹ ਸਾਰੀ ਗੱਲਬਾਤ ਜਿਹੜੀ ਸੀ ਅਸੀਂ ਪਿਛਲੇ ਸਿਲਸਿਲੇ ਚ ਕੀਤੀ ਸੀ ਔਰ ਇਹਦੇ ਨਾਲ ਹੀ ਅਸੀਂ ਦਰਸ਼ਕਾਂ ਤੋਂ ਵੀ ਜਾਣਨਾ ਚਾਹਿਆ ਸੀ ਕਿ ਉਹ ਕੀ ਸੋਚਦੇ ਆ ਕਿ ਵਿਆਹਾਂ ਦੇ ਵਿੱਚ ਇਹ ਜਿਹੜੇ ਟੁੱਟ ਭੱਜ ਆ ਜਾਂ ਪਰਿਵਾਰਾਂ ਦੇ ਵਿੱਚ ਇਹ ਜਿਹੜੀਆਂ ਤਰੇੜਾਂ ਆ ਇਹ ਕਿਉਂ ਆਉਣੀਆਂ ਸ਼ੁਰੂ ਹੋਈਆਂ। ਸੋ ਇਸ ਸੰਬੰਧ ਵਿੱਚ ਕੁਛ ਕੁ ਦੋਸਤ ਜਿਹੜੇ ਆ ਉਹਨਾਂ ਨੇ ਸਾਡੇ ਨਾਲ ਰਾਬਤਾ ਬਣਾਇਆ, ਸਾਨੂੰ ਆਪਣੇ ਜਿਹੜੇ ਵਿਚਾਰ ਆ ਉਹ ਉਹਨਾਂ ਨੇ ਭੇਜੇ। ਸੋ ਇਸ ਸੰਬੰਧ ਚ ਮੈਂ ਕੁਛ ਕੁ ਜਿਹੜੇ ਉਹਨਾਂ ਦੇ ਮੈਸੇਜਿਸ ਆ ਉਹ ਸ਼ਾਮਲ ਕਰਨਾ ਚਾਹਾਂਗੀ। ਦਿਓਲ ਸਾਹਿਬ ਸਾਡੇ ਨਾਲ, ਹਰਜਿੰਦਰ ਸਿੰਘ ਘੁੰਮਣ ਸਾਹਿਬ ਜੁੜੇ ਔਰ ਉਹ ਅਕਸਰ ਪੰਜਾਬ ਤੋਂ ਸਾਡੇ ਨਾਲ ਜੁੜਦੇ ਨੇ ਔਰ ਬੜਾ ਲੰਮਾ ਤਜਰਬਾ ਹੈ ਉਹਨਾਂ ਦਾ ਜ਼ਿੰਦਗੀ ਦਾ, ਔਰ ਉਹਨਾਂ ਨੇ ਆਪਣੀ ਜਿਹੜੀ ਟਿੱਪਣੀ ਸਾਨੂੰ ਭੇਜੀ, ਉਹਨਾਂ ਨੇ ਇਹ ਕਿਹਾ ਕਿ ਮਾਪਿਆਂ ਨੂੰ ਅਸਲ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਜਦੋਂ ਦੋ ਜੀ ਜਿਹੜੇ ਆ ਉਹਨਾਂ ਦਾ ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ, ਬਿਨਾਂ ਸ਼ੱਕ ਦੋ ਪਰਿਵਾਰ ਜਿਹੜੇ ਉਹ ਮਿਲਦੇ ਆ, ਪਰ ਜਿੱਥੇ ਦਖਲ ਅੰਦਾਜ਼ੀ ਅੱਜ ਕੱਲ ਵੱਧ ਰਹੀ ਆ ਉੱਥੇ ਪਰਿਵਾਰ ਟੁੱਟਣੇ ਸ਼ੁਰੂ ਹੋਏ ਆ। ਨਾਲ ਹੀ ਨਾਲ ਉਹ ਕਹਿੰਦੇ ਆ, ਪਰ ਜੇ ਕਹਿੰਦੇ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਹਿੰਦੇ 50 ਸਾਲ ਪਹਿਲਾਂ ਜਨਾਨੀ ਦੀ ਕਦਰ ਬਹੁਤ ਹੁੰਦੀ ਸੀ। ਇਹ ਵੀ ਕਹਿੰਦੇ ਇੱਕ ਭੁਲੇਖਾ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਕੁੜੀ ਦੇ ਨਾਲ ਧੱਕਾ ਹੋ ਰਿਹਾ। ਖੈਰ ਇਹ ਉਹਨਾਂ ਦਾ ਇੱਕ ਵਿਚਾਰ ਹੈ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਸੀ ਗਿੱਲ ਸਾਹਿਬ ਜੀ, ਸਾਡੇ ਨਾਲ ਹਾਂਗਕਾਂਗ ਤੋਂ ਜੁੜਦੇ ਨੇ ਤੇ ਜਗਤਾਰ ਗਿੱਲ ਹੋਰਾਂ ਦੀ ਇਹਨਾਂ एक टिप्पणी जड़ी मैं शामिल करांगी। उन्हां दा कहना है कि मेरा मनना है कि लड़की दा जड़ा त्याग आ ओ जरूर हुंदा है, पर कहिंदे लड़के दा जड़ा त्याग आ ओ ज्यादा हुंदा है। ओ इसलिए ज्यादा हुंदा है कि ओ दोवां धिरां दे विचकार पिसदा। सो इस करके ए जड़ियां चीजां आ ए समझण दी कहिंदे बहुत वड्डी लोड़ है परिवार नूं बचाउण दे लई। तीसरी जड़ी टिप्पणी आ ओ असीं शामिल करदे आ जगजीवन कौर मठारू हुरी साडे नाल वीडियो दे जरिए जुड़े सीगे। उन्हां ने कहा सी कि असल दे विच जे दोवां जीआं दे विच कोई भी समस्या आउंदी आ तां उन्हां दोवां नूं ही नजिठ लैणी चाहीदी आ, बजाए के ओ दोवां जीवां तों बाहर तीसरी धिर तक पहुंचे, क्योंकि ए चीजां जिहड़ियां हमेशा जिहड़ा मसला आ उस नूं वड्डा करन च साथ दिंदियां, मददगार साबित हुंदियां। सो ਇਹ ਸੀ ਟਿੱਪਣੀਆਂ ਜਿਹੜੀਆਂ ਕੁਛ ਸਰੋਤਿਆਂ ਨੇ ਸਾਨੂੰ ਭੇਜੀਆਂ ਸੀ। ਹੋਰ ਵੀ ਬਹੁਤ ਸਾਰੀ ਜਿਹੜੀ ਫੀਡਬੈਕ ਹੈ ਉਹ ਸਾਡੇ ਤੱਕ ਪਹੁੰਚੀ ਸੀ, ਪਰ ਇਹ ਕੁਛ ਕੁ ਟਿੱਪਣੀਆਂ ਜਿਹੜੀਆਂ ਉਹ ਅਸੀਂ ਇਸ ਵੇਲੇ ਸ਼ਾਮਲ ਕੀਤੀਆਂ। ਸੋ ਦਿਓਲ ਸਾਹਿਬ, ਹੁਣ ਤੁਹਾਡੇ ਵੱਲ ਆਉਂਦੇ ਹਾਂ, ਤੁਸੀਂ ਉਸ ਸਿਲਸਿਲੇ ਦੇ ਉੱਤੇ ਜਿਹੜੀ ਇੱਕ ਸਰਸਰੀ ਨਜ਼ਰ ਮਾਰਦੇ ਹੋਏ ਇਸ ਵੇਲੇ ਕੀ ਕਹਿਣਾ ਚਾਹੋਗੇ?
ਮੈਨੂੰ ਪਹਿਲਾਂ ਤਾਂ ਇਹ ਬਹੁਤ ਖੁਸ਼ੀ ਹੋਈ ਕਿ ਸਾਡੇ ਸਰੋਤੇ ਸਾਨੂੰ ਸੁਣੇ ਤੇ ਉਹਨਾਂ ਨੇ ਆਪਣਾ ਫੀਡਬੈਕ ਦਿੱਤੀ ਇਸ ਵੇ, ਕਿਉਂਕਿ ਸਰੋਤਿਆਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ ਕਿ ਅਸੀਂ ਜੇ ਅਸੀਂ ਆਪਣਾ ਵਿਚਾਰ ਕਰਦੇ ਹਾਂ ਕਿਸੇ ਇਸ਼ੂ ਦੇ ਲਈ, ਅਸੀਂ ਉਹਦੇ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਸਰੋਤੇ ਸ਼ਾਮਲ ਨਹੀਂ ਹੋਊਗੇ ਉਹ ਆਪਣੀ ਫੀਡਬੈਕ ਨਹੀਂ ਸਾਨੂੰ ਦਊਗੇ, ਸਾਨੂੰ ਪਤਾ ਨਹੀਂ ਲੱਗੂਗਾ ਕਿ ਕਿਸ ਕਿਹੜੀ ਇਨਫੋਰਮੇਸ਼ਨ ਸਾਨੂੰ ਉਹਨਾਂ ਤੇ ਪਾਸ ਕਰਨੀ ਚਾਹੀਦੀ ਆ। ਜੇ ਹੁਣ ਆਪਾਂ ਆਪਣੇ ਪਹਿਲੇ ਪ੍ਰੋਗਰਾਮ ਦੇ ਬਾਰੇ ਗੱਲ ਕਰੀਏ, ਆਪਾਂ ਸਭ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਆਪਾਂ ਪਰਿਵਾਰਾਂ ਦੀ ਗੱਲ ਕੀਤੀ ਸੀਗੀ, ਪਰਿਵਾਰਾਂ ਦੇ ਵਿੱਚ ਸਾਂਝਾ ਪਰਿਵਾਰ ਸੀ, ਕਿਹੜਾ ਪਰਿਵਾਰ ਸੀਗਾ। ਉਹਦੇ ਵਿੱਚੋਂ ਅਸੀਂ ਫਿਰ ਪਰਿਵਾਰ ਦੀ ਗੱਲ ਕੀਤੀ, ਕਿਉਂਕਿ ਅਸੀਂ ਉਹਨਾਂ ਬਾਰੇ ਗੱਲ ਕਰਨੀ ਆ ਜਿਹੜੇ ਲੋਕ ਇੱਥੇ ਆ ਕੇ ਵਸਦੇ ਨੇ ਇਸ ਮੁਲਕ ਦੇ ਵਿੱਚ, ਸਾਡੇ ਕਮਿਊਨਿਟੀ ਆ, ਸਾਡੇ ਸਾਰੇ ਪਰਿਵਾਰ ਛੱਡ ਕੇ ਉੱਥੋਂ ਇੱਥੇ ਆ ਕੇ ਆਪਣਾ ਨਵਾਂ ਪਰਿਵਾਰ ਸ਼ੁਰੂ ਕਰਦੇ ਨੇ, ਤੇ ਉਹਨਾਂ ਦੇ ਵਿੱਚ ਅਸੀਂ ਇੱਕ ਚੀਜ਼ ਮੈਂ ਸ਼ਾਇਦ ਯਾਦ ਹੋਵੇ ਮੈਂ ਨੋਟਿਸ ਕਰਵਾਇਆ ਸੀਗਾ ਕਿ ਜਦੋਂ ਕੋਈ ਵੀ ਇਨਸਾਨ ਸਾਂਝਾ ਪਰਿਵਾਰ ਹੋਵੇ ਚਾਹੇ ਕਿਹੜਾ ਪਰਿਵਾਰ ਹੋਵੇ, ਆਪਣੇ ਪਰਿਵਾਰ ਨੂੰ ਛੱਡ ਕੇ ਪ੍ਰਵਾਸ ਕਰਕੇ ਇਸ ਮੁਲਕ ਦੇ ਵਿੱਚ ਆ ਕੇ ਵਸਦਾ ਆ, ਉਹਦੇ ਉੱਪਰ ਉਹਦੇ ਜਜ਼ਬਾਤ ਉਹਦੇ ਜਿਹੜੇ ਡਿਸੀਜਨ ਦੇ ਉੱਤੇ ਹੈਵੀ ਹੋ ਜਾਂਦੇ ਆ, ਉਹਨੂੰ ਇਸ ਤਰ੍ਹਾਂ ਇੱਕ ਅਨਕੋਨਸ਼ੀਅਸ ਮਾਇੰਡ ਦੇ ਵਿੱਚ ਉਹਨੂੰ ਇੱਕ ਇਹੋ ਜਿਹਾ ਇਕੱਲਾਪਨ ਜ਼ਰੂਰ ਮਹਿਸੂਸ ਹੁੰਦਾ ਕਿ ਮੇਰਾ ਸਾਰਾ ਪਰਿਵਾਰ ਪਿੱਛੇ ਬੈਠਾ ਤੇ ਮੈਂ ਇੱਥੇ ਇਕੱਲਾ ਆ। ਪਰ
ਬਿਲਕੁਲ
ਜਿਹੜੀ ਉਹਦੀ ਅਗਾਂਹ ਸੋਚ ਹੁੰਦੀ ਆ ਕਿ ਉਹਦਾ ਇੱਕ ਏਮ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਬੈਟਰ ਕਰਨਾ, ਮੈਂ ਆਪਣੀ ਜ਼ਿੰਦਗੀ ਲਈ ਇੱਕ ਨਵਾਂ ਪਰਿਵਾਰ ਇੱਥੇ ਵਸਾਉਣਾ ਤੇ ਮੈਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਕਰਾਉਣਾ ਕਿ ਹਾਂ ਮੈਂ ਇੱਥੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਤੇ ਮੈਂ ਉਹਨਾਂ ਦਾ ਨਾਮ ਰੋਸ਼ਨ ਕੀਤਾ, ਇੱਕ ਉਹ ਬਹੁਤ ਵੱਡਾ ਮਨ ਦੇ ਉੱਤੇ। ਪਰ ਉਸ ਪ੍ਰੈਸ਼ਰ ਦੇ ਨਾਲ ਉਹਦੇ ਜਜ਼ਬਾਤ ਜਦੋਂ ਬਰਾਬਰ ਚੱਲਦੇ ਨੇ ਤੇ ਉਹਨੂੰ ਡਿਸੀਜਨ ਇੱਥੇ ਬਣਾਉਣਾ ਪੈਂਦਾ, ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ, ਜਾਂ ਉਹ ਆਪਣਾ ਪਰਿਵਾਰ ਜਿਹੜਾ ਪਿੱਛੇ ਛੱਡ ਕੇ ਆਇਆ ਹੁੰਦਾ ਉਹਦੇ ਤਜਰਬਿਆਂ ਦੇ ਉੱਤੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ। ਹੁਣ ਜਦੋਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ, ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਇੱਥੇ ਆ ਕੇ ਰਹਿਣ ਲੱਗ ਪੈਂਦਾ, ਫਿਰ ਤੁਹਾਨੂੰ ਇਸ ਮੁਲਕ ਦੇ ਜਿਹੜੇ ਕੁਛ ਲਾਅ ਨੇ ਉਹ ਤੁਹਾਨੂੰ ਫੋਲੋ ਕਰਨੇ ਹੀ ਪੈਣੇ ਨੇ, ਤੁਸੀਂ ਉਹਨਾਂ ਨੂੰ ਅਣਗਹਿਲਾ ਨਹੀਂ ਕਰ ਸਕਦੇ। ਹੁਣ ਉਹਨਾਂ ਵਿੱਚੋਂ ਹੀ ਇੱਕ ਇਸ਼ੂ ਜਿਹੜਾ ਆਪਾਂ ਵਿਆਹ ਤੋਂ ਬਾਅਦ ਸਾਡੇ ਕਮਿਊਨਿਟੀ ਦੇ ਵਿੱਚ ਸਭ ਤੋਂ ਵੱਡਾ ਇਸ ਵੇਲੇ ਸਾਡੇ ਮੂਹਰੇ ਉੱਠ ਕੇ ਆ ਰਿਹਾ ਆ, ਉਹਦਾ ਇੱਕ ਦਿੱਤਾ ਗਿਆ ਆ ਫੈਮਿਲੀ ਵਾਇਲੈਂਸ। ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਫੈਮਿਲੀ ਵਾਇਲੈਂਸ ਬਾਰੇ ਆਪਾਂ ਡਿਸਕਸ, ਕਈ ਲੋਕ ਨਹੀਂ ਡਿਸਕਸ ਕਰਦੇ, ਇਹਨੂੰ ਇੱਕ ਬਹੁਤ ਮਾੜਾ ਸ਼ਬਦ ਮੰਨਿਆ ਜਾਂਦਾ ਕਿ ਫੈਮਿਲੀ ਵਾਇਲੈਂਸ ਇਸ ਘਰ ਦੇ ਵਿੱਚ ਹੋ ਰਹੀ ਆ
ਜੀ। ਤੇ ਬਿਲਕੁਲ ਦਿਓਲ ਸਾਹਿਬ, ਅੱਜ ਦਾ ਸਾਡਾ ਇਸ ਸਿਲਸਿਲੇ ਦਾ ਜਿਹੜਾ ਵਿਸ਼ਾ ਉਹ ਵੀ ਅਸਲ ਦੇ ਵਿੱਚ ਫੈਮਿਲੀ ਵਾਇਲੈਂਸ ਆ, ਘਰੇਲੂ ਹਿੰਸਾ ਆ, ਔਰ ਇਸ ਘਰੇਲੂ ਹਿੰਸਾ ਦਾ ਜਿਹੜਾ ਇਹ ਸ਼ਬਦ ਆ ਇਹ ਇੰਨਾ ਪ੍ਰਚਲਿਤ ਕਿਉਂ ਹੋ ਰਿਹਾ ਆ? ਆਸਟ੍ਰੇਲੀਅਨ ਸਭਿਆਚਾਰ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਭਾਈਚਾਰੇ ਦੇ ਨਾਲ ਜਿਹੜੇ ਅੰਕੜੇ ਆ ਉਹ ਜੁੜਦੇ ਆ, ਔਰ ਉਹ ਅੰਕੜੇ ਜਿਹੜੇ ਆ ਉਹ ਵੀ ਕਾਫੀ ਵੱਡੇ ਹੁੰਦੇ ਜਾ ਰਹੇ ਆ, ਜੋ ਸਰਕਾਰੀ ਅੰਕੜੇ ਕਹਿੰਦੇ ਆ ਇਸ ਵੇਲੇ। ਸੋ ਇਹ ਸਾਡੇ ਭਾਈਚਾਰੇ ਦੇ ਨਾਲ ਕਿਵੇਂ ਜੁੜਦਾ ਆ ਇਹਦੇ ਬਾਰੇ ਅਸੀਂ ਜਾਣਨਾ ਚਾਹਵਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਵਾਂਗੇ ਕਿ ਘਰੇਲੂ ਹਿੰਸਾ ਅਸਲ ਦੇ ਵਿੱਚ ਹੈ ਕੀ ਆ?
ਬਿਲਕੁਲ, ਇਹ ਇੱਕ ਸਭ ਤੋਂ ਵੱਡਾ ਕੁਐਸਚਨ ਆ ਕਿ ਜੋ ਆਪਾਂ ਪ੍ਰਵਾਸ ਕਰਕੇ ਇੱਥੇ ਆਉਂਦੇ ਹਾਂ ਪਰਿਵਾਰ ਸਾਰੇ, ਜਾਂ ਜਿਹੜੇ ਇੱਥੇ ਵੀ ਵਸਦੇ ਨੇ, ਸਾਡਾ ਜਿਹੜਾ ਕਲਚਰ ਆ, ਸਾਡੀ ਜਿਹੜੀ ਕਮਿਊਨਿਟੀ ਆ, ਉਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਸਾਡੀ ਗਰੋਥ ਹੋਈ ਉਹ ਆ, ਅਸੀਂ ਕਈ ਵਾਰੀ ਅਨਇੰਟੈਂਸ਼ਨਲੀ ਕੁਛ ਚੀਜ਼ਾਂ ਕਰਦੇ ਆ ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਸਾਨੂੰ ਇਸ ਤਰ੍ਹਾਂ ਲੱਗਦੀਆਂ ਕਿ ਇਹ ਨੋਰਮਲ ਆ, ਕਿ ਅਸੀਂ ਇਹਨੂੰ ਘਰੇਲੂ ਹਿੰਸਾ ਨਹੀਂ ਮੰਨਦੇ। ਪਰ ਮੈਂ ਤੁਹਾਨੂੰ ਆਸਟ੍ਰੇਲੀਅਨ ਲਾਅ ਆ, ਇੱਕ ਫੈਮਿਲੀ ਵਾਇਲੈਂਸ ਐਕਟ 2008 ਉਹਨੂੰ ਅਸੀਂ ਕਹਿੰਦੇ ਆ, ਉਹ ਸਾਰੇ ਹਰ ਇਨਸਾਨ ਜੋ ਆਸਟ੍ਰੇਲੀਆ ਦੇ ਵਿੱਚ ਰਹਿ, ਉਹ ਇੰਟਰਨੈਟ ਤੇ ਜੇ ਤੁਸੀਂ ਜਾਓਗੇ, ਤੁਸੀਂ ਟਾਈਪ ਕਰੋਗੇ, ਤੁਸੀਂ ਉਹਨੂੰ ਪੜ੍ਹ ਸਕਦੇ ਆ, ਸਾਰਿਆਂ ਦੇ ਲਈ ਉਹ ਓਪਨ ਕਿਤਾਬ ਆ। ਉਹਦੇ ਵਿੱਚ ਉਹਨਾਂ ਨੇ ਘਰੇਲੂ ਹਿੰਸਾ ਦੀ ਡੈਫੀਨੇਸ਼ਨ ਬਹੁਤ ਡਿਟੇਲ ਦੇ ਵਿੱਚ ਲਿਖੀ ਹੋਈ ਆ। ਉਹਨਾਂ ਦੇ ਵਿੱਚ ਬੇਸਿਕਲੀ ਉਹਨਾਂ ਨੇ ਇਹ ਦੱਸਿਆ ਗਿਆ ਕਿ ਕੋਈ ਪਾਰਟਨਰ ਜਾਂ ਕੋਈ ਵੀ ਸਾਥੀ ਜਿਹੜਾ ਜਦੋਂ ਇੱਕ ਰਿਸ਼ਤੇ ਦੇ ਵਿੱਚ ਹੁੰਦੇ ਨੇ, ਚਾਹੇ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਰਿਸ਼ਤਿਆਂ ਨੂੰ ਵੀ ਡਿਫਾਈਨ ਕੀਤਾ ਸੀ ਕਿ ਰਿਸ਼ਤੇ ਕੀ ਕੀ ਹੁੰਦੇ ਨੇ। ਜ਼ਰੂਰੀ ਨਹੀਂ ਕਿ ਹਸਬੈਂਡ ਵਾਈਫ ਦਾ ਰਿਸ਼ਤਾ ਹੋਵੇ, ਡਿਫੈਕਟੋ ਰਿਸ਼ਤੇ ਵੀ ਹੁੰਦੇ ਨੇ, ਹੋਰ ਸਾਰੇ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਜਿਹੜੇ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਕਵਰ ਕੀਤੇ। ਹਾਂਜੀ
ਜੀ ਜੀ
ਜੇ ਉਹਨਾਂ ਦੇ ਵਿੱਚ ਜਦੋਂ ਕੋਈ ਇਨਸਾਨ ਰਿਸ਼ਤੇ ਦੇ ਵਿੱਚ ਇਕੱਠੇ ਰਹਿੰਦੇ ਨੇ, ਉਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਸ਼ੁਰੂ ਹੁੰਦੀਆਂ, ਜਿਸ ਤਰ੍ਹਾਂ ਕਹਿ ਲਓ ਕਿ ਦੋਨੋਂ ਜਾਣੇ ਕੰਮ ਕਰਦੇ ਨੇ, ਦੋਨੋਂ ਜਾਣੇ ਕੰਮ ਕਰਕੇ ਘਰ ਆਏ, ਇੱਕ ਨੇ ਕਹਿਤਾ ਕਿ ਵੀ ਤੂੰ ਅੱਜ ਦਾ ਡਿਨਰ ਤਿਆਰ ਕਰ ਦੇ, ਦੂਸਰਾ ਕਹਿੰਦਾ ਵੀ ਮੈਂ ਤਾਂ ਆਪ ਥੱਕਿਆ ਆ, ਕੱਲ ਮੈਂ ਬਣਾਇਆ ਸੀ ਤੂੰ ਅੱਜ ਬਣਾ ਦੇ।
ਬਿਲਕੁਲ
ਉਹਨਾਂ ਦੇ ਜੇ ਉਹ ਵਰਬਲ ਆਰਗੂਮੈਂਟ ਸ਼ੁਰੂ ਹੋ ਜਾਵੇ, ਉਹ ਵੀ ਇੱਕ ਤਰ੍ਹਾਂ ਦੀ ਘਰੇਲੂ ਹਿੰਸਾ ਮੰਨੀ ਜਾਂਦੀ ਆ। ਕਿਸੇ ਵੀ ਆਪਣੇ ਰਿਸ਼ਤੇ ਦੇ ਵਿੱਚ ਜਦੋਂ ਤੁਸੀਂ ਇੱਕ ਦੂਸਰੇ ਦੇ ਨਾਲ ਰਹਿ ਰਹੇ ਆ, ਜੇ ਤੁਸੀਂ ਫਾਈਨੈਂਸ਼ੀਅਲੀ ਕਿਸੇ ਨੂੰ ਕੰਟਰੋਲ ਕਰਦੇ ਆ, ਜੇ ਤੁਸੀਂ ਕਿਸੇ ਦਾ ਇਕਨੋਮਿਕਲ ਅਬਿਊਸ ਕਰਦੇ ਆ, ਜੇ ਤੁਸੀਂ ਕਿਸੇ ਨੂੰ ਮਤਲਬ ਅਬਿਊਸ ਕਰਦੇ ਆ ਕਿਸੇ ਚੀਜ਼ ਲਈ, ਜੇ ਤੁਸੀਂ ਕਿਸੇ ਨੂੰ ਸੋਸ਼ਲੀ ਬਾਹਰ ਨਹੀਂ ਆਉਣ ਜਾਣ ਦਿੰਦੇ, ਤੁਸੀਂ ਇਨਡਾਇਰੈਕਟਲੀ ਉਹਦੇ ਮੈਂਟਲੀ ਸਾਈਕੋਲੋਜੀਕਲੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੀ ਇੰਡੀਪੈਂਡੈਂਸੀ ਨੂੰ, ਉਹ ਇੱਕ ਘਰੇਲੂ ਹਿੰਸਾ ਦੇ ਵਿੱਚ ਮੰਨਿਆ ਜਾਂਦਾ। ਤੇ ਜਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਹੋਣੀਆਂ ਸ਼ੁਰੂ ਹੁੰਦੀਆਂ, ਉਹ ਤੋਂ ਅਗਲਾ ਸਟੈਪ ਫਿਰ ਆਉਂਦਾ ਆ ਜਿੱਥੇ ਫਿਜ਼ੀਕਲ ਅਟੈਕਸ ਸ਼ੁਰੂ ਹੁੰਦੇ ਨੇ। ਜਦੋਂ ਆਪਾਂ ਕਿਸੇ ਦੇ ਉੱਤੇ ਕੋਈ ਘਰੇਲੂ ਹਿੰਸਾ ਦੇ ਵਿੱਚੋਂ ਪਨਪਦਾ ਹੋਇਆ ਫਿਜ਼ੀਕਲ ਅਟੈਕ, ਜਿਹਦੇ ਵਿੱਚ ਅਸੀਂ ਹੱਥ ਚੱਕਦੇ ਆ, ਤੇ ਉਹ ਉਹਦਾ ਇੱਕ ਸੈਕਿੰਡ ਦੂਸਰਾ ਰੂਪ ਸ਼ੁਰੂ ਹੋ ਜਾਂਦਾ।
ਠੀਕ
ਜੀ।
ਸੋ ਹੁਣ ਤੱਕ ਜੇ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਲਈਏ, ਤਾਂ ਅਸੀਂ ਸਿਰਫ ਹਿੰਸਾ ਦਾ ਜਿਹੜਾ ਮਤਲਬ ਆ ਉਹ ਅਸੀਂ ਇੱਕ ਫਿਜ਼ੀਕਲ ਅਟੈਕ ਤੋਂ ਹੀ ਅਸਲ ਦੇ ਵਿੱਚ ਮੰਨਦੇ ਆਏ ਆ। ਔਰ ਜੇਕਰ ਦੇਖਿਆ ਵੀ ਜਾਵੇ ਤਾਂ ਜਿਹੜੇ ਇਹ ਵਰਬਲ ਅਟੈਕਸ ਜਿਹੜੇ ਆ, ਇਹ ਆਮ ਤੌਰ ਤੇ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨੇ, ਕਿਉਂਕਿ ਇੰਨਾ ਕਦੇ ਅੱਗੇ ਤੱਕ ਸੋਚਿਆ ਹੀ ਨਹੀਂ ਜਾਂਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੀ ਘਰੇਲੂ ਹਿੰਸਾ ਦਾ ਹੀ ਹਿੱਸਾ ਆ। ਸੋ ਇਹਨਾਂ ਬਾਰੇ ਜਾਣੂ ਹੋਣਾ ਔਰ ਇਸ ਕਾਨੂੰਨ ਦੇ ਬਾਰੇ ਜਾਣਨਾ ਜਿਹੜਾ ਇਹਦਾ ਮਤਲਬ ਫਿਰ ਸਾਡੇ ਭਾਈਚਾਰੇ ਦੇ ਲਈ ਬਹੁਤ ਜ਼ਰੂਰੀ ਆ, ਬੇਹੱਦ ਜ਼ਰੂਰੀ ਆ। ਔਰ ਜੇਕਰ ਵਿਸਥਾਰ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਤਾਂ ਇਹਦੇ ਹੋਰ ਨੁਕਤਿਆਂ ਨੂੰ ਵੀ ਅਸੀਂ ਅੱਜ ਜ਼ਰੂਰ ਫੜਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜਿਵੇਂ ਗੱਲ ਕੀਤੀ ਆ ਕਿ ਵਰਬਲੀ ਵੀ ਹੋ ਸਕਦਾ ਆ ਇਹ, ਜੇ ਤੁਸੀਂ ਦੇਖੋ ਵੀ ਵਿੱਤੀ ਜਿਹੜੇ ਸਾਧਨ ਆ, ਜੇ ਅਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਵੀ ਉਹਨੂੰ ਇਸ ਘਰੇਲੂ ਹਿੰਸਾ ਦਾ ਜਿਹੜਾ ਹਿੱਸਾ ਆ ਉਹ ਮੰਨਿਆ ਆ, ਹਨਾ। ਔਰ ਹੋਰ ਵੀ ਬਹੁਤ ਸਾਰੇ ਇਦਾਂ ਦੇ ਫੈਕਟਰਸ ਆ ਜਿਨ੍ਹਾਂ ਬਾਰੇ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਕਦੇ ਸੋਚਿਆ ਹੀ ਨਹੀਂ ਆ, ਹਨਾ। ਉੱਥੇ ਪਿਛੋਕੜ ਦੇ ਵਿੱਚ ਜਾਈਏ ਤਾਂ ਉੱਥੇ ਆਮ ਤੌਰ ਤੇ ਆਦਮੀ ਤੀਵੀਂ ਦੋਵੇਂ ਕੰਮ ਕਰਦੇ ਆ, ਹਨਾ। ਔਰ ਬਹੁਤ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਚਾਹੇ ਵੰਡੀਆਂ ਵੀ ਹੋਈਆਂ ਆ, ਚਾਹੇ ਉਹ ਇੱਕ ਥਾਂ ਆ, ਜੇ ਤਨਖਾਹ ਵੀ ਆਉਂਦੀ ਆ ਤਾਂ ਆਦਮੀ ਜਿਹੜਾ ਆ ਉਹਦਾ ਵੀ ਓਨਾ ਕੀ ਕੰਟਰੋਲ ਆ ਆਪਣੀ ਵਾਈਫ ਦੀ ਤਨਖਾਹ ਦੇ ਉੱਤੇ, ਹਨਾ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਸੱਭਿਆਚਾਰ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤਾਂ ਪਿਛੋਕੜ ਤੋਂ ਕੁਛ ਨਾ ਕੁਛ ਲੈ ਕੇ ਆਉਂਦੇ ਹਾਂ। ਭਾਵ ਇਹ ਹੈ ਕਿ ਪਿਛੋਕੜ ਤੋਂ ਸਾਡੀਆਂ ਆਦਤਾਂ ਸਾਡੇ ਨਾਲ ਆਉਂਦੀਆਂ ਆ, ਸਾਡਾ ਵਿਵਹਾਰ ਸਾਡੇ ਨਾਲ ਆਉਂਦਾ ਆ। ਔਰ ਇਹ ਜਿਹੜਾ ਲਗਾਤਾਰ ਘਰੇਲੂ ਹਿੰਸਾ ਦੇ ਅੰਕੜਿਆਂ ਦੇ ਵਿੱਚ ਵਾਧਾ ਹੋਣਾ ਜਿਹੜਾ ਆ ਉਹਦੇ ਕਾਰਨਾਂ ਬਾਰੇ ਜਦੋਂ ਗੱਲ ਕਰਨੀ ਆ ਤਾਂ ਮੈਨੂੰ ਲੱਗਦਾ ਇਹ ਆਦਤਾਂ ਦਾ ਜ਼ਿਕਰ ਜਿਹੜਾ ਆ ਉਹ ਵੀ ਹੋਏਗਾ, ਉਸ ਵਿਵਹਾਰ ਦਾ ਜਿਹੜਾ ਜ਼ਿਕਰ ਆ ਉਹ ਵੀ ਹੋਏਗਾ। ਪਰ ਇੱਥੇ ਮੈਂ ਤੁਹਾਡੇ ਤੋਂ ਜੋ ਪੁੱਛਣਾ ਚਾਹੁੰਦੀ ਹਾਂ ਇਸ ਵੇਲੇ ਕਿ ਕਾਰਨ ਜਿਹੜੇ ਆ ਘਰੇਲੂ ਹਿੰਸਾ ਦੇ ਤੁਸੀਂ ਕੀ ਮੰਨਦੇ ਹੋ? ਤੁਸੀਂ ਲਾਅ ਇਨਫੋਰਸਮੈਂਟ ਵਿਭਾਗ ਦੇ ਵਿੱਚ ਕੰਮ ਕਰਦੇ ਆ, ਵਿਸ਼ੇਸ਼ ਤੌਰ ਤੇ ਘਰੇਲੂ ਹਿੰਸਾ ਦੇ ਖੇਤਰ ਦੇ ਵਿੱਚ ਵੀ ਕੰਮ ਕਰ ਰਹੇ ਹੋ, ਔਰ ਇਸ ਸੰਬੰਧ ਦੇ ਵਿੱਚ ਭਾਈਚਾਰੇ ਦੇ ਵਿੱਚ ਵਿਚਰਦਿਆਂ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਆ ਜ਼ਿਆਦਾ ਜਿਹੜੇ ਸਾਹਮਣੇ ਆ ਰਹੇ ਆ ਇਸ ਵੇਲੇ?
ਜੀ ਬਿਲਕੁਲ, ਮੇਰੇ ਦੇਖੋ ਮੈਨੂੰ ਨੀਅਰਲੀ ਹੁਣ 5 ਸਾਲ ਹੋ ਚੱਲੇ ਨੇ, ਮਤਲਬ 10 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ। ਜਿੰਨੇ ਕੇਸਿਸ ਮੇਰੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਜਦੋਂ ਮੈਂ ਉਹਨਾਂ ਨੂੰ ਡੀਪ ਸਟੱਡੀ ਕਰਕੇ ਦੇਖਿਆ ਤੇ ਹੁੰਦੀਆਂ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਨੇ। ਜੇ ਹੁਣ ਆਪਾਂ ਕਿਉਂਕਿ ਅੱਜ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਹਾਂ, ਆਪਣੀ ਕਮਿਊਨਿਟੀ ਬਾਰੇ ਗੱਲ ਕਰ ਰਹੇ ਹਾਂ, ਛੋਟੀ ਛੋਟੀ ਗੱਲਾਂ ਦੇ ਨਾਲ ਜਦੋਂ ਆਪਾਂ, ਮੇਰੇ ਖਿਆਲ ਨਾਲ ਤੁਹਾਨੂੰ ਸ਼ਾਇਦ ਯਾਦ ਹੋ ਗਿਆ, ਉਹ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਪਾਂ ਨੂੰ ਵਿਚਾਰ ਕਰਨੀ ਚਾਹੀਦੀ ਆ। ਤੇ ਮੇਰੇ ਸਭ ਤੋਂ ਵੱਡਾ ਰੀਜ਼ਨ ਮੈਨੂੰ ਇਹੀ ਲੱਗ ਰਿਹਾ ਕਿ ਘਰੇਲੂ ਹਿੰਸਾ ਦਾ, ਕਿ ਜਦੋਂ ਵੀ ਸਾਡੇ ਵਿੱਚ ਛੋਟਾ ਛੋਟਾ ਮਨ ਮੁਟਾਵ ਸ਼ੁਰੂ ਹੁੰਦਾ ਆ, ਆਪਾਂ ਉਹਨੂੰ ਵਿਚਾਰ ਨਹੀਂ ਕਰਦੇ। ਆਪਾਂ ਵਿਚਾਰ ਕਰਦੇ ਆ ਆਪਣੇ ਪੇਰੈਂਟਸ ਦੇ ਨਾਲ, ਅਸੀਂ ਆਪਣਾ ਕੋਈ ਫਰੈਂਡ ਸਾਡਾ ਬਹੁਤ ਕਲੋਜ਼ ਹੋਵੇ ਉਹਦੇ ਨਾਲ, ਜਦੋਂ ਉਹ ਫਰੈਂਡ ਤੇ ਸਾਡੇ ਪੇਰੈਂਟਸ ਜਿਨ੍ਹਾਂ ਨੂੰ ਸਾਡੇ ਹਾਲਾਤ ਬਾਰੇ ਬਿਲਕੁਲ ਨਹੀਂ ਪਤਾ, ਉਹ ਸਾਨੂੰ ਉਹ ਆਪਣੇ ਹਿਸਾਬ ਅਨੁਸਾਰ ਸਲਾਹ ਦੇ ਦਿੰਦੇ ਆ, ਫੇਰ ਅਸੀਂ ਸ਼ੇਅਰ ਕਰਦੇ ਹਾਂ ਤੇ ਉਹਨਾਂ ਦੀ ਸਲਾਹ ਲੈ ਕੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ ਨਾਲ ਕੀ ਹੈ, ਅਸੀਂ ਆਪਸ ਦੇ ਵਿੱਚ ਤਾਂ ਸਲਾਹ ਕੀਤੀ ਨੀ, ਆਪਸ ਦੇ ਵਿੱਚ ਤਾਂ ਵਿਚਾਰ ਹੀ ਨਹੀਂ ਕੀਤੀ ਕਿ ਸਾਡਾ ਮਨ ਮੁਟਾਵ ਗੱਲ ਤੇ ਹੋਇਆ ਸੀਗਾ, ਕਿ ਸਾਡਾ ਇਸ਼ੂ ਕੀ ਆ। ਅਸੀਂ ਉਸ ਇਸ਼ੂ ਤੋਂ ਦੌੜਦੇ ਹਾਂ ਕਿ ਅਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਇਸ ਚੀਜ਼ ਨੂੰ ਸੈਟਿਸਫੈਕਸ਼ਨ ਲੱਭਦੇ ਹਾਂ ਕਿ ਕੋਈ ਤੀਸਰਾ ਇਨਸਾਨ ਸਾਨੂੰ ਇਹ ਦੱਸ ਦੇਵੇ ਕਿ ਮੈਂ ਸਹੀ ਸੀਗਾ ਤੇ ਮੇਰਾ ਜਿਹੜਾ ਪਾਰਟਨਰ ਸੀ ਉਹ ਗਲਤ ਸੀ। ਜਦੋਂ ਅਸੀਂ ਉਸ ਚੀਜ਼, ਛੋਟੀ ਛੋਟੀ ਚੀਜ਼ ਵੱਧਦੀ 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 ਇੱਕ ਦਿਨ ਇਸ ਲੈਵਲ ਤੇ ਪਹੁੰਚਦੀ ਹੈ ਜਿੱਥੇ ਸਾਡੇ ਵੱਡੇ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਆਪਸ ਦੇ ਵਿੱਚ, ਤੇ ਸਭ ਤੋਂ ਵੱਡਾ ਕਾਰਨ ਹੀ ਇਹ ਆ ਰਿਹਾ ਕਿ ਇਸ ਜਿਸ ਸੋਸਾਇਟੀ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਪਣਾ ਜੇ ਹੁਣ ਆਪਾਂ ਪਿੰਡਾਂ ਦੀ ਗੱਲ ਕਰੀਏ, ਆਪਾਂ ਪਿੰਡਾਂ ਦੇ ਵਿੱਚ ਉੱਚੀ ਬੋਲ ਲੈਂਦੇ ਸੀਗੇ, ਕੋਈ ਇੰਨਾ ਕਿਸੇ ਨੂੰ ਫਰਕ ਨਹੀਂ, ਪਰ ਇੱਥੇ ਜੇ ਘਰਾਂ ਦੇ ਵਿੱਚ ਤੁਸੀਂ ਇੱਕ ਦੂਜੇ ਨਾਲ ਉੱਚੀ ਬੋਲਦੇ ਆ, ਚਾਹੇ ਕੋਈ ਇਨਸਾਨ ਜਿਹੜਾ ਬਾਹਰ ਜਾ ਰਿਹਾ ਉਹਨੂੰ ਤੁਹਾਡੀ ਲੈਂਗੁਏਜ ਨਹੀਂ ਸਮਝ ਆਉਂਦੀ, ਪਰ ਉਹਨੂੰ ਇੱਕ ਅਗਰੈਸ਼ਨ ਦਾ ਪਤਾ ਆ ਕਿ ਕਿਸ ਆਵਾਜ਼ ਦੇ ਵਿੱਚ ਗੁੱਸਾ ਭਰਿਆ ਆ। ਜਦੋਂ ਉਹਨੂੰ ਇੱਕ ਇਨਸਾਨੀ ਫੀਲਿੰਗ ਆਉਂਦੀ ਹੈ ਕਿ ਮੇਰੇ ਗੁੱਸਾ ਭਰਿਆ ਆ, ਉਹ ਉਸੇ ਵੇਲੇ ਪੁਲਿਸ ਨੂੰ ਫੋਨ ਕਰ ਦਿੰਦੇ ਆ। ਹੁਣ ਜਦੋਂ ਪੁਲਿਸ ਘਰ ਦੇ ਵਿੱਚ ਆਉਂਦੀ ਆ, ਉਹਨਾਂ ਨੂੰ ਫਿਰ ਉਹਨਾਂ ਨੇ ਦੋਨੋਂ ਧਿਰਾਂ ਦੇ ਨਾਲ ਗੱਲ ਕਰਨੀ ਆ, ਇੱਕ ਧਿਰ ਨੂੰ ਲੱਗ ਕੇ ਦੂਸਰੇ ਧਿਰ ਨੂੰ ਲੱਗ ਕਰਕੇ ਕਿ ਦੱਸੋ ਕੀ। ਜਿਸ ਤਰ੍ਹਾਂ ਆਪਾਂ ਪਹਿਲੇ ਜਜ਼ਬਾਤ ਦੀ ਗੱਲ ਕੀਤੀ ਸੀਗੀ, ਕਿਉਂਕਿ ਇੱਥੇ ਸਾਡਾ ਕੋਈ ਸਿਆਣਾ ਘਰੇ ਨਹੀਂ ਬੈਠਾ ਹੁੰਦਾ ਜਿਹੜਾ ਸਾਨੂੰ ਸਮਝਾਵੇ ਕਿ ਨਹੀਂ ਤੁਸੀਂ ਉੱਚੀ ਨਹੀਂ ਬੋਲਣਾ, ਕਿਉਂਕਿ ਮਾਂ ਬਾਪ ਸਿਰ ਤੇ ਬੈਠੇ ਹੋਣ, ਉਸੇ ਵੇਲੇ ਇੱਕ ਵਾਰੀ ਅਸੀਂ ਮਾੜਾ ਜਿਹਾ ਉੱਚੀ ਬੋਲੀਏ ਘੂਰ ਕੇ ਹੀ ਦੇਖ ਲੈਣ ਤਾਂ ਆਪਾਂ ਚੁੱਪ ਕਰ ਜਾਈਦਾ ਕਿ ਨਹੀਂ ਇੱਥੇ ਉੱਚੀ ਨਹੀਂ ਬੋਲਣਾ ਅਸੀਂ। ਆਪਣੀਆਂ ਸਟੋਰੀਆਂ ਉਹਨਾਂ ਨੂੰ ਦੱਸਣ ਲੱਗਦੇ ਹਾਂ, ਸਾਡੇ ਜਜ਼ਬਾਤ ਤਾਂ ਆਲਰੇਡੀ ਸਾਡੇ ਡਿਸਿਜ ਹੋਏ ਹੁੰਦੇ ਆ, ਸਾਡੇ ਇੰਟਰਨਲ ਸਾਡੀ ਹੋਮੇ ਜਿਹੜੀ ਆ ਉਹ ਹਰਟ ਹੋਈ ਹੁੰਦੀ ਆ ਕਿ ਉਹਨੇ ਮੈਨੂੰ ਇੱਦਾਂ ਕਿਉਂ ਕਹਿਤਾ, ਉਹਨੇ ਮੈਨੂੰ ਇੱਦਾਂ ਕਿਉਂ ਕਹਿਤਾ। ਉਹ ਚੀਜ਼ ਦੀ ਫਿਰ ਡਿਊਟੀ ਆ, ਉਹਨਾਂ ਨੇ ਰਿਪੋਰਟਿੰਗ ਕਰਨੀ ਆ, ਉਹਨੂੰ ਅਸੀਂ ਇਹ ਸਮਝ ਲੈਣੇ ਆ ਮੁੜ ਕੇ, ਫਿਰ ਨੀ ਅਸੀਂ ਵਿਚਾਰ ਕਰਦੇ ਕਿ ਹਾਂ ਵੀ ਚਲੋ ਆ ਗਏ ਆ, ਉਹਨਾਂ ਨੇ ਆਪਣੀ ਡਿਊਟੀ ਕਰਤੀ ਆ, ਅਸੀਂ ਫਿਰ ਇਸ ਚੀਜ਼ ਨੂੰ ਵਿਚਾਰ ਕਰਕੇ ਇਹਨੂੰ ਅੱਗੇ ਕਰੀਏ। ਪਰ ਉਹਨੂੰ ਫਿਰ ਅਸੀਂ ਇੱਕ ਹੋਰ ਆਪਣਾ ਹੋਮੇ ਦਾ ਅਧਿਕਾਰ ਬਣਾ ਲੈਣੇ ਆ ਕਿ ਨਹੀਂ ਇਹ ਪੁਲਿਸ ਕਿਹਨੇ ਸੱਦੀ, ਇੱਕ ਦੂਸਰੇ ਦੇ ਉੱਤੇ ਫਿਰ ਅਸੀਂ ਦੁਬਾਰਾ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਤੂੰ ਪੁਲਿਸ ਸੱਦੀ ਸੀ ਜਾਂ ਤੂੰ ਪੁਲਿਸ, ਕਿ ਤੂੰ ਮੇਰੀ ਬੇਇੱਜ਼ਤੀ ਕਰਾਤੀ। ਇੱਕ ਇਹ ਬਹੁਤ ਵੱਡਾ ਚੈਲੰਜ ਆ, ਮਤਲਬ ਕਈ ਪਰਿਵਾਰ ਆਦਿ ਨੇ ਉਹ ਕਹਿੰਦੇ ਨਹੀਂ ਇਹਨੇ ਮੇਰੀ ਇੱਜ਼ਤ ਖਰਾਬ ਕਰਤੀ। ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਕਿ ਇੱਜ਼ਤ ਆ ਉਹ ਤੁਹਾਡੇ ਦੋਨਾਂ ਦੀ ਆਪਸ ਦੇ ਵਿੱਚ ਰਿਸਪੈਕਟ ਕਰਨ ਦਾ ਆ, ਨਾ ਕਿ ਇੱਕ ਦੂਸਰੇ ਦੀ ਡਿਸਰਿਸਪੈਕਟ ਕਰਨ ਦੇ ਵਿੱਚ।
ਜੀ ਜੀ ਬਿਲਕੁਲ
ਜੀ, ਤੇ
ਬਸ ਜਿਹੜਾ
ਹਾਂਜੀ
ਜੀ, ਇਹੋ ਜਿਹੇ ਬਹੁਤ ਸਾਰੇ ਜਿਹੜੇ ਕਾਰਨ ਆ ਉਹ ਜ਼ਿੰਮੇਵਾਰ ਹੈ। ਕਾਰਨਾਂ ਦੇ ਉੱਤੇ ਵੀ ਜਿਹੜੀ ਝਾਤ ਹੈ ਉਹ ਮਾਰਨੀ ਬਹੁਤ ਜ਼ਰੂਰੀ ਹੈ। ਪਰ ਤੁਸੀਂ ਜਿਵੇਂ ਦੱਸਿਆ ਇੱਥੇ ਤੁਹਾਡੀ ਗੱਲ ਦੇ ਵਿੱਚੋਂ ਇੱਕ ਗੱਲ ਜਿਹੜੀ ਆ ਕਿ ਕੁਛ ਚੀਜ਼ਾਂ ਜਿਹੜੀਆਂ ਸਾਡੀਆਂ ਆਦਤਾਂ ਬਣ ਚੁੱਕੀਆਂ, ਸਾਡਾ ਸੁਭਾਅ ਬਣ ਚੁੱਕਿਆ, ਸਾਡਾ ਵਿਵਹਾਰ ਬਣ ਚੁੱਕਿਆ, ਪਰ ਉਹ ਵਿਵਹਾਰ ਉਹ ਆਦਤਾਂ ਉਹ ਸੁਭਾਅ ਜਿਹੜਾ ਆ ਉਹ ਆਉਣ ਵਾਲੇ ਸਮੇਂ ਚ ਇੱਥੇ ਰਹਿੰਦੇ ਆ ਸਾਡਾ ਕਿੰਨਾ ਨੁਕਸਾਨ ਕਰਨ ਵਾਲਾ ਆ, ਇਸ ਗੱਲ ਤੋਂ ਅਸੀਂ ਜਾਣੂ ਨਹੀਂ ਹੁੰਦੇ। ਇਸੇ ਕਾਰਨ ਇਹ ਜਿਹੜੀਆਂ ਘਟਨਾਵਾਂ ਆ ਇਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਸੋ ਦਿਓਲ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ, ਆਪਾਂ ਉਸ ਤੋਂ ਬਾਅਦ ਪਿਛੋਕੜ ਦੀ ਥੋੜੀ ਜਿਹੀ ਜਿਹੜੀ ਗੱਲ ਆ ਉਹ ਵੀ ਤੋਰਾਂਗੇ।
ਜੀ ਬਿਲਕੁਲ, ਤੇ ਫੈਮਿਲੀ ਵਾਇਲੈਂਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਕਿ ਛੋਟੇ ਛੋਟੇ ਝਗੜਿਆਂ ਦੇ ਉੱਤੋਂ ਝਗੜੇ ਵੱਧਦੇ ਨੇ, ਹੁਣ ਛੋਟੇ ਛੋਟੇ ਝਗੜੇ ਹੁੰਦੇ ਨੇ ਉਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ मतलब एक उदाहरण दे तौर ते समझाना चाहांगा कि जदों आपां इत्थे आने आ प्रवास करके जां कोई भी नवा परिवार बनदा आ असि आपां गल कीती सी इकोनोमिकल व्यू दी जिहड़ी एक बहुत नॉर्मल चीज आ अपने परिवारां दे विच जदों आपां सहमति नाल इक अकाउंट खुला लैने बैंक अकाउंट ओहदे विच आपां दोनों जणे तनखाह पानी शुरू कर दिंदे आ फिर एक ब्लाइंड फेथ हुंदा कि हां भई जो भी खर्चा होगा वह सही जगह ते सही तरीके नाल ही होगा सारा पर जे उत्थे तुहाडा पार्टनर जिहड़ा है तुहानूं कोई क्वेश्चन पुछ लैंदा आ कि हां भई ये पैसे कित्थे गए जे तुसीं उहनूं सैटिस्फैक्टरी तरीके नाल जवाब नहीं दिंदे तो उत्थों भी छोटी छोटी इह चीजां बिल्डअप होण लग पैंदियां मैं भी बराबर काम करदा मैं भी बराबर काम करदी हां कि खर्चा कौन ज्यादा कर रहा है ये एक इकोनॉमिकल अब्यूज दे विच आ जांदा फिर शुरू हो जांदा सोशल अब्यूज है कि तुसीं तो उन्हां फ्रेंड्स नूं नहीं जा सकदे मिलण तुसीं इत्थे नहीं जा सकदे घरे लेट क्यों आए एक वो अपने परिवारां दे विच आम गल है कि जे दोनों साथी जेडे ने दोनों इंसान काम करदे ने जे एक बंदा भी लेट आ रहा तो दूसरे ने उन्हों पहले पहले तो केयरिंग फैक्टर दे हिसाब नाल सवाल पुछना कि मेनू केयर आ पर दूसरे पासे कई बार उन्हें क्योंकि आप भी काम करके आ रहे होंगे तो घर का काम नहीं होया होंगे तो उन्हें दूजा चुपमा सवाल भी पुछना कि तू तो ऐश कर दा बार कि तू तो लेट आना सारा काम मेनू करना पैंदा एक चीज जिहड़ी उहनूं कंट्रोलिंग बिहेवियर कहिंदे आ कि उह कंट्रोल करना चाहुंदे आ कि जो मेरी एक्सपेक्टेशन आ उह मेरे नाल दे साथी नूं करनी पैणी आ
जी
हां इसे तरीके नाल जिहड़ा होर असीं फरदर चलीए जे मतलब घरेलू हिंसा दी आपां अपने परिवारां दे बारे गल करदे आ अपने परिवारां दे विच इक सब तों वड्डी चीज आंदी आ कि जदों नवां जन्म हुंदा बच्चा आंदा परिवार दे विच
जी
उदों की हुंदा आ कि बजुर्ग साडे नाल नहीं हुंदे ते सानू दोनां नूं ही आपस दे विच रल मिल के उह जिम्मेवारी बहुत चंगे तरीके नाल निभाणी पैंदी आ पर उहदे विच की हुंदा कि जे मदर नूं जॉब छड्डणी पै जांदी आ जिहड़ी पहले जॉब कर रही हुंदी आ उहदे ते इक सोसाइटी प्रेशर पै जांदा कि भई तू सारा दिन घरे काम मतलब घरे क्यों रहनी आ किद्दां तू करदी आ इहनूं चाइल्ड केयर भेज न्याणे नूं तू जॉब कि तू तां फाइनैंशियली तेरे को पैसे नहीं हैगे तू कुछ ले नहीं सकदी कर नहीं सकदी ओह एक बहुत वड्डा एक सोसाइटी जिहड़ी आ ना फैमिली वायलेंस दे विच बहुत वड्डा रोल अदा करदी आ
बिलकुल जी
हां जी ते उहदे तों बाद तुसीं मतलब एक होर उदाहरण दे ते मैं तुहानूं एक होर उदाहरण दे सकदा कि जदों बच्चे वड्डे हुंदे आ ओबवियसली हरेक परिवार दे सरकमस्टांस डिफरेंट आ हुण उहदे विच हरेक परिवार दे खर्चे डिफरेंट हुंदे फिर आपां सोसाइटी दी गल कीती जदों तुसीं दूसरे परिवारां वल देखदे आ कि उहनां ने वड्डा घर लै लिया ते साडे कोल क्यों नहीं उह वी एक फैमिली वायलेंस दा कारण बन रहा अज दे डेट दे विच क्योंकि साडे असीं आपस दे विच विचार नहीं कर रहे असीं आपस दे विच सैटिस्फाई नहीं हैगे कि साडी लाइफ स्टाइल की आ असीं ਬਾਹਰਲੀ ਦੁਨੀਆਂ ਨੂੰ ਦੇਖ ਕੇ ਬਾਹਰਲੇ ਦੂਸਰੇ ਲੋਕਾਂ ਨੂੰ ਆਪਣੇ ਫਰੈਂਡ ਸਰਕਲ ਨੂੰ ਦੇਖ ਕੇ ਆਪਣਾ ਲਾਈਫ ਸਟਾਈਲ ਉਹਨਾਂ ਦੇ ਵਾਂਗ ਬਣਾਉਣ ਦੀ ਕੋਸ਼ਿਸ਼ ਕਰਦੇ ਆ
ਜੀ ਜੀ ਸੋ ਮੈਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਗੱਲ ਕਰਦਿਆਂ ਬਹੁਤ ਤਰ੍ਹਾਂ ਦੇ ਜਿਹੜੇ ਨੁਕਤੇ ਆ ਉਹ ਸਾਹਮਣੇ ਆਉਂਦੇ ਆ ਔਰ ਸਭ ਤੋਂ ਜਿਹੜਾ ਜ਼ਰੂਰੀ ਆ ਅਹਿਮ ਆ ਉਹ ਹੈਗਾ ਕਿ ਤੁਹਾਡਾ ਆਪਣਾ ਸੰਤੁਸ਼ਟੀ ਦਾ ਪੱਧਰ ਕੀ ਆ ਦੋਵਾਂ ਜੀਆਂ ਦਾ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਸ ਚ ਜਦੋਂ ਤੱਕ ਗੱਲ ਨਹੀਂ ਕਰਾਂਗੇ ਅਸੀਂ ਇੱਕ ਦੂਸਰੇ ਤੋਂ ਹੀ ਆਪਣੇ ਜਿਹੜੇ ਜਜ਼ਬਾਤ ਆ ਉਹ ਲੁਕੋ ਕੇ ਰੱਖਾਂਗੇ ਜਦੋਂ ਦੂਸਰਿਆਂ ਤੱਕ ਉਹ ਜਜ਼ਬਾਤ ਪਹੁੰਚ ਜਾਣਗੇ ਆਪਸ ਦੇ ਵਿੱਚ ਉਹ ਸਪਸ਼ਟ ਨਹੀਂ ਹੋਣਗੇ ਤਾਂ ਉਹਦਾ ਜਿਹੜਾ ਅਸਰ ਹੈ ਉਹ ਸਿੱਧੇ ਤੌਰ ਤੇ ਸਾਡੀ ਦੋਨਾਂ ਦੀ ਹੀ ਜ਼ਿੰਦਗੀ ਦੇ ਉੱਤੇ ਹੋਣਾ ਹੈ ਸੋ ਉਹ ਜ਼ਿੰਦਗੀ ਜਿਹੜੀ ਆ ਫਿਰ ਉਹ ਲੜਖੜਾਉਂਦੀ ਵੀ ਨਜ਼ਰ ਆਉਂਦੀ ਆ ਸੋ ਦਿਓਲ ਸਾਹਿਬ ਪਿਛੋਕੜ ਚ ਇੱਕ ਵਾਰ ਚੱਲੀਏ ਤਾਂ ਪਿਛੋਕੜ ਦੇ ਵਿੱਚ ਆਮ ਤੌਰ ਤੇ ਇਹ ਵੀ ਦੇਖਣ ਦੇ ਵਿੱਚ ਆਉਂਦਾ ਵੀ ਵਿਆਹ ਤੋਂ ਬਾਅਦ ਜਿਹੜਾ ਲੈਣ ਦੇਣ ਹੁੰਦਾ ਘਰ ਦੇ ਵਿੱਚ ਉਹਨੂੰ ਲੈ ਕੇ ਹਨਾ ਥੋੜੇ ਬਹੁਤੇ ਜਿਹੜੇ ਤਾਨੇ ਮੇਣੇ ਆ ਉਹ ਸ਼ੁਰੂ ਹੋ ਜਾਂਦੇ ਆ ਅਜੋਕੇ ਸਮੇਂ ਚ ਇਹ ਜਿਹੜਾ ਰੂਪ ਆ ਬਦਲ ਗਿਆ ਕਿਉਂਕਿ ਜਦੋਂ ਪ੍ਰਵਾਸ ਕਰਕੇ ਜਿਹੜਾ ਬੱਚਾ ਇੱਥੇ ਆ ਕੇ ਵਿਦਿਆਰਥੀ ਜੀਵਨ ਸ਼ੁਰੂ ਕਰਦਾ ਉਸ ਤੋਂ ਬਾਅਦ ਉਹ PR ਹੁੰਦਾ ਤਾਂ ਉਹਦਾ ਜਿਹੜਾ ਵਿਆਹ ਆ ਉਹ ਪਿੱਛੇ ਪੰਜਾਬ ਦੇ ਵਿੱਚ ਹੁੰਦਾ ਹਨਾ ਔਰ ਪੰਜਾਬ ਦੇ ਵਿੱਚ ਜਦੋਂ ਵਿਆਹ ਹੁੰਦਾ ਤਾਂ ਬਹੁਤ ਵਾਰ ਜਿਹੜੀਆਂ ਮਾਪਿਆਂ ਦੀਆਂ ਆਸਾਂ ਆ ਉਹ ਵੀ ਵੱਡੀਆਂ ਹੁੰਦੀਆਂ ਕਿ ਸਾਡਾ ਜਿਹੜਾ ਮੁੰਡਾ ਹੈ ਇਹ ਹੁਣ ਬਾਹਰ PR ਹੈ ਹਨਾ ਸੋ ਉਸ ਹਿਸਾਬ ਦੇ ਨਾਲ ਜਿਹੜੇ ਕੁੜੀ ਵਾਲੇ ਆ ਉਹਨਾਂ ਤੋਂ ਖਰਚੇ ਦੀ ਉਮੀਦ ਵੀ ਰੱਖੀ ਜਾਂਦੀ ਹੈ ਹਨਾ ਪਰ ਇੱਕ ਹੋਰ ਜਿਹੜਾ ਪੱਖ ਆ ਇਸ ਵੇਲੇ ਜਿਹੜਾ ਜ਼ਿਆਦਾ ਸਾਹਮਣੇ ਆ ਰਿਹਾ ਉਹ ਇਹ ਹੈ ਕਿ ਉਥੋਂ ਆਉਣ ਵਾਲੇ ਜਿਹੜੇ ਲੋਕ ਹੈ ਇੱਕ ਸਮਝੌਤਾ ਵਿਆਹ ਕਰਕੇ ਇੱਥੇ ਪਹੁੰਚਦੇ ਆ ਕਈ ਵਾਰ ਜਦੋਂ ਅਸੀਂ ਸਪਾਊਸ ਵੀਜ਼ੇ ਦੀ ਗੱਲ ਕਰਦੇ ਹਾਂ ਵਿਦਿਆਰਥੀ ਵੀਜ਼ੇ ਦੇ ਉੱਤੇ ਆਉਂਦੇ ਆ ਨਾਲ ਸਪਾਊਸ ਵੀਜ਼ਾ ਜਿਹੜਾ ਉਹ ਲੈ ਕੇ ਆਉਂਦੇ ਆ ਔਰ ਉਸ ਸਪਾਊਸ ਵੀਜ਼ੇ ਦਾ ਜਿਹੜਾ ਪਿਛੋਕੜ ਆ ਉਹ ਕਿਸੇ ਨਾ ਕਿਸੇ ਇਹੋ ਜਿਹੇ ਸਮਝੌਤੇ ਦੇ ਉੱਤੇ ਟਿਕਿਆ ਹੁੰਦਾ ਹੈ ਨਾ ਤੇ ਉਹ ਸਮਝੌਤਾ ਜਿਹੜਾ ਉਹ ਇਹੀ ਹੁੰਦਾ ਕਿ ਜਿਹੜੀ ਕੁੜੀ ਆ ਉਹ ਆਇਲਟਸ ਕਰ ਲੈਂਦੀ ਆ ਤਾਂ ਆਇਲਟਸ ਕਰਕੇ ਜਿਹੜਾ ਮੁੰਡਾ ਆ ਉਹ ਘੱਟੋ ਘੱਟ ਉੱਥੇ ਜੇ ਚਲੇ ਜਾਂਦਾ ਤਾਂ ਹੌਲੀ ਹੌਲੀ ਉਹਦੀ ਪੜ੍ਹਾਈ ਦੇ ਆਧਾਰ ਦੇ ਉੱਤੇ ਇੱਕ ਨਾ ਇੱਕ ਦਿਨ ਉਹ ਪੱਕਾ ਹੋ ਜੂਗਾ ਹਨਾ ਸੋ ਜਦੋਂ ਤੱਕ ਉਹ ਪੱਕਾ ਨਹੀਂ ਹੁੰਦਾ ਉਦੋਂ ਤੱਕ ਵਿਵਹਾਰ ਵੀ ਕੁਛ ਹੋਰ ਹੁੰਦਾ ਔਰ ਜਦੋਂ ਉਹ ਪੱਕਾ ਹੋ ਜਾਂਦਾ ਤਾਂ ਉਹਦਾ ਇਕਦਮ ਬਿਹੇਵੀਅਰ ਚੇਂਜ ਹੁੰਦਾ ਹਨਾ ਇਸੇ ਤਰ੍ਹਾਂ ਬਿਲਕੁਲ ਕੁੜੀ ਦੇ ਨਾਲ ਹੁੰਦਾ ਜਦੋਂ ਕੋਈ ਕੁੜੀ ਜਿਹੜਾ ਆਪਣਾ ਬਿਹੇਵੀਅਰ ਆ ਵਰਤਾਰਾ ਆ ਉਹਦਾ ਇਕਦਮ ਬਦਲ ਜਾਂਦਾ ਕਿਉਂਕਿ ਉਹਨੂੰ ਐ ਲੱਗਦਾ ਕਿ ਤੂੰ ਮੇਰੇ ਸਿਰ ਤੇ ਹੀ ਇੱਥੇ ਆ ਹਨਾ ਅੱਜ ਬਹੁਤ ਸਾਰੇ ਹੋਰ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਉਹ ਗੱਲਬਾਤ ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ ਸੁਣਾਵਾਂਗੇ ਵੀ ਕਿਉਂਕਿ ਮੁੰਡਿਆਂ ਦਾ ਵੀ ਇਹ ਕਹਿਣਾ ਹੈ ਕਿ ਇਹੋ ਜਿਹੀ ਸਮੱਸਿਆ ਵੀ ਜਿਹੜੀ ਹੈ ਉਹ ਘਰੇਲੂ ਹਿੰਸਾ ਦਾ ਕਾਰਨ ਬਣ ਰਹੀ ਹੈ ਜਿਹੜੇ ਘਰੇਲੂ ਹਿੰਸਾ ਤੋਂ ਪੀੜਤ ਲੋਕ ਨੇ ਉਹ ਦੱਸਦੇ ਆ ਕਿ ਕੁੜੀਆਂ ਦਾ ਜਿਹੜਾ ਵਿਵਹਾਰ ਆ ਉਹ ਬਦਲਦਾ ਹੈ ਔਰ ਕੁੜੀਆਂ ਦਾ ਵਿਵਹਾਰ ਬਦਲਣ ਤੋਂ ਵੀ ਪਹਿਲਾਂ ਜਿਹੜਾ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਇੱਕ ਦਖਲ ਅੰਦਾਜ਼ੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਕੁੜੀਆਂ ਦੇ ਪਰਿਵਾਰ ਵਾਲੇ ਵੀ ਕਈ ਵਾਰ ਇਹ ਦਬਾਅ ਬਣਾ ਕੇ ਰੱਖਦੇ ਆ ਕਿ ਤੂੰ ਮੁੰਡੇ ਨੂੰ ਥੋੜਾ ਜਿਹਾ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਸੋ ਇਹ ਜਦੋਂ ਤੁਸੀਂ ਵੀ ਜਿਵੇਂ ਗੱਲ ਕੀਤੀ ਹੈ ਵੀ ਕੰਟਰੋਲਿੰਗ ਬਿਹੇਵੀਅਰ ਜਿੱਥੇ ਆ ਗਿਆ ਉੱਥੇ ਸਮੱਸਿਆ ਜਿਹੜੀ ਹੈ ਉਹ ਸ਼ੁਰੂ ਹੋ ਕੇ ਫੇਰ ਬਹੁਤ ਵੱਡੀ ਬਣ ਜਾਂਦੀ ਹੈ ਇਹ ਔਰ ਹੁਣ ਜਦੋਂ ਅੱਜ ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ ਕਿ ਜਿਹੜਾ ਆਰਥਿਕ ਜਿਹੜਾ ਅਬਿਊਜ਼ ਜਾਂ ਦੁਰਵਿਵਹਾਰ ਆ ਹਨਾ ਉਹ ਵੀ ਇਸ ਦਾ ਹਿੱਸਾ ਆ ਤਾਂ ਫੇਰ ਇੱਥੇ ਇਹ ਜਿਹੜੀ ਆਪਸ ਦੇ ਵਿੱਚ ਟੁੱਟ ਭੱਜ ਆ ਉਹ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਇਹ ਟੁੱਟ ਭੱਜ ਜਿਹੜੀ ਆ ਇਹ ਅਖੀਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਰਬਾਦ ਕਰਦੀ ਆ ਦੋ ਪਰਿਵਾਰਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹਨਾਂ ਦੀ ਵੀ ਜਿਹੜੀ ਬਰਬਾਦੀ ਆ ਉਹ ਤੈਅ ਹੁੰਦੀ ਆ ਅੱਛਾ ਇਸ ਤੋਂ ਇਲਾਵਾ ਹੋਰ ਜਿਹੜੀਆਂ ਸਾਡੇ ਸੱਭਿਆਚਾਰ ਦੇ ਵਿੱਚ ਜਾਂ ਪਿਛੋਕੜ ਦੇ ਵਿੱਚ ਜਿਹੜੀਆਂ ਕੁਰੀਤੀਆਂ ਜਿਨ੍ਹਾਂ ਨੂੰ ਅਸੀਂ ਇੱਥੇ ਨਾਲ ਲੈ ਕੇ ਆਉਂਦੇ ਹਾਂ ਇਹ ਹੋ ਸਕਦਾ ਕਿਸੇ ਵੀ ਸੱਭਿਆਚਾਰ ਦੀਆਂ ਕੁਰੀਤੀਆਂ ਹੋਣ ਕਿਉਂਕਿ ਇਕੱਲੇ ਅਸੀਂ ਆਪਣੇ ਸੱਭਿਆਚਾਰ ਚ ਨਹੀਂ ਪਾਉਂਦੇ ਕਿਉਂਕਿ ਨਸ਼ਿਆਂ ਦਾ ਸੇਵਨ ਲੈ ਲਈਏ ਸ਼ਰਾਬ ਦਾ ਹੱਦ ਤੋਂ ਵੱਧ ਸੇਵਨ ਲੈ ਲਈਏ ਹਨਾ ਇਹ ਚੀਜ਼ਾਂ ਜਿਹੜੀਆਂ ਆ ਇਹ ਕਈ ਵਾਰ ਪਰਿਵਾਰਾਂ ਦੇ ਵਿੱਚ ਪਿੱਛਿਓਂ ਚੱਲਦੀਆਂ ਹੁੰਦੀਆਂ ਆ ਤੇ ਇੱਥੇ ਆ ਕੇ ਵੀ ਇਹ ਉਸੇ ਤਰ੍ਹਾਂ ਜਾਰੀ ਰਹਿੰਦੀਆਂ ਆ ਕਿਉਂਕਿ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੁੰਦਾ ਹੈ ਕਿ ਮੁੰਡੇ ਨੂੰ ਬਾਹਰ ਕਿਸੇ ਤਰ੍ਹਾਂ ਕੱਢ ਦਈਏ ਸੋ ਬਾਹਰ ਕੱਢਣ ਦੇ ਲਈ ਚਾਹੇ ਵਿਆਹ ਆ ਉਹ ਇਸ ਤਰ੍ਹਾਂ ਦੇ ਇੱਕ ਅਣਜੋੜ ਵਿਆਹ ਜਾਂ ਸਮਝੌਤਾ ਵਿਆਹ ਜਿਹੜਾ ਉਹਦਾ ਸਹਾਰਾ ਲੈ ਕੇ ਕੱਢਦੇ ਆ ਕਿਉਂਕਿ ਕਾਰਨ ਕੀ ਹੁੰਦਾ ਕਿ ਉੱਥੇ ਮੁੰਡਾ ਨਸ਼ਾ ਕਰਦਾ ਜਦੋਂ ਬਾਹਰ ਜਾਊਗਾ ਆਪਣੇ ਆਪ ਸੁਧਰ ਜਾਊਗਾ ਹਨਾ ਪਰ ਕੁਛ ਲੋਕ ਸੁਧਰ ਵੀ ਜਾਂਦੇ ਆ ਪਰ ਕੁਛ ਲੋਕ ਜਿਹੜੇ ਆ ਉਹਨਾਂ ਦੇ ਨਾਲ ਹੀ ਇਹ ਆਦਤਾਂ ਜਿਹੜੀਆਂ ਉਹ ਇੱਥੇ ਆਉਂਦੀਆਂ ਆ ਔਰ ਇੱਥੇ ਆ ਕੇ ਵੀ ਉਹਨਾਂ ਦੇ ਵਿੱਚ ਉਸ ਤਰ੍ਹਾਂ ਦਾ ਸੁਧਾਰ ਜਿਹੜਾ ਆ ਉਹ ਸੰਭਵ ਨਹੀਂ ਹੁੰਦਾ ਤੇ ਜਿਹਦੇ ਕਾਰਨ ਪਰਿਵਾਰ ਦੇ ਵਿੱਚ ਜਿਹੜੀ ਖਿੱਚੋ ਤਾਣ ਆ ਉਹ ਪੈਦਾ ਹੁੰਦੀ ਆ
ਜੀ
ਤੁਸੀਂ ਹੁਣ ਇਹ ਪਿਛੋਕੜ ਦੇ ਇਹਨਾਂ ਕੁਛ ਨੁਕਤਿਆਂ ਦੇ ਬਾਰੇ ਕੀ ਕਹਿਣਾ ਚਾਹੋਗੇ
ਜੀ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜੀਆਂ ਇਹ ਆਦਤਾਂ ਨੇ ਇਹ ਵੀ ਇੱਕ ਫੈਕਟਰ ਨੇ ਫੈਮਿਲੀ ਵਾਇਲੈਂਸ ਨੂੰ ਅਗਲੇ ਲੈਵਲ ਤੇ ਲਿਜਾਣ ਦਾ ਜਿਹਦੇ ਵਿੱਚ ਤੁਸੀਂ ਆਪਸ ਦੇ ਵਿੱਚ ਹੱਥੋਂ ਪਾਈ ਹੋਣਾ ਸ਼ੁਰੂ ਹੁੰਦੇ ਆ ਹੁਣ ਜੇ ਤੁਸੀਂ ਨਸ਼ਾ ਕਰਦੇ ਆ ਨਸ਼ੇ ਦੇ ਵਿੱਚ ਜੇ ਤੁਹਾਡੀਆਂ ਛੋਟਾ ਮਨ ਮੁਟਾਵ ਪਹਿਲੇ ਹੋ ਰਿਹਾ ਉਹਦੇ ਵਿੱਚ ਕੀ ਕਰਦੇ ਆ ਕਿ ਤੁਸੀਂ 2 ਘੰਟੇ ਲਈ ਜਾਂ ਘੰਟੇ ਲਈ ਡਰਾਈਵ ਤੇ ਚਲੇ ਗਏ ਪਰ ਜਦੋਂ ਤੁਸੀਂ ਨਸ਼ਾ ਤੁਹਾਡਾ ਕਰਨਾ ਵੱਧ ਜਾਂਦਾ ਇੱਕ ਆਦਤ ਬਣ ਜਾਂਦੀ ਆ ਫੇਰ ਤੁਹਾਡਾ ਇੱਕ ਅਹਿਮ ਜਿਹੜਾ ਆ ਉਹ ਅੰਦਰ ਇੰਨਾ ਜਾਗ ਜਾਂਦਾ ਈਗੋ ਇਸ਼ੂ ਹੋ ਜਾਂਦਾ ਬਣਾ ਲੈਂਦੇ ਆ ਤੁਸੀਂ ਫੇਰ ਤੁਸੀਂ ਹੱਥੋਂ ਪਾਈ ਤੱਕ ਪਹੁੰਚ ਜਾਂਦੇ ਆ ਤੇ ਇਸੇ ਤਰੀਕੇ ਨਾਲ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਕੰਟਰੈਕਟ ਮੈਰਿਜ ਦੀ ਗੱਲ ਕੀਤੀ ਹੈ ਉਹਦੇ ਵਿੱਚ ਤਾਂ ਆਲਰੇਡੀ ਹੀ ਤੁਹਾਡੀ ਬੌਂਡਿੰਗ ਨਹੀਂ ਬਣੀ ਹੁੰਦੀ ਤੁਸੀਂ ਆਲਰੇਡੀ ਇੱਕ ਜਿਸ ਬੰਦੇ ਨੇ ਪੈਸੇ ਖਰਚੇ ਆ ਉਹ ਆਲਰੇਡੀ ਇੱਕ ਈਗੋ ਦੇ ਨਾਲ ਆ ਰਿਹਾ ਕਿ ਮੈਂ ਸਾਰਾ ਖਰਚਾ ਕੀਤਾ ਆ ਤੇ ਜੋ ਮੈਂ ਕਹੂੰਗਾ ਉਹੀ ਹੋਣਾ ਉਸ ਤੋਂ ਇਲਾਵਾ ਕੁਛ ਨਹੀਂ ਜੇ ਇਹਦੇ ਤੇ ਮੈਂ ਅਹਿਸਾਨ ਕੀਤਾ ਕਿ ਮੈਂ ਇੰਨਾ ਪੈਸਾ ਖਰਚ ਕੇ ਇਹਨੂੰ ਪੱਕਾ ਇੱਕ ਕਰਾਇਆ ਤੇ ਇਹ ਵੀ ਹੁਣ ਮੈਨੂੰ ਪੱਕਾ ਕਰਾਉਗੀ ਉਸ ਚੀਜ਼ ਤੇ
ਜੀ ਜੀ
ਤੇ ਪਰ ਇਹ ਹੈ ਕਿ ਇਸ ਮੁਲਕ ਵਿੱਚ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਜਾਂਦੇ ਹਾਂ ਨਾ ਇਹਨਾਂ ਚੀਜ਼ਾਂ ਦੇ ਲਈ ਸਾਡੇ ਕੋਲ ਇੰਨੀਆਂ ਕੁ ਵਧੀਆ ਸਰਵਿਸਿਜ਼ ਆ ਉਹਨਾਂ ਦਾ ਸਾਨੂੰ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇ ਅਸੀਂ ਉਹ ਸਰਵਿਸਿਸ ਦੇ ਬਾਰੇ ਸਾਨੂੰ ਪਤਾ ਨਹੀਂ ਆ, ਸਾਨੂੰ ਉਹਨਾਂ ਨੂੰ ਯੂਜ਼ ਕਿੱਦਾਂ ਕਰਨਾ, ਅਸੀਂ ਉਹਨਾਂ ਦੇ ਨਾਲ ਐਡਜਸਟ ਕਿੱਦਾਂ ਹੋਣਾ ਤੇ ਇਨਵੋਲਵ ਕਿਸ ਤਰੀਕੇ ਨਾਲ ਹੋਣਾ, ਉਹ ਬਹੁਤ ਜ਼ਰੂਰੀ ਆ ਕਿ ਸਾਨੂੰ ਉਸਦੀ ਨੌਲੇਜ ਹੋਣੀ ਚਾਹੀਦੀ। ਹੁਣ ਆਪਾਂ ਇੱਕ ਚੀਜ਼ ਤੁਸੀਂ ਗੱਲ ਕੀਤੀ ਕਿ ਦਹੇਜ ਦੇ ਬਾਰੇ, ਲੈਣ ਦੇਣ ਜਿਹੜੀ ਆਪਾਂ ਗੱਲ ਕਰਦੇ ਸੀ ਉਹਨੂੰ ਅਸੀਂ ਬਹੁਤ ਸਾਡੀ ਪੁਰਾਣੀ ਚੱਲਦੀ ਆ ਰਹੀ ਆ, ਉਹਨੂੰ ਅਸੀਂ ਦਹੇਜ ਡੋਰੀ ਅਬਿਊਜ਼ ਕਹਿੰਦੇ ਹਾਂ। ਡੋਰੀ ਅਬਿਊਜ਼ ਦੇ ਵਿੱਚ ਮਤਲਬ ਅਨਫੋਰਚੁਨੇਟਲੀ ਇੱਥੇ ਵੀ ਮੇਰੇ ਕੋਲ ਕੁਛ ਕੇਸਿਸ ਦੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਕਿ ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਐਕਸਪੈਕਟੇਸ਼ਨ ਹਜੇ ਵੀ ਪਰਿਵਾਰ ਰੱਖਦੇ ਨੇ ਪਰਿਵਾਰਾਂ ਤੋਂ
ਕਾਫੀ ਜ਼ਿਆਦਾ। ਜੀ ਜੀ
ਹਾਂਜੀ, ਤੇ ਉਹ ਇੱਕ ਸਭ ਤੋਂ ਵੱਡਾ ਇਸ਼ੂ ਹੈ ਸਾਡਾ ਕਿ ਜਦੋਂ ਅਸੀਂ ਐਕਸਪੈਕਟੇਸ਼ਨ ਰੱਖਦੇ ਹਾਂ, ਹੁਣ ਸਰਕਮਸਟਾਂਸਿਸ ਹਰੇਕ ਦੇ ਚੇਂਜ ਹੁੰਦੇ ਆ, ਜੇ ਹਾਲਾਤ ਹਰੇਕ ਦੇ ਚੇਂਜ ਹੋ ਸਕਦੇ ਆ, ਪਰ ਜੇ ਉਹ ਤੁਹਾਡੀਆਂ ਜੋ ਤੁਸੀਂ ਡਿਮਾਂਡ ਰੱਖੀਆਂ ਜੋ ਨਾ ਪੂਰੀਆਂ ਹੋਈਆਂ, ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਹਾਡਾ ਰਿਸ਼ਤਾ ਸ਼ੁਰੂ ਤੋਂ ਹੀ ਬੌਂਡਿੰਗ ਨਹੀਂ ਬਣੀ, ਤੁਹਾਡੀ ਜੁੜੀ ਹੀ ਨਹੀਂ ਰਿਸ਼ਤਾ ਉੱਥੇ।
ਜੀ ਬਿਲਕੁਲ। ਸੋ ਇਹੋ ਜਿਹੀਆਂ ਜਿਹੜੀਆਂ ਆਸਾਂ ਜਾਂ ਫਿਰ ਦਾਜ ਦਹੇਜ ਲੈਣ ਦੇਣ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਇਸ ਤਰ੍ਹਾਂ ਦੇ ਮੁੱਦੇ, ਇਸ ਤਰ੍ਹਾਂ ਦੀ ਜਿਹੜੀ ਖਿੱਚੋ ਤਾਣ ਜਦੋਂ ਪਰਿਵਾਰ ਦੇ ਵਿੱਚ ਸ਼ੁਰੂ ਹੁੰਦੀ ਹੈ ਤਾਂ ਜਿਹੜਾ ਉਹਦਾ ਅੰਤ ਆ ਉਹ ਸੁਖਾਵਾਂ ਨਹੀਂ ਹੁੰਦਾ, ਇਹ ਅਸੀਂ ਭਲੀ ਭਾਂਤ ਜਾਣਦੇ ਹਾਂ। ਅੱਛਾ, ਇੱਕ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਸੇਵਾਵਾਂ ਬਹੁਤ ਨੇ, ਅਸੀਂ ਦੋਸਤਾਂ ਨੂੰ ਦੱਸਦੇ ਜਾਈਏ ਕਿ ਅਗਲੇ ਸਿਲਸਿਲੇ ਚ ਆਉਣ ਵਾਲੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਸੇਵਾਵਾਂ ਦੀ ਵੀ ਗੱਲ ਕਰਨੀ ਆ, ਘਰੇਲੂ ਹਿੰਸਾ ਤੋਂ ਜਿਹੜੇ ਲੋਕ ਪੀੜਿਤ ਹੁੰਦੇ ਆ, ਸਰਕਾਰ ਦੇ ਰਾਹੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਆ ਉਹ ਉਹਨਾਂ ਦੇ ਲਈ ਮੁਹੱਈਆ ਕੀਤੀਆਂ ਜਾਂਦੀਆਂ ਆ, ਪਰ ਅਸੀਂ ਵਾਰ ਵਾਰ ਇਹੀ ਤਾਕੀਦ ਕਰਦੇ ਹਾਂ, ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਗੱਲ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਨਿਬੜ ਜਾਣੀ ਚਾਹੀਦੀ ਆ, ਗੱਲ ਦੋਹਾਂ ਜੀਆਂ ਦੇ ਵਿਚਾਲੇ ਨਿਬੜ ਜਾਣੀ ਚਾਹੀਦੀ ਆ, ਕਿਉਂਕਿ ਇੱਕ ਸ਼ਾਇਰ ਕਹਿੰਦਾ ਕਿ ਵਿਆਹ ਕਰਵਾਉਣ ਪਿੱਛੋਂ ਹੀ ਇਹ ਖੁੱਲਦਾ ਭੇਦ ਹੈ ਅਕਸਰ ਕਿ ਤਾਨੇ ਮਿਹਣਿਆਂ ਦਾ ਇਹ ਇੱਕ ਸ਼ੁਭ ਮਹੂਰਤ ਹੈ, ਨਜ਼ਾਕਤ ਸਮਝੀਏ ਸਮੇਂ ਦੀ ਇੰਨੇ ਦੂਰ ਨਾ ਹੋਈਏ, ਤੇਰੀ ਮੈਨੂੰ ਮੇਰੀ ਤੈਨੂੰ ਅੱਜ ਕੱਲ ਬੜੀ ਜ਼ਰੂਰਤ ਹੈ। ਸੋ ਇਹ ਚੀਜ਼ ਸਮਝਣੀ ਜਿਹੜੀ ਬੜੀ ਜ਼ਰੂਰੀ ਆ, ਔਖਾ ਸਮਾਂ ਜਿਹੜਾ ਔਖੀਆਂ ਘੜੀਆਂ ਉਤਰਾ ਚੜਾਅ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਕਈ ਵਾਰ ਕਿਸੇ ਦੀ ਜੌਬ ਚਲੇ ਗਈ, ਕਈ ਵਾਰ ਘਰ ਦੇ ਵਿੱਚ ਸਮਾਂ ਜਿਹੜਾ ਉਹ ਏਦਾਂ ਦਾ ਆ ਗਿਆ, ਪਰ ਇਸ ਸਮੇਂ ਦੌਰਾਨ ਜਦੋਂ ਅਸੀਂ ਇੱਕ ਦੂਜੇ ਦੇ ਜਜ਼ਬਾਤੀ ਤੌਰ ਤੇ ਨੇੜੇ ਆਉਣ ਨਾਲੋਂ ਦੂਰ ਹੁੰਨੇ ਆ ਜਾਂ ਫਿਰ ਦੂਜਿਆਂ ਤੋਂ ਇੱਕ ਸਿੰਪਥੀ ਜਿਹੜੀ ਹੈ, ਹਮਦਰਦੀ ਜਿਹੜੀ ਉਹ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਉਹ ਦੂਜਿਆਂ ਦੀ ਸਿੰਪਥੀ ਜਿਹੜੀ ਹੈ ਕਈ ਵਾਰ ਘਰ ਨੂੰ ਦੋ ਫਾੜ ਕਰਨ ਦੇ ਵਿੱਚ ਮਦਦਗਾਰ ਸਿੱਧ ਹੁੰਦੀ ਆ, ਔਰ ਆਖਿਰਕਾਰ ਜਿਹੜਾ ਉਹਦਾ ਅੰਤ ਆ ਉਹ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਆ। ਸੋ ਅੱਗੇ ਜਿਹੜੀ ਗੱਲ ਹੈ ਘਰੇਲੂ ਹਿੰਸਾ ਦੇ ਬਾਰੇ ਚ ਅਸੀਂ ਕਰਾਂਗੇ, ਦਿਓਲ ਸਾਹਿਬ ਜਾਣਨਾ ਚਾਹਵਾਂਗੇ ਕਿ ਇੱਥੇ ਆਉਣ ਵਾਲੇ ਜਿਹੜੇ ਲੋਕ ਆ, ਜਿਹੜੇ ਭਾਰਤ ਤੋਂ ਇੱਥੇ ਆਉਂਦੇ ਆ, ਪੰਜਾਬ ਤੋਂ ਇੱਥੇ ਆਉਂਦੇ ਆ, ਉਹਨਾਂ ਦੇ ਲਈ ਇਸ ਕਾਨੂੰਨ ਤੋਂ ਜਾਣੂ ਹੋਣਾ ਕਿਉਂ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ?
ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਜੀ ਕਿ ਜਦੋਂ ਸਾਨੂੰ ਸਾਡੇ ਨਾਲ ਵਿੱਚ ਪਹਿਲੀ ਵਾਰੀ ਕੋਈ ਵੀ ਇੰਸੀਡੈਂਟ ਹੁੰਦਾ ਆ, ਉਹਦੇ ਵਿੱਚ ਜਦੋਂ ਪੁਲਿਸ ਆ ਕੇ ਸਾਨੂੰ ਕੋਈ ਸਵਾਲ ਪੁੱਛਦੀ ਆ, ਜੇ ਅਸੀਂ ਇਸ ਕਾਨੂੰਨ ਬਾਰੇ ਸਾਨੂੰ ਜਾਗਰੂਕਤਾ ਨਹੀਂ ਹੈਗੀ, ਸਾਨੂੰ ਪਤਾ ਨਹੀਂ ਹੈਗਾ, ਅਸੀਂ ਅਨਇੰਟੈਂਸ਼ਨਲੀ ਕਈ ਕੁਛ ਡਿਸਕਲੋਜ਼ ਕਰ ਜਾਂਦੇ ਹਾਂ ਜਿਹੜਾ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਤਾਂ ਨਾਰਮਲ ਹੋਇਆ, ਇਹ ਤਾਂ ਸਾਡਾ ਇੱਕ ਪਰਿਵਾਰਕ ਇਸ਼ੂ ਆ, ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਮੈਂ ਕਿਹੜਾ ਇਹਨੂੰ ਕੁੱਟਿਆ ਮਾਰਿਆ ਜਾਂ ਕੁਛ ਕੀਤਾ, ਸਾਡਾ ਵਰਬਲ ਇਸ਼ੂ ਸੀਗਾ, ਪਰ ਉਹਦੇ ਵਿੱਚ ਅਸੀਂ ਕੋਈ ਚੀਜ਼ਾਂ ਉਹ ਡਿਸਕਲੋਜ਼ ਕਰ ਦਿੰਦੇ ਹਾਂ ਕਿ ਜੋ ਪਹਿਲੇ ਹੋਈਆਂ ਹੁੰਦੀਆਂ, ਕਿ ਹਾਂ ਅਸੀਂ ਮਤਲਬ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਜੇ ਕਿਸੇ ਦੇ ਘਰ ਪੁਲਿਸ ਜਾਂਦੀ ਹੈ, ਉੱਥੇ ਦੋ ਬੱਚੇ ਨੇ, ਬੱਚਿਆਂ ਨੂੰ ਵੀ ਪੁਲਿਸ ਕਿਉਂਕਿ ਪੁੱਛਦੀ ਹੁੰਦੀ ਆ ਕਿ ਹਾਂ ਵੀ ਮੰਮਾ ਪਾਪਾ ਕਿੰਨਾ ਕੁ ਲੜਦੇ ਨੇ, ਉਹ ਵਿਚਾਰੇ ਤਾਂ ਭੋਲੇ ਨੇ, ਉਹਨਾਂ ਨੇ ਦੱਸ ਕੇ ਕਹਿ ਦੇਣਾ ਹਾਂ ਇਹ ਤਾਂ ਜੀ ਰੋਜ਼ ਏਦਾਂ ਹੀ ਲੜਦੇ ਆ। ਉਹ ਇਹਨਾਂ ਇਸ ਕਾਨੂੰਨ ਬਾਰੇ ਸਾਨੂੰ ਜਾਗਰੂਕਤਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਕਿ ਇਹਦੇ ਅੱਗੇ ਸਾਨੂੰ ਨਤੀਜੇ ਕੀ ਭੁਗਤਣੇ ਪੈਣੇ ਆ, ਫਿਰ ਅਸੀਂ ਇਸ ਤੋਂ ਮਤਲਬ ਕੰਟਰੋਲ ਨਹੀਂ ਕਰ ਸਕਦੇ, ਅਸੀਂ ਜਿਹੜਾ ਡੈਮੇਜ ਹੋਣਾ ਨਾ ਸਾਡੇ ਰਿਸ਼ਤੇ ਨੂੰ, ਉਹ ਇਸ ਤੋਂ ਬਾਅਦ ਮਤਲਬ ਸ਼ੁਰੂ ਹੋ ਜਾਂਦਾ ਹੌਲੀ ਹੌਲੀ, ਜੇ ਅਸੀਂ ਇਸ ਚੀਜ਼ ਬਾਰੇ ਉਹਨੂੰ ਜਦੋਂ ਪੁਲਿਸ ਦੀ ਇਨਵੋਲਵਮੈਂਟ ਹੋ ਗਈ, ਕਿਸੇ ਵੀ ਲਾਅ ਇਨਫੋਰਸਮੈਂਟ ਦੇ ਸਾਡੇ ਚ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਸਾਡੇ ਰਿਸ਼ਤੇ ਦੇ ਵਿੱਚ, ਉਸਦਾ ਵੈਸੇ ਤਾਂ ਆਸਟ੍ਰੇਲੀਆ ਸਿਸਟਮ ਇੱਕ ਇਹੋ ਜਿਹਾ ਵਧੀਆ ਸਿਸਟਮ ਬਣਿਆ ਆ ਕਿ ਇਹ ਹੌਲੀ ਹੌਲੀ ਕਰਕੇ ਇਨਵੋਲਵ ਹੁੰਦਾ, ਕਿ ਕੋਸ਼ਿਸ਼ ਇਹ ਕਰਦੇ ਆ ਕਿ ਰਿਸ਼ਤਾ ਜੁੜਿਆ ਰਹੇ।
ਜੀ ਜੀ
ਪਰ ਜਦੋਂ ਇਨਵੋਲਵਮੈਂਟ ਸ਼ੁਰੂ ਹੋ ਜਾਂਦੀ ਆ ਇੱਕ ਹਿਊਮਨ ਨੇਚਰ ਹੁੰਦਾ ਹਿਊਮਨ ਨੇਚਰ ਇਹ ਕਹਿਣਾ ਸ਼ੁਰੂ ਕਰ ਦਿੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ ਕਿ ਨਹੀਂ ਮੇਰੀ ਈਗੋ ਹਰਟ ਹੋਈ ਆ ਮੇਰੀ ਬੇਇੱਜ਼ਤੀ ਹੋਈ ਆ
ਜੀ
ਜੀ
ਸੋ ਇਹ ਆਪਣੀ ਹਉਮੈ ਨੂੰ ਇੱਕ ਤਾਂ ਜਿਹੜਾ ਕਾਬੂ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਅਜਿਹੇ ਮੌਕੇ ਦੇ ਉੱਤੇ ਹਨਾ ਦੋਵਾਂ ਜੀਵਾਂ ਵੱਲੋਂ ਸੋ ਇੱਕ ਕਿਸੇ ਇੱਕ ਧਿਰ ਨੂੰ ਝੁਕਣ ਦੀ ਜਿਹੜੀ ਆ ਉਹ ਲੋੜ ਨਹੀਂ ਆ ਸਗੋਂ ਦੋਵਾਂ ਧਿਰਾਂ ਨੂੰ ਆਪਣੀ ਜਿਹੜੀ ਹਉਮੈ ਆ ਉਹਨੂੰ ਪਿਛਾਂ ਰੱਖ ਕੇ ਹਨਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਜ਼ਬਾਤੀ ਤੌਰ ਤੇ ਨੇੜੇ ਆਉਣ ਦੀ ਜਿਹੜੀ ਆ ਉਹ ਇੱਕ ਵੱਡੀ ਲੋੜ ਆ ਅੱਛਾ ਦਿਓਲ ਸਾਹਿਬ ਇੱਕ ਹੋਰ ਜਿਹੜਾ ਸਵਾਲ ਹੈ ਉਹ ਇਹ ਆਉਂਦਾ ਕਿ ਘਰੇਲੂ ਹਿੰਸਾ ਚ ਤੁਸੀਂ ਜਿਵੇਂ ਦੱਸਿਆ ਕਿ ਬਹੁਤ ਤਰ੍ਹਾਂ ਦੇ ਅਬਿਊਜ਼ ਸ਼ਾਮਲ ਆ ਵਰਬਲ ਵੀ ਹੈਗਾ ਹਨਾ ਸੋ ਇਕਨੋਮਿਕ ਵੀ ਹੈਗਾ ਹਨਾ ਇੱਕ ਹੋਰ ਚੀਜ਼ ਜਿਹੜੀ ਬੜੀ ਸਾਹਮਣੇ ਆ ਰਹੀ ਆ ਕਿਉਂਕਿ ਕਹਿੰਦੇ ਆ ਵੀ ਇੱਥੇ ਦਾ ਜਿਹੜਾ ਕਾਨੂੰਨ ਹੈ ਉਹ ਬਹੁਤ ਵੱਖਰਾ ਹੈ ਜੇ ਪਰਿਵਾਰਕ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਫਿਰ ਜਿਹੜੇ ਪਰਿਵਾਰਕ ਸੰਬੰਧ ਆ ਉਹਨਾਂ ਨੂੰ ਲੈ ਕੇ ਅੱਛਾ ਸੰਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਹੁਤ ਪਰਸਨਲ ਸਮਝਿਆ ਜਾਂਦਾ ਅਸੀਂ ਜਿਨਸੀ ਸੰਬੰਧਾਂ ਦੀ ਗੱਲ ਕਰ ਲਈ ਅਸੀਂ ਕਹਿੰਦੇ ਹਾਂ ਕਿ ਦੋ ਜੀ ਜਿਹੜੇ ਆ ਉਹਨਾਂ ਦਾ ਮੇਲ ਹੁੰਦਾ ਸਰੀਰਕ ਸੰਬੰਧ ਜੁੜਦੇ ਆ ਹਨਾ ਜਿਹੜਾ ਕਿ ਬਹੁਤ ਵੱਡੀ ਚੀਜ਼ ਆ ਸਾਡੇ ਪਰਿਵਾਰਾਂ ਦੇ ਵਿੱਚ ਹਨਾ ਔਰ ਇਹਨੂੰ ਬਹੁਤ ਨਿੱਜੀ ਮੰਨਿਆ ਜਾਂਦਾ ਔਰ ਜਿਹੜਾ ਭਾਰਤ ਦੇ ਵਿੱਚ ਕਾਨੂੰਨ ਆ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਜੇ ਲੜਕੀ ਜਿਹੜੀ ਹੈ ਉਹ ਆਪਣੇ ਪਤੀ ਵੱਲੋਂ ਇਹਨਾਂ ਸੰਬੰਧਾਂ ਨੂੰ ਰੱਖਣ ਦੇ ਤੋਂ ਇਨਕਾਰੀ ਹੁੰਦੀ ਆ ਤਾਂ ਉਹਨੂੰ ਜੁਰਮ ਵੀ ਮੰਨਿਆ ਜਾਂਦਾ ਸੋ ਇਹ ਚੀਜ਼ ਜਿਹੜੀ ਆ ਉੱਥੇ ਇਸ ਤਰ੍ਹਾਂ ਹੀ ਲਈ ਜਾਂਦੀ ਹੈ ਹਨਾ ਔਰ ਜੇ ਇਸ ਚੀਜ਼ ਨੂੰ ਅਸੀਂ ਬਾਹਰ ਲੈ ਕੇ ਆਉਂਦੇ ਹਾਂ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਜਿਹੜਾ ਵਰਤਾਰਾ ਆ ਉਹ ਮੰਨਿਆ ਜਾਂਦਾ ਕਿਉਂਕਿ ਇਹ ਚੀਜ਼ ਜਿਹੜੀ ਆ ਕਾਫੀ ਨਿੱਜੀ ਆ ਕਾਫੀ ਪਰਸਨਲ ਆ ਹਨਾ ਪਰਿਵਾਰ ਦੇ ਵਿੱਚ ਪਰ ਦੂਜੇ ਪਾਸੇ ਜੇ ਅਸੀਂ ਆਸਟ੍ਰੇਲੀਅਨ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹਨਾਂ ਗੱਲਾਂ ਨੂੰ ਬਹੁਤ ਆਮ ਮੰਨਿਆ ਜਾਂਦਾ ਸੋ ਇੱਥੇ ਜਿਹੜੀਆਂ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਆ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਹਥਾਤ ਹੁੰਦੀਆਂ ਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀਆਂ ਆ ਹਨਾ ਸੋ ਤੁਸੀਂ ਇਸ ਬਾਰੇ ਕੀ ਕਹੋਗੇ
ਇਹਦੇ ਵਿੱਚ ਅਮਰਦੀਪ ਜੀ ਮੈਂ ਸਿਰਫ ਇੰਨਾ ਕਲੀਅਰ ਜ਼ਰੂਰ ਕਰਨਾ ਚਾਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਔਰਤ ਤੇ ਇੱਕ ਮਰਦ ਦੇ ਰਿਸ਼ਤੇ ਨੂੰ ਮਤਲਬ ਜਿਹੜਾ ਪਹਿਲਾਂ ਦੁਨੀਆ ਇਸ ਤਰੀਕੇ ਨਾਲ ਦੇਖਦੀ ਆ ਕਿ ਇਹ ਗਲਤ ਰਿਸ਼ਤਾ ਹੈ ਇਹਨਾਂ ਦੇ ਵਿੱਚ ਜੇ ਉਹ ਪਤੀ ਪਤਨੀ ਨਹੀਂ ਹੈਗੇ ਇੱਕ ਔਰਤ ਤੇ ਇੱਕ ਮਰਦ ਤੁਰੇ ਜਾ ਰਹੇ ਨੇ ਤੇ 95% ਦੁਨੀਆ ਨੇ ਉਹਨੂੰ ਇਹ ਸਾਬਤ ਕਰ ਦੇਣਾ ਕਿ ਨਹੀਂ ਇਹਨਾਂ ਦੇ ਵਿੱਚ ਗਲਤ ਰਿਸ਼ਤਾ ਆ ਪਰ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕਿਉਂਕਿ ਇਨਸਾਨੀਅਤ ਦੀ ਬਰਾਬਰੀ ਆ ਦੋਨਾਂ ਮੰਨਿਆ ਜਾਂਦਾ ਦੋਨਾਂ ਦੇ ਬਰਾਬਰ ਹੱਕ ਸਾਡੇ ਉਦਾਂ ਤਾਂ ਸਿੱਖੀ ਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਮਰਦ ਤੇ ਔਰਤ ਦੇ ਵਿੱਚ ਕੋਈ ਫਰਕ ਨਹੀਂ ਆ ਪਰ ਅਸੀਂ ਉਹਨੂੰ ਲਾਗੂ ਨਹੀਂ ਕਰਦੇ ਉਸ ਲੈਵਲ ਪਰ ਇੱਥੇ ਅਸੀਂ ਜਦੋਂ ਆ ਜਾਂਦੇ ਹਾਂ ਅਸੀਂ ਹੁਣ ਕੰਮ ਕਰਦੇ ਹਾਂ ਇਕੱਠੇ ਜੇ ਹੁਣ ਕੰਮ ਕਰਦੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜੇ ਇੱਕ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਆ ਉਹ ਉਹਦੀ ਗੱਲ ਨਹੀਂ ਸਮਝ ਸਕਦਾ ਉਹਨੂੰ ਲੈਵਲ ਤੇ ਅੰਡਰਸਟੈਂਡ ਨਹੀਂ ਕਰਦਾ ਜੇ ਉਹ ਕਿਸੇ ਆਪਣੇ ਕੁਲੀਗ ਨਾਲ ਜਿਹੜੀ ਵੁਮੈਨ ਆ ਉਹਨਾਂ ਗੱਲ ਕਰੇ ਕਈ ਵਾਰੀ ਉਹਨਾਂ ਦੇ ਵਿੱਚ ਦੋਸਤੀ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ ਕਿਉਂਕਿ ਉਹ ਇੱਕ ਦੂਸਰੇ ਦੀਆਂ ਗੱਲਾਂ ਸਮਝਦੇ ਨੇ ਉਹਨਾਂ ਨੂੰ ਐਕਸਪਲੇਨ ਕਰਨਾ ਈਜ਼ੀ ਆ ਉਹ ਕੰਫਰਟੇਬਲ ਫੀਲ ਕਰਦੇ ਨੇ
ਜੀ
ਪਰ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਆਦਤਾਂ ਦੀ ਕਿਉਂਕਿ ਅਸੀਂ ਉਸ ਮਾਹੌਲ ਦੇ ਵਿੱਚੋਂ ਆਏ ਹਾਂ ਜਿੱਥੇ 95% ਸਟ੍ਰੇਟਵੇ ਕਹੂਗੇ ਕਿ ਨਹੀਂ ਇਹ ਰਿਸ਼ਤੇ ਦੇ ਉੱਤੇ ਕੁਐਸਚਨ ਚੈੱਕ ਹੋ ਜਾਂਦਾ ਕਿ ਆਦਮੀ ਤੇ ਔਰਤ ਦਾ ਰਿਸ਼ਤਾ ਜਿਹੜਾ ਹੈ ਉਹ ਗਲਤ ਹੈ ਕਿ ਉਹਦੇ ਵਿੱਚ ਇੱਕ ਗਲਤ ਨਿਗਾਹ ਦੇ ਨਾਲ ਦੇਖਿਆ ਜਾਂਦਾ ਕਿ ਜੇ ਕਿਸੇ ਪਾਰਕ ਦੇ ਵਿੱਚ ਵੀ ਇੱਕ ਲੜਕਾ ਤੇ ਲੜਕੀ ਬੈਠੇ ਨੇ ਉਹਦੇ ਵਿੱਚ ਹਰੇਕ ਨੇ ਉਹਦੇ ਵੱਲ ਇੱਕ ਗਲਤ ਨਿਗਾਹ ਦੇ ਨਾਲ ਦੇਖਿਆ ਪਰ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਆ ਜਾਂਦੇ ਹਾਂ ਮੇਰੇ ਖਿਆਲ ਨਾਲ ਰਿਸ਼ਤਿਆਂ ਦੇ ਵਿੱਚ ਇੱਕ ਮਿਸਅੰਡਰਸਟੈਂਡਿੰਗ ਕ੍ਰੀਏਟ ਹੋਣ ਦਾ ਇਹ ਸਭ ਤੋਂ ਵੱਡਾ ਕਾਰਨ ਇੱਥੇ ਬਣਦਾ ਪਿਆ ਕਿਉਂਕਿ ਜਦੋਂ ਕੋਈ ਵੀ ਐਜ਼ ਏ ਕਪਲ ਹਾਂਜੀ ਜੀ
ਜੀ ਜੀ ਬਿਲਕੁਲ ਤੁਸੀਂ ਜਾਰੀ ਰੱਖੋ ਫਿਰ ਮੈਂ ਉਸ ਤੋਂ ਬਾਅਦ ਆਪਣੀ ਗੱਲ ਜਿਹੜੀ ਉਹ ਕਹਾਂਗੀ ਜੀ
ਕਿਉਂਕਿ ਹੁਣ ਜਿੱਦਾਂ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਅਸੀਂ ਇੱਥੇ ਕੰਮ ਕਾਰ ਕਰਦੇ ਹਾਂ ਆਦਮੀ ਤੇ ਔਰਤ ਦਾ ਕੋਈ ਫਰਕ ਨਹੀਂ ਹੈ ਵਿੱਚ ਤੇ ਅਸੀਂ ਇਕੱਠੇ ਜੋਬ ਕਰਦੇ ਹਾਂ ਸਾਰੇ ਜਾਣੇ ਇਕੱਠੇ ਖਾਂਦੇ ਪੀਂਦੇ ਆ ਬੈਠਦੇ ਉੱਠਦੇ ਆ ਪਰ ਜਦੋਂ ਆਪਾਂ ਆਪਸ ਦੇ ਵਿੱਚ ਵਿਚਾਰ ਨਹੀਂ ਕਰਦੇ ਘਰ ਦੇ ਵਿੱਚ ਆ ਕੇ ਅਸੀਂ ਆਪਣੇ ਫਰੈਂਡ ਸਰਕਲ ਵਾਲੇ ਡਿਸਕਸ ਨਹੀਂ ਕਰਦੇ ਉਹਦੇ ਵਿੱਚ ਫਿਰ ਜੇ ਕਿਤੇ ਵਾਈਫ ਨੂੰ ਇਹ ਪਤਾ ਲੱਗੇ ਕਿ ਹਾਂ ਵੀ ਮੇਰਾ ਹਸਬੈਂਡ ਕਿਸੇ ਦੇ ਨਾਲ 2 ਘੰਟੇ ਅੱਜ ਉੱਥੇ ਕਾਫੀ ਸ਼ਾਪ ਦੇ ਵਿੱਚ ਬੈਠਾ ਸੀ ਤੇ ਕਿਸੇ ਫਰੈਂਡ ਨੇ ਆ ਕੇ ਵੀ ਜੇ ਉਹਨੂੰ ਦੱਸਤਾ ਉਹਦੇ ਮਨ ਦੇ ਵਿੱਚ ਇੱਕ ਸ਼ੱਕ ਉੱਠ ਖੜਦਾ ਕਿ ਹਾਂ ਵੀ ਇਹ ਉਹਦੇ ਨਾਲ ਕਿਉਂ ਬੈਠਾ ਸੀਗਾ। ਜਿਸ ਤਰ੍ਹਾਂ ਆਪਾਂ ਤੀਸਰੇ ਧਿਰ ਦੀ ਗੱਲ ਕੀਤੀ ਆ, ਫੈਮਿਲੀ ਵਾਇਲੈਂਸ ਦੇ ਇਸ਼ੂਜ਼ ਹੀ ਤੀਸਰੇ ਧਿਰ ਤੋਂ ਸ਼ੁਰੂ ਹੁੰਦੇ ਨੇ, ਕਿਉਂਕਿ ਤੁਹਾਨੂੰ ਆਪਸ ਦੇ ਵਿੱਚ ਗੱਲ ਕਰਨੀ ਬਹੁਤ ਜ਼ਰੂਰੀ ਹੈ। ਜੇ ਆਪਾਂ ਗੱਲ ਨਹੀਂ ਕਰੂੰਗੇ ਤੁਹਾਨੂੰ ਤੇ ਸਭ ਤੋਂ ਵੱਡੀ ਮਿਸਅੰਡਰਸਟੈਂਡਿੰਗ ਇਸ ਸਮਾਜ ਦੇ ਵਿੱਚ ਇਸੇ ਚੀਜ਼ ਦੀ ਬਣਦੀ ਆ ਕਿ ਉਹ ਉੱਥੇ ਕਿਉਂ ਗਿਆ, ਉਹਨੇ ਉਹਨਾਂ ਗੱਲ ਕਿਉਂ ਕੀਤੀ। ਆਪਾਂ ਅੱਗੇ ਗੱਲ ਕਰਦੇ ਹਾਂ ਕਿ ਵੈਸਟਰਨ ਕਲਚਰ ਦੇ, ਪਰ ਜਿਹੜੇ ਆਪਣੇ ਬੱਚੇ ਨੇ ਜੋ ਇੱਥੇ ਜਨਮ ਲੈਂਦੇ ਨੇ ਉਹਨਾਂ ਦੀ ਸੋਚ ਬਿਲਕੁਲ ਵੈਸਟਰਨ ਕਲਚਰ ਵਰਗੀ ਆ। ਉਹਨਾਂ ਦੇ ਮਨਾਂ ਚ ਕੋਈ ਵੀ ਫਰਕ ਨਹੀਂ ਹੁੰਦਾ, ਉਹਨਾਂ ਦੇ ਮਨਾਂ ਚ ਕਦੀ ਵੀ ਉਹਨਾਂ ਨੇ ਕਦੀ ਗਲਤ ਨਹੀਂ ਸੋਚਿਆ, ਉਹ ਇੱਕ ਐਜ ਏ ਫਰੈਂਡ ਗੱਲ ਕਰਦੇ ਨੇ। ਪਰ ਜਿੱਥੇ ਉਹ ਰਿਸ਼ਤਾ ਦੂਸਰੇ ਲੈਵਲ ਤੇ ਪਹੁੰਚਦਾ ਆ ਉੱਥੇ ਹੀ ਜਿਹੜੇ ਫੈਮਿਲੀ ਵਾਇਲੈਂਸ ਜਿਹੜੀ ਆ, ਫੈਮਿਲੀ ਦੇ ਵਿੱਚ ਰਿਸ਼ਤੇ ਜਿਹੜੇ ਆ ਉਹ ਤਿੜਕਣੇ ਸ਼ੁਰੂ ਹੋ ਜਾਂਦੇ ਆ, ਤੇ ਉਹਨਾਂ ਉਹ ਤਿੜਕਣ ਤੋਂ ਜੇ ਉਹਨਾਂ ਦੀ ਆਪਸ ਦੇ ਵਿੱਚ ਵਿਚਾਰ ਕਰ ਲੈਣ ਤਾਂ ਉਹਦਾ ਹੀ ਸੋਲਵ ਉੱਥੇ ਹੋ ਸਕਦਾ ਹੈ। ਜੀ
ਬਿਲਕੁਲ। ਸੋ ਗਲਤ ਫਹਿਮੀਆਂ ਜਿਹੜੀਆਂ ਉਹ ਕਈ ਵਾਰ ਇਸ ਤਰ੍ਹਾਂ ਵੱਧਦੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਕਿ ਅਖੀਰ ਰਿਸ਼ਤੇ ਜਿਹੜੇ ਆ ਉਹ ਟੁੱਟਦੇ ਹੀ ਟੁੱਟਦੇ ਆ। ਅੱਛਾ, ਦੂਸਰੀ ਗੱਲ ਜਿਹੜੀ ਸੀ ਉਹ ਮੈਂ ਇੱਥੇ ਮੈਰੀਟਲ ਰੇਪ ਦੇ ਨਾਲ ਜੋੜ ਕੇ ਤੁਹਾਡੇ ਤੋਂ ਜਾਣਨਾ ਚਾਹੁੰਦੀ ਸੀ, ਕਿਉਂਕਿ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਵੇਂ ਵਿਆਹ ਤੋਂ ਬਾਅਦ ਜਿਹੜੇ ਸਰੀਰਕ ਸੰਬੰਧ ਪਤੀ ਪਤਨੀ ਦੇ ਬਣਦੇ ਆ, ਹਨਾ, ਉਹਨਾਂ ਨੂੰ ਬਹੁਤ ਨਿੱਜੀ ਰੱਖਿਆ ਜਾਂਦਾ, ਇਸ ਨੂੰ ਇਸ ਗੱਲ ਨੂੰ ਆਮ ਨਹੀਂ ਕੀਤਾ ਜਾਂਦਾ, ਹਨਾ, ਕਿਉਂਕਿ ਇਹੋ ਇੱਕ ਨਿੱਜਤਾ ਆ ਜਿਹੜੀ ਪਰਿਵਾਰ ਦੀ ਸਭ ਤੋਂ ਵੱਡੀ ਨਿੱਜਤਾ ਔਰ ਪਰਿਵਾਰ ਦੀ ਸਭ ਤੋਂ ਉੱਤਮ ਨਿੱਜਤਾ ਜਿਹੜੀ ਆ ਉਹ ਮੰਨੀ ਜਾਂਦੀ ਆ, ਹਨਾ, ਇਸ ਨੂੰ ਆਮ ਤੌਰ ਤੇ ਦੂਜਿਆਂ ਦੇ ਨਾਲ ਕਦੇ ਵੀ ਜ਼ਿਕਰ ਨਹੀਂ ਕੀਤਾ ਜਾਂਦਾ। ਪਰ ਜਦੋਂ ਇੱਥੇ ਗੱਲ ਕਰਦੇ ਆ, ਇੱਥੇ ਇਹ ਵੀ ਮੰਨਿਆ ਜਾਂਦਾ ਵੀ ਆਸਟ੍ਰੇਲੀਅਨ ਕਾਨੂੰਨ ਦੇ ਵਿੱਚ ਜੇਕਰ ਜਿਹੜਾ ਪਤੀ ਆ ਉਹ ਆਪਣੀ ਪਤਨੀ ਦੇ ਨਾਲ ਹੀ ਸਰੀਰਕ ਜ਼ਬਰਦਸਤੀ ਕਰਦਾ ਹੈ ਉਹਦੀ ਮਰਜ਼ੀ ਦੇ ਉਲਟ, ਤਾਂ ਉਹਨੂੰ ਵੀ ਘਰੇਲੂ ਹਿੰਸਾ ਦਾ ਇੱਕ ਹਿੱਸਾ ਮੰਨਿਆ ਜਾਂਦਾ, ਇਹ ਕਿੰਨਾ ਕੁ ਸਹੀ ਹੈ?
ਤੁਸੀਂ 100% ਦਰੁਸਤ ਹੋ ਜੀ ਇਸ ਚੀਜ਼ ਤੇ ਕਿ ਇਹ ਇੱਕ ਸਭ ਤੋਂ ਵੱਡਾ ਗੁਨਾਹ ਆ। ਰੀਜ਼ਨ ਕੀ ਆ ਕਿ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਬਣ ਗਿਆ, ਉਹ ਇੱਕ ਤੁਹਾਡਾ ਬੌਂਡ ਆ, ਉਹ ਇੱਕ ਤੁਹਾਡੀ ਕਮਿਟਮੈਂਟ ਆ ਇੱਕ ਦੂਸਰੇ ਲਈ, ਪਰ ਜਿਹੜਾ ਕਾਨੂੰਨ ਆ ਉਹ ਫਿਰ ਹਜੇ ਵੀ ਦੋਨਾਂ ਨੂੰ ਇੱਕ ਵੱਖੋ ਵੱਖਰੇ ਇਨਸਾਨ ਦੇ ਤੌਰ ਤੇ ਦੇਖਦਾ ਆ। ਤੇ ਜਿਹੜੇ ਜਿੱਥੇ ਆਪਾਂ ਫਰੀਡਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇੱਕ ਗੱਲ ਕਰਦੇ ਹਾਂ ਕਿ ਇੱਕ ਇਨਸਾਨ ਦੇ ਹੱਕ ਕੀ ਆ, ਹਿਊਮਨ ਰਾਈਟਸ ਕੀ ਆ, ਉਹਦਾ ਮਤਲਬ ਇਹੀ ਹੁੰਦਾ ਕਿ ਉਸ ਇਨਸਾਨ ਦੀ ਮਰਜ਼ੀ ਤੋਂ ਬਿਨਾਂ ਜੇ ਉਹਦੇ ਨਾਲ ਕੁਛ ਵੀ ਹੋਊਗਾ ਉਹ ਕਾਨੂੰਨ ਦੇ ਖਿਲਾਫ ਮੰਨਿਆ ਜਾਂਦਾ, ਉਹਦੇ ਵਿੱਚ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ। ਤੇ ਜਿਹੜਾ ਤੁਸੀਂ ਗੱਲ ਕੀਤੀ ਹੈ ਮੈਰੀਟਲ ਰੇਪ ਦੀ, ਉਹਦੇ ਵਿੱਚ ਇਸ਼ੂ ਇਹੀ ਆਉਂਦਾ ਹੈ ਕਿ ਇਹ ਇਸ਼ੂ ਉਦੋਂ ਰੇਜ਼ ਹੁੰਦੇ ਆ ਜਦੋਂ ਤੁਹਾਡੇ ਵਿੱਚ ਹੋਰ ਵੱਖੋ ਵੱਖਰੇ ਫੈਮਿਲੀ ਵਾਇਲੈਂਸ ਦੇ ਇਸ਼ੂਜ਼ ਕ੍ਰੀਏਟ ਹੋ ਚੁੱਕੇ ਹੁੰਦੇ ਆ, ਜਦੋਂ ਤੁਹਾਡੀਆਂ ਸਾਰੀਆਂ ਗੱਲਾਂ ਮੂਹਰੇ ਆਉਂਦੀਆਂ ਉਹਦੇ ਵਿੱਚ ਹੀ ਫਿਰ ਇਹ ਚੀਜ਼ਾਂ ਡਿਸਕਲੋਜ਼ ਹੋਣੀਆਂ ਸ਼ੁਰੂ ਹੁੰਦੀਆਂ ਕਿ ਹਾਂ ਸਾਡੇ ਵਿੱਚ ਉਸ ਦਿਨ ਝਗੜਾ ਹੋਇਆ ਤੇ ਉਸ ਦਿਨ ਸਾਡੇ ਵਿੱਚ ਆਹ ਚੀਜ਼ ਹੋਈ ਸੀਗੀ ਕਿ ਜਿਹਦੀ ਮੈਂ ਮਨਜ਼ੂਰੀ ਨਹੀਂ ਦਿੱਤੀ, ਤੇ ਕਾਨੂੰਨ ਉਹਨੂੰ ਫਿਰ ਉਸ ਤਰੀਕੇ ਨਾਲ ਪੜਦਾ ਆ ਕਿਉਂਕਿ ਇੱਕ ਇਨਸਾਨ ਨੇ ਜੇ ਕਿਸੇ ਵੀ ਕੰਮ ਲਈ ਕਿਸੇ ਦੂਸਰੇ ਇਨਸਾਨ ਨੂੰ ਮਨਜ਼ੂਰੀ ਨਹੀਂ ਦਿੱਤੀ ਉਹ ਇਨਸਾਨ ਜ਼ਬਰਦਸਤੀ ਨਹੀਂ ਕਰ ਸਕਦਾ, ਤੇ ਉਹਦਾ ਇਹ ਮਤਲਬ ਉਹਦਾ ਅੱਗੇ ਫਿਰ ਉਹ ਇੱਕ ਸੀਰੀਅਸ ਅਫੈਂਸ ਮੰਨਿਆ ਜਾਂਦਾ ਕਾਨੂੰਨ ਦੇ ਹਿਸਾਬ ਨਾਲ।
ਜੀ ਜੀ ਬਿਲਕੁਲ। ਸੋ ਇਹਨਾਂ ਚੀਜ਼ਾਂ ਵੱਲ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਤਰਜ਼ੇ ਜ਼ਿੰਦਗੀ ਦੇ ਵਿੱਚ ਅਸੀਂ ਇਸੇ ਕਰਕੇ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜੇ ਇਸ ਵੇਲੇ ਦੋਸਤ ਜੁੜ ਰਹੇ ਆ, ਚਾਹੇ ਉਹ ਵੀਡੀਓ ਦੇ ਜ਼ਰੀਏ ਜੁੜ ਰਹੇ ਨੇ, ਚਾਹੇ ਉਹ ਸਾਡੇ ਨਾਲ ਰੇਡੀਓ ਸਟ੍ਰੀਮਿੰਗ ਦੇ ਰਾਹੀਂ ਜੁੜ ਰਹੇ ਨੇ, ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਿ ਘਰੇਲੂ ਹਿੰਸਾ ਦੇ ਨਾਲ ਜੁੜੀਆਂ ਹੋਈਆਂ ਇਹ ਛੋਟੀਆਂ ਛੋਟੀਆਂ ਗੱਲਾਂ, ਇਹ ਛੋਟੇ ਛੋਟੇ ਜਿਹੜੇ ਪੱਖ ਆ, ਇਹਨਾਂ ਨੂੰ ਜਾਣਨਾ ਜਿਹੜਾ ਆ ਉਹ ਆਸਟ੍ਰੇਲੀਅਨ ਸੱਭਿਆਚਾਰ ਦੇ ਸੰਦਰਭ ਦੇ ਵਿੱਚ ਕਿਉਂ ਜ਼ਰੂਰੀ ਔਰ ਕਿੰਨਾ ਕੁ ਜ਼ਰੂਰੀ ਤੁਸੀਂ ਸਮਝਦੇ ਹੋ ਕਿ ਵਾਕਈ ਜ਼ਰੂਰੀ ਆ, ਇਹ ਕਾਨੂੰਨ ਜਿਹੜੇ ਆ ਇਹ ਕੁਛ ਹੋਰ ਕਹਿੰਦੇ ਆ, ਜਿਹੜਾ ਸਾਡਾ ਸੱਭਿਆਚਾਰ ਆ ਉਹ ਕੁਛ ਹੋਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਿਰਜਿਆ ਗਿਆ। ਸੋ ਸੱਭਿਆਚਾਰਕ ਵਖਰੇਵਾਂ ਜਿਹੜਾ ਆ ਉਹ ਬਹੁਤ ਵੱਡਾ ਆ ਇੱਥੇ, ਸੋ ਉਸ ਵਖਰੇਵੇਂ ਤੋਂ ਜਾਣੂ ਹੋਣਾ ਔਰ ਇੱਥੋਂ ਦੇ ਕਾਨੂੰਨਾਂ ਤੋਂ ਜਾਣੂ ਹੋਣਾ ਜਿਹੜਾ ਉਹ ਸਾਡੇ ਲਈ ਕਿੰਨਾ ਜ਼ਰੂਰੀ ਆ, ਇਹਦੇ ਬਾਰੇ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰਿਆ ਕਰੋ। ਇਸ ਵੇਲੇ ਅਖੀਰਲੇ ਇੱਕ ਦੋ ਸਵਾਲ ਜਿਹੜੇ ਉਹ ਲਵਾਂਗੇ। ਇਸ ਤੋਂ ਇਲਾਵਾ ਦਿਓਲ ਸਾਹਿਬ, ਹੋਰ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮੰਨਦੇ ਹੋ ਵੀ ਘਰੇਲੂ ਹਿੰਸਾ ਦੇ ਕਾਨੂੰਨ ਦੇ ਦਾਇਰੇ ਚ ਆਉਂਦੀਆਂ ਆ, ਤੇ ਅਖੀਰ ਦੇ ਵਿੱਚ ਕੀ ਤੁਸੀਂ ਸਾਡੇ ਸਰੋਤਿਆਂ ਨੂੰ ਕਹਿ ਕੇ ਜਾਣਾ ਚਾਹੁੰਦੇ ਹੋ ਕੀ ਹੋਰ ਜਿਹੜਾ ਕਿ ਧਿਆਨ ਗੋਚਰੇ ਆਉਣਾ ਜ਼ਰੂਰੀ ਹੈ?
ਜੀ ਬਿਲਕੁਲ, ਘਰੇਲੂ ਹਿੰਸਾ ਬਾਰੇ ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ ਸਰੋਤਿਆਂ ਨੂੰ ਕਿ ਜਦੋਂ ਵੀ ਸਾਨੂੰ ਇਹ ਲੱਗਦਾ ਕਿ ਸਾਡੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਸ਼ੁਰੂ ਹੋਈ ਆ, ਸਾਡੇ ਵਿੱਚ ਕੋਈ ਵਕਤੀਵਾ ਸ਼ੁਰੂ ਹੋ ਗਿਆ, ਇੱਕ ਸਾਡੇ ਰਿਸ਼ਤੇ ਦੇ ਵਿੱਚ ਥੋੜੀ ਜਿਹੀ ਤਿੜਕਣ ਆਉਣੀ ਸ਼ੁਰੂ ਹੋ ਗਈ ਆ, ਸਭ ਤੋਂ ਪਹਿਲਾਂ ਜੇ ਸਾਡੇ ਪਰਿਵਾਰ ਦੇ ਵਿੱਚ ਬੱਚੇ ਆ ਉਹਨਾਂ ਬਾਰੇ ਜ਼ਰੂਰ ਸੋਚੋ ਕਿ ਸਾਡੇ ਦੋ ਜਾਂ ਦੋ ਜੀਆਂ ਦੇ ਬਿਹੇਵੀਅਰ ਦਾ ਉਹਨਾਂ ਦੇ ਉੱਤੇ ਕੀ ਅਸਰ ਪੈ ਰਿਹਾ। ਉਹ ਇੱਕ ਸਭ ਤੋਂ ਵੱਡਾ ਜਿਹੜਾ ਅਸੀਂ ਇਫੈਕਟ ਛੱਡ ਦਿੰਦੇ ਹਾਂ ਕਿ ਅਸੀਂ ਆਪਣੀ ਹੋਮੇ ਦੇ ਵਿੱਚ ਅਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਹਾਂ, ਝਗੜਦੇ ਹਾਂ ਜਾਂ ਲੜਾਈ ਵੀ ਹੁੰਦੀ ਆ, ਪਰ ਅਸੀਂ ਕਦੀ ਉਸ ਲੈਵਲ ਤੇ ਨਹੀਂ ਸੋਚ ਪਾਉਂਦੇ ਕਿਉਂਕਿ ਸਾਡੇ ਜਜ਼ਬਾਤ ਸਾਡੇ ਤੇ ਹੈਵੀ ਹੋਏ ਹੁੰਦੇ ਆ ਕਿ ਇਹਨਾਂ ਦਾ ਅਸਰ ਸਾਡੇ ਘਰ ਦੇ ਵਿੱਚ ਜਿਹੜੇ ਦੋ ਜੀ ਹੋਰ ਰਹਿ ਰਹੇ ਨੇ ਜਿਨ੍ਹਾਂ ਦੇ ਮਨ ਹਜੇ ਡਿਵੈਲਪ ਵੀ ਨਹੀਂ ਹੋਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਜ਼ਿੰਦਗੀ ਤੇ ਦੁਨੀਆਦਾਰੀ ਹੈ ਕੀ ਚੀਜ਼, ਤੇ ਜਦੋਂ ਅਸੀਂ ਉੱਚੀ ਬੋਲਦੇ ਹਾਂ ਸਾਈਕੋਲੋਜੀਕਲੀ ਉਹਨਾਂ ਦੇ ਮਨ ਤੇ ਅਸਰ ਕੀ ਪੈਂਦਾ। ਦੂਸਰਾ ਗੱਲ ਇਹ ਆ ਕਿ ਜਿਵੇਂ ਇੱਕ ਘਰੇਲੂ ਹਿੰਸਾ ਦਾ ਇੱਕ ਹੋਰ ਬਹੁਤ ਵੱਡਾ ਇੱਕ ਕਾਰਨ ਮੂਹਰੇ ਆ ਰਿਹਾ, ਕਾਰਨ ਨਹੀਂ ਮੈਂ ਕਹਿ ਸਕਦਾ, ਇਸ ਤੋਂ ਇਹ ਕਹਿ ਸਕਦਾ ਕਿ ਇੱਕ ਹੋਰ ਰੂਪ ਮੂਹਰੇ ਆ ਰਿਹਾ ਕਿ ਜਦੋਂ ਵੀ ਅਸੀਂ ਆਪਣੇ ਪੇਰੈਂਟਸ ਨੂੰ ਬਾਹਰ ਪ੍ਰਵਾਸ ਕਰਕੇ ਇੱਥੇ ਮੰਗਾਉਂਦੇ ਹਾਂ, ਅਸੀਂ ਅਨਇੰਟੈਂਸ਼ਨਲੀ ਕਈ ਗੱਲਾਂ ਉਹਨਾਂ ਦੇ ਨਾਲ ਕਰ ਜਾਂਦੇ ਹਾਂ ਜਿਹਨੂੰ ਆਸਟ੍ਰੇਲੀਆ ਦਾ ਕਾਨੂੰਨ ਇੱਕ ਐਲਡਰਲੀ ਅਬਿਊਜ਼ ਦੇ ਨਾਮ ਦੇ ਨਾਲ ਉਹਨੂੰ ਦੇਖਦਾ ਆ। ਤੁਸੀਂ ਸ਼ਾਇਦ ਤੁਸੀਂ ਚੇਤਾ ਵੀ ਹੋਵੇ ਕਿਉਂਕਿ ਇਹ ਮੈਂ ਜ਼ਰੂਰੀ ਸੀਗਾ ਕਿ ਇਹ ਪੁਆਇੰਟ ਮੈਂ ਜ਼ਰੂਰ ਰੱਖਣਾ ਚਾਹੁੰਦਾ ਕਿ ਸਾਡੀਆਂ ਹੁਣ ਕਈ ਪੰਜਾਬੀ ਮੂਵੀਆਂ ਵੀ ਬਣੀਆਂ ਜਿਹਦੇ ਵਿੱਚ ਇੱਕ ਬਹੁਤ ਵੱਡੇ ਫੈਕਟਰ ਆਏ ਜਾਂਦੇ ਆ ਕਿ ਮਾਂ ਬਾਪ ਜਾਂਦੇ ਆ, ਮਾਂ ਬਾਪ ਆਪਣਾ ਪ੍ਰਾਊਡ ਫੀਲ ਕਰਦੇ ਆ ਕਿ ਹਾਂਜੀ ਮੇਰਾ ਬੇਟਾ ਆ, ਮੈਂ ਬਾਹਰ ਗਿਆ ਕਿ ਇਹਨੇ ਮੈਨੂੰ ਮਾਣ ਕੀਤਾ ਕਿ ਮੈਂ ਵੀ ਬਾਹਰ ਆਇਆ, ਪਰ ਉੱਥੇ ਜਾ ਕੇ ਨਾ ਉਹਦੇ ਤੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਆ ਤੇ ਉਹ ਦੁਖੀ ਹੋ ਜਾਂਦੇ ਆ ਕਿ ਅਸੀਂ ਸਿਰਫ ਨਿਆਣੇ ਛੱਡਣ ਤੇ ਹੀ ਆ ਜਾਂ ਅਸੀਂ ਇਹਨਾਂ ਦੀ ਸੇਵਾ ਕਰਨ ਤੇ ਹੀ ਆ ਕਿ ਸਾਡੀ ਆਪਣੀ ਲਾਈਫ ਹੈ ਹੀ ਨੀ, ਰਿਸਪੈਕਟ ਹੈ ਹੀ ਨੀ ਹੈਗੀ, ਕਿਉਂਕਿ ਇੱਕੋ ਉਸ ਵੇਲੇ ਉਸ ਉਮਰ ਦੇ ਪੜਾਅ ਪਹੁੰਚੇ ਹੁੰਦੇ ਆ ਜਿੱਥੇ ਉਹਨਾਂ ਦੀ ਐਕਸਪੈਕਟੇਸ਼ਨ ਟੋਟਲੀ ਡਿਫਰੈਂਟ ਹੁੰਦੀ ਆ ਬੱਚਿਆਂ ਤੋਂ, ਤੇ ਉਹਨੂੰ ਮਤਲਬ ਉਹ ਬਹੁਤ ਵੱਡਾ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ ਅੱਜ ਕੱਲ ਸਾਹਮਣੇ ਆ ਰਿਹਾ ਇੱਥੇ, ਤੇ ਮੈਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਬੈਠੇ ਨੇ ਕਦੀ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ, ਉਹਨਾਂ ਨੂੰ ਪੁੱਛੋ ਉਹਨਾਂ ਦੇ ਦਿਲ ਦੀ ਜਾਣ ਕੇ ਦੀ ਕੋਸ਼ਿਸ਼ ਕਰੋ ਕਿ ਉਹ ਕੀ ਚਾਹੁੰਦੇ ਆ, ਕਿ ਉਹਨਾਂ ਨੇ ਜ਼ਿੰਦਗੀ ਦੇ ਤਜਰਬੇ ਜਿਹੜੇ ਆ ਉਹ ਆਪਣੇ ਨਾਲ ਸਾਂਝੇ ਕਰੋ, ਉਹਨਾਂ ਨੂੰ ਪੁੱਛੋ ਕਿ ਹਾਂ ਵੀ ਉਹਨਾਂ ਨੇ ਜ਼ਿੰਦਗੀ ਕਿੱਦਾਂ ਸ਼ੁਰੂ ਕੀਤੀ ਸੀ ਤੇ ਜਦੋਂ ਤੁਸੀਂ ਬਾਹਰ ਆਏ ਉਹਨਾਂ ਦੇ ਅੰਦਰੂਨੀ ਜਿਹੜੇ ਖਿਆਲ ਸੀ ਉਹ ਕੀ ਸੀਗੇ, ਉਹਨਾਂ ਦੀ ਐਕਸਪੈਕਟੇਸ਼ਨ ਕੀ ਸੀਗੀਆਂ ਉਸ ਵੇਲੇ, ਤੇ ਜਦੋਂ ਉਹ ਤੁਹਾਡੇ ਕੋਲ ਬਾਹਰ ਇੱਥੇ ਰਹਿਣ ਲਈ ਆਏ ਆ ਤੇ ਉਹ ਕੀ ਸੋਚਦੇ ਆ, ਕੀ ਚਾਹੁੰਦੇ ਆ ਜ਼ਿੰਦਗੀ, ਉਹਨਾਂ ਨਾਲ ਵੀ ਬੈਠ ਕੇ ਕਰੋ।
ਜੀ ਜੀ ਜੀ, ਸੋ ਬਿਲਕੁਲ ਜੀ, ਸਾਰੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਔਰ
ਇੱਕ ਗੱਲ ਹੋਰ ਮੈਂ ਇਹਦੇ ਵਿੱਚ ਐਡ ਕਰਨੀ ਜ਼ਰੂਰ ਚਾਹੂੰਗਾ ਕਿ ਦਰਸ਼ਕ ਜਿੰਨਾ ਚਿਰ ਸਾਨੂੰ ਸਵਾਲ ਨਹੀਂ ਪੁੱਛਣਗੇ ਉਨਾ ਚਿਰ ਅਸੀਂ ਵੀ ਉਸ ਲੈਵਲ ਦੀ ਇਨਫੋਰਮੇਸ਼ਨ ਉਹਨਾਂ ਨੂੰ ਪਾਸ ਆਨ ਨਹੀਂ ਕਰ ਸਕਾਂਗੇ। ਬੇਸਿਕ ਇਨਫੋਰਮੇਸ਼ਨ ਜਿਸ ਤਰ੍ਹਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦਵਾਂਗੇ ਕਿ ਇੱਥੇ ਕਿਹੜੀਆਂ ਸੇਵਾਵਾਂ ਹੈਗੀਆਂ ਨੇ ਤੇ ਸਾਡੇ ਨੈਕਸਟ ਸਟੈਪ ਕੀ ਹੁੰਦਾ ਕਿ ਜੇ ਅਸੀਂ ਪੁਲਿਸ ਦੇ ਨਾਲ ਜਾਂ ਕਿਸੇ ਲਾਅ ਇਨਫੋਰਸਮੈਂਟ ਦੇ ਨਾਲ ਇਨਵੋਲਵ ਹੋ ਗਏ ਜਾਂ ਫੈਮਿਲੀ ਵਾਇਲੈਂਸ ਤੋਂ ਬਾਅਦ ਕਿ ਉਹਦੇ ਵਿੱਚ ਸਾਡੇ ਕਿਹੜੇ ਕਿਹੜੇ ਸਟੈਪਸ ਨੇ। ਜੀ
ਜੀ ਜੀ ਜੀ ਬਿਲਕੁਲ। ਸੋ ਇੱਕ ਇਹ ਸ਼ਬਦ ਜਿਹੜਾ ਆ ਇਹ ਬੜਾ ਡਰਾਉਣਾ ਮੰਨਿਆ ਜਾਂਦਾ ਸਾਡੇ ਭਾਈਚਾਰੇ ਚ ਖਾਸ ਤੌਰ ਦੇ ਉੱਤੇ, ਪਰ ਇਸ ਨੂੰ ਡਰਾਉਣਾ ਸਮਝਣ ਦੀ ਲੋੜ ਨਹੀਂ ਹੈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਪੁਲਿਸ ਦਾ ਵੀ ਪਹਿਲਾ ਕਦਮ ਇਹੀ ਹੁੰਦਾ ਕਿ ਜਿਹੜੇ ਪਰਿਵਾਰ ਆ ਉਹ ਜੁੜੇ ਰਹਿਣ। ਸੋ ਕਿਸ ਤਰ੍ਹਾਂ ਦੀ ਜਿਹੜੀ ਸਪੋਰਟ ਆ ਪਰਿਵਾਰਾਂ ਨੂੰ ਜੋੜੀ ਰੱਖਣ ਦੇ ਵਿੱਚ ਮਦਦਗਾਰ ਸਿੱਧ ਹੁੰਦੀ ਆ ਉਹਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਨੀ ਆ, ਪਰ ਕਾਰਨ ਜਿਹੜੇ ਉਹ ਅਜੇ ਵੀ ਬਹੁਤ ਜ਼ਿਆਦਾ ਆ ਜਦੋਂ ਅਸੀਂ ਕਾਰਨਾਂ ਦੀ ਗੱਲ ਛੇੜਦੇ ਹਾਂ, ਤੇ ਕਾਰਨ ਕੋਈ ਨਾ ਕੋਈ ਜਿਹੜਾ ਨਵਾਂ ਨਿਕਲ ਰਿਹਾ ਆ, ਪਿਛੋਕੜ ਤੋਂ ਵੀ ਆਏ ਆ, ਇੱਥੇ ਵੀ ਜਿਹੜੇ ਪੈਦਾ ਹੋਏ ਆ, ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਦੀ ਗੱਲ ਕੀਤੀ ਆ, ਹਨਾ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਆ ਉਹ ਸਾਡੇ ਸਾਹਮਣੇ ਆ ਰਹੇ ਆ। ਕੁਛ ਰੀਤਾਂ ਰਸਮਾਂ ਆ, ਕੁਛ ਮੁੰਡੇ ਦੀ ਇੱਛਾ, ਜਿੱਦਾਂ ਕਈ ਵਾਰ ਹੁੰਦਾ ਵੀ ਕੁੜੀ ਜਨਮ ਲੈ ਰਹੀ ਹੈ, ਦੂਸਰੀ ਵੀ ਕੁੜੀ ਹੋ ਗਈ, ਤੀਸਰੀ ਵੀ ਕੁੜੀ ਹੋ ਗਈ, ਇਹ ਚੀਜ਼ਾਂ ਇਹ ਅਸੀਂ ਹਲੇ ਆਪਣੇ ਦਿਮਾਗ ਦੇ ਵਿੱਚੋਂ ਕੱਢ ਨਹੀਂ ਸਕੇ। ਸੋ ਇਹਨਾਂ ਸਾਰਿਆਂ ਕਾਰਨਾਂ ਦੇ ਉੱਤੇ ਹੋ ਸਕਦਾ ਅਸੀਂ ਅਗਲੀ ਵਾਰ ਇੱਕ ਪੰਛੀ ਝਾਤ ਜਿਹੜੀ ਆ ਉਹ ਮਾਰਾਂਗੇ, ਪਰ ਉਸ ਤੋਂ ਵੀ ਬਾਅਦ ਦੱਸਦੇ ਜਾਈਏ ਕਿ ਅਗਲੇ ਹਿੱਸੇ ਦੇ ਵਿੱਚ ਅਸੀਂ ਘਰੇਲੂ ਹਿੰਸਾ ਵਿਸ਼ੇ ਦੇ ਉੱਤੇ ਗੱਲ ਕਰਨੀ ਆ, ਪਰ ਇਸ ਵਿਸ਼ੇ ਦੇ ਉੱਤੇ ਗੱਲ ਕਰਦਿਆਂ ਅਸੀਂ ਉਹਨਾਂ ਸਾਰੀਆਂ ਸੇਵਾਵਾਂ ਤੇ ਸਹੂਲਤਾਂ ਦੀ ਗੱਲ ਜਿਹੜੀ ਆ ਉਹ ਕਰਾਂਗੇ ਜਿਹੜੀਆਂ ਇਸ ਵੇਲੇ ਸਰਕਾਰ ਵੱਲੋਂ ਮੁਹੱਈਆ ਨੇ, ਉਪਲਬਧ ਨੇ, ਔਰ ਇਹ ਸਹੂਲਤਾਂ ਜਿਹੜੀਆਂ ਉਹ ਸਾਡਾ ਭਾਈਚਾਰਾ ਕਿਸ ਤਰ੍ਹਾਂ ਮਾਣ ਸਕਦਾ, ਕਿਸ ਤਰ੍ਹਾਂ ਲੈ ਸਕਦਾ, ਇਹਦੇ ਬਾਰੇ ਦਿਓਲ ਸਾਹਿਬ ਤੋਂ ਜਿਹੜੀ ਜਾਣਕਾਰੀ ਹੈ ਉਹ ਲਵਾਂਗੇ। ਸੋ ਘਰੇਲੂ ਹਿੰਸਾ ਦਾ ਜਿਹੜਾ ਵਿਸ਼ਾ ਆ ਇਹਨੂੰ ਡਰਾਉਣਾ ਮੰਨ ਕੇ ਨਾ ਚੱਲੋ, ਸਗੋਂ ਕੋਸ਼ਿਸ਼ ਇਹ ਕਰੀਏ ਕਿ ਜਿਹੜੇ ਪਰਿਵਾਰ ਆ ਉਹ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਿਆਣੇ ਹੋਣ। ਔਰ ਜਿਵੇਂ ਅਸੀਂ ਕਿਹਾ ਵੀ ਜਿਹੜੀ ਆਵਾਜ਼ ਉੱਚੀ ਜਿਹੜੀ ਆ ਉਹਦੇ ਚ ਬੋਲਣਾ ਵੀ ਜਿਹੜਾ ਘਰੇਲੂ ਹਿੰਸਾ ਦਾ ਇੱਕ ਹਿੱਸਾ ਮੰਨਿਆ ਜਾਂਦਾ ਆ, ਗਾਲੀ ਗਲੋਚ, ਅਪ ਸ਼ਬਦ ਇੱਕ ਦੂਸਰੇ ਨੂੰ ਬੋਲਣੇ ਜਿਹੜੇ ਉਹ ਸਾਰਾ ਕੁਛ ਘਰੇਲੂ ਹਿੰਸਾ ਦੇ ਦਾਇਰੇ ਚ ਆਉਂਦਾ। ਸੋ ਸਾਨੂੰ ਸੰਭਲ ਜਾਣ ਦੀ ਲੋੜ ਹੈ, ਇਹਨਾਂ ਕਾਨੂੰਨਾਂ ਤੋਂ ਜਾਣੂ ਹੋਣ ਦੀ ਲੋੜ ਹੈ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹਦੇ ਵਿੱਚ ਸਾਡੀ ਖੱਜਲ ਖੁਆਰੀ ਜਿਹੜੀ ਆ ਘੱਟ ਹੋਵੇ ਔਰ ਘਰੇਲੂ ਹਿੰਸਾ ਦੇ ਪੀੜਤ ਪਰਿਵਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਭਾਈਚਾਰੇ ਦੀ ਜਿਹੜੀ ਗਿਣਤੀ ਆ ਉਹ ਘੱਟ ਤੋਂ ਘੱਟ ਹੋਵੇ। ਸਾਡਾ ਇਹ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਆ। ਸੋ ਦਿਓਲ ਸਾਹਿਬ, ਤੁਸੀਂ ਅੱਜ ਦੇ ਸਿਲਸਿਲੇ ਦੇ ਵਿੱਚ ਆਪਣਾ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਦੇਖਣ ਵਾਲਿਆਂ ਨੂੰ ਬੜੀ ਹੀ ਬੇਸ਼ਕੀਮਤੀ ਜਿਹੜੀ ਜਾਣਕਾਰੀ ਆ ਇਸ ਕਾਨੂੰਨ ਬਾਰੇ ਦਿੱਤੀ ਹੈ। ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਇਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਬੇਹੱਦ ਧੰਨਵਾਦ।
ਬਹੁਤ ਬਹੁਤ ਧੰਨਵਾਦ
ਜੀ। ਸੋ ਦੋਸਤੋ, ਅੱਜ ਦਾ ਤਰਜ਼ੇ ਜ਼ਿੰਦਗੀ ਸਿਲਸਿਲਾ ਇੱਥੇ ਹੀ ਕਰਦੇ ਹਾਂ ਖਤਮ। ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਤਰਜ਼ੇ ਜ਼ਿੰਦਗੀ ਚ ਕਰਾਂਗੇ ਦੁਬਾਰਾ ਮੁਲਾਕਾਤ ਔਰ ਇਸੇ ਵਿਸ਼ੇ ਨੂੰ ਅੱਗੇ ਵਧਾਉਂਦਿਆਂ ਕਰਾਂਗੇ ਗੱਲਾਂ ਤੁਹਾਡੇ ਨਾਲ ਔਰ ਤੁਹਾਡੇ ਸੁਝਾਵਾਂ ਦੀ, ਤੁਹਾਡੀ ਫੀਡਬੈਕ ਦੀ। ਸਾਨੂੰ ਹਮੇਸ਼ਾ ਵਾਂਗ ਰਹੇਗੀ ਉਡੀਕ। ਜੁੜਿਓ ਸਾਡੇ ਨਾਲ ਅਗਲੇ ਸਿਲਸਿਲੇ ਤਰਜ਼ੇ ਜ਼ਿੰਦਗੀ ਦੇ ਵਿੱਚ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ, ਤਰਜ਼ੇ ਜ਼ਿੰਦਗੀ ਸਿਲਸਿਲਾ ਤੁਸੀਂ ਮਾਣਿਆ ਔਰ ਇਸ ਸਿਲਸਿਲੇ ਚ ਅਸੀਂ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਕੁਛ ਸਮੱਸਿਆਵਾਂ, ਕੁਛ ਮੁਸ਼ਕਲਾਂ ਦਾ ਜ਼ਿਕਰ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਜਿਹੜਾ ਸਾਡਾ ਭਾਈਚਾਰਾ ਉਹ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਗੁਜ਼ਰ ਰਿਹਾ ਔਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਸਾਨੂੰ ਆ ਰਹੀਆਂ ਨੇ। ਸੋ ਉਸ ਬਾਬਤ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਅਸੀਂ ਇਸ ਸਿਲਸਿਲੇ ਦੇ ਅਧੀਨ ਕਰਦੇ ਹਾਂ, ਇਸ ਸਿਲਸਿਲੇ ਦੇ ਤਹਿਤ ਕਰਦੇ ਹਾਂ ਤਾਂ ਕਿ ਪੜਾਅ ਦਰ ਪੜਾਅ ਅਸੀਂ ਵਾਕਈ ਇੱਥੇ ਵਿਚਰਦਿਆਂ, ਆਸਟ੍ਰੇਲੀਅਨ ਸੱਭਿਆਚਾਰ ਦੇ ਵਿੱਚ ਵਿਚਰਦਿਆਂ, ਇੱਥੇ ਦੇ ਕਾਨੂੰਨਾਂ ਤੋਂ ਜਾਣੂ ਹੋ ਕੇ ਆਪਣੇ ਜੀਵਨ ਦੇ ਵਿੱਚ ਲਗਾਤਾਰ ਸੁਧਾਰ ਜਿਹੜਾ ਉਹ ਲਿਆ ਸਕੀਏ ਤਾਂ ਕਿ ਸਾਡੇ ਉੱਤੇ ਜਿਹੜਾ ਇੱਕ ਘਰੇਲੂ ਹਿੰਸਾ ਦਾ ਜਿਹੜਾ ਇੱਕ ਲੇਬਲ ਆ ਉਹ ਨਾ ਲੱਗ ਸਕੇ। ਸੋ ਅਸੀਂ ਖੁਦ ਨੂੰ ਵੀ ਥੋੜਾ ਜਿਹਾ ਸੁਧਾਰਨਾ ਕਿਉਂਕਿ ਇਹ ਸ਼ਬਦ ਜਿਹੜਾ ਇਹ ਆਪਣੇ ਆਪ ਦੇ ਵਿੱਚ ਸਾਡੇ ਭਾਈਚਾਰੇ ਦੇ ਲਈ ਡਰਾਉਣਾ ਬਣ ਚੁੱਕਿਆ। ਘਰੇਲੂ ਹਿੰਸਾ ਜਾਂ ਫੈਮਿਲੀ ਵਾਇਲੈਂਸ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਅਸੀਂ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਲੋਕ ਸ਼ਾਇਦ ਪਰਿਵਾਰ ਤੋੜਨ ਵਾਲੇ ਲੋਕ ਹੈ, ਹਨਾ। ਸੋ ਸਾਨੂੰ ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਹਿੰਸਕ ਕਾਨੂੰਨ ਦੀ ਵਰਤੋਂ ਤੱਕ ਸਾਨੂੰ ਜਾਣਾ ਹੀ ਨਾ ਪਵੇ ਔਰ ਜੇਕਰ ਇਹੋ ਜਿਹੀਆਂ ਮੁਸ਼ਕਲਾਂ ਪਰਿਵਾਰਕ ਪੱਧਰ ਤੇ ਸਾਨੂੰ ਆ ਰਹੀਆਂ ਤਾਂ ਉਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਆ ਉਹ ਪਰਿਵਾਰ ਦੇ ਵਿੱਚ ਬੈਠ ਕੇ ਪਹਿਲਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ। ਦੋਹਾਂ ਜੀਆਂ ਨੂੰ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ ਉਹ ਬਹੁਤ ਵੱਡੀ ਹੈ ਇਸ ਵੇਲੇ। ਸੋ ਇਸ ਕਰਕੇ ਕਾਨੂੰਨ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਸੁਭਾਅ, ਸਾਡੀਆਂ ਆਦਤਾਂ ਜਿਹੜੀਆਂ ਉਹ ਬਹੁਤ ਵੱਖਰੀਆਂ ਔਰ ਕਾਨੂੰਨ ਕੁਛ ਹੋਰ ਕਹਿੰਦਾ। ਕਈ ਵਾਰ ਉਹ ਸੁਭਾਅ ਹੀ ਜਿਹੜਾ ਆ ਉਹ ਅਸੀਂ ਕਹਿੰਦੇ ਹਾਂ ਕਿ ਸਰਸਰੀ ਗੱਲ ਜਿਹੜੀ ਹੈ, ਸਾਡਾ ਇੱਕ ਸਰਸਰਾ ਜਿਹਾ ਸੁਭਾਅ ਜਿਹੜਾ ਉਹੀ ਕਈ ਵਾਰ ਸਾਨੂੰ ਇਸ ਘੇਰੇ ਦੇ ਵਿੱਚ ਲੈ ਕੇ ਆਉਂਦਾ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਆਦਤਾਂ ਨੂੰ ਇਸ ਕਾਨੂੰਨ ਦੇ ਮੁਤਾਬਕ ਸੁਧਾਰ ਸਕੀਏ। ਚਾਹੇ ਕੁੜੀ ਹੈ, ਚਾਹੇ ਮੁੰਡਾ, ਚਾਹੇ ਕੁੜੀ ਦੇ ਪਰਿਵਾਰ ਵਾਲੇ ਹੈ, ਚਾਹੇ ਮੁੰਡੇ ਦੇ ਪਰਿਵਾਰ ਵਾਲੇ ਹੈ, ਚਾਰ ਪਰਿਵਾਰਾਂ ਦੇ ਨੁਕਸਾਨ ਨੂੰ ਹੋਣ ਤੋਂ ਪਹਿਲਾਂ, ਚਾਰ ਪਰਿਵਾਰਾਂ ਦੇ ਉਸ ਜ਼ਿੰਦਗੀ ਦੇ ਵਿੱਚ ਖਲਬਲੀ ਮਚਣ ਤੋਂ ਪਹਿਲਾਂ ਸਾਨੂੰ ਇਹ ਜ਼ਰੂਰੀ ਇਸ ਵੇਲੇ ਸਮਝਣਾ ਚਾਹੀਦਾ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਪਹਿਲਾਂ ਇੱਕੋ ਹੀ ਜਿਹੜਾ ਪਰਿਵਾਰ ਹੈ, ਹਨਾ, ਉਹੀ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਵੇ। ਛੋਟੇ ਮੋਟੇ ਜਿਹੜੇ ਲੜਾਈ ਝਗੜੇ ਆ ਉਹ ਜ਼ਿੰਦਗੀ ਦਾ ਹਿੱਸਾ ਹੁੰਦੇ ਆ, ਜਿੱਥੇ ਦੋ ਭਾਂਡੇ ਹੁੰਦੇ ਉਹ ਖੜਕਦੇ ਹੀ ਹੁੰਦੇ ਆ। ਸੋ ਇਸ ਕਰਕੇ ਛੋਟੇ ਛੋਟੇ ਇੱਕ ਦੂਜੇ ਦੇ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਆ ਉਹਨਾਂ ਨੂੰ ਵੱਡੇ ਬਣਾਉਣ ਦੇ ਨਾਲ ਉਹ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਉਹ ਪਹਿਲੇ ਪੱਧਰ ਦੇ ਉੱਤੇ ਹੀ
ਨਿਪਟਾ ਲਈਆਂ ਜਾਣ। ਤੇ ਲਓ ਜੀ, ਪ੍ਰੋਗਰਾਮ ਜਿਹੜਾ ਇਸ ਵੇਲੇ ਪੂਰੀ ਤਰ੍ਹਾਂ ਸਮਾਂ ਖਤਮ ਹੋ ਚੁੱਕਿਆ ਹੈ ਤੇ ਆਪਾਂ ਹੁਣ ਅਗਲੇ ਹਫ਼ਤੇ ਮਿਲਣਾਗੇ, ਪਰ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ 'ਚ ਜ਼ਰੂਰ ਹਾਜ਼ਰ ਹੋਵਾਂਗੇ। ਇਸ ਵੇਲੇ ਕੁਝ ਹੋਰ ਦੋਸਤ ਵੀ ਸਾਡੇ ਨਾਲ ਬਣੇ ਨੇ, ਉਹਨਾਂ ਦੇ ਮੈਂ ਮੈਸੇਜਿਸ ਸ਼ਾਮਲ ਕਰ ਲੈਂਦੀ ਹਾਂ। ਰਾਜਨਦੀਪ ਸਿੰਘ ਕੈਨਬਰਾ ਵਾਲੇ ਜੁੜੇ ਆ, ਨਾਈਸ ਪ੍ਰੋਗਰਾਮ ਜੀ ਕਹਿੰਦੇ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ, ਇਹ ਪ੍ਰੋਗਰਾਮ ਪਸੰਦ ਕਰਨ ਦੇ ਲਈ ਬੇਹੱਦ ਧੰਨਵਾਦ ਤੁਹਾਡਾ। ਤੇ ਇਸੇ ਤਰ੍ਹਾਂ ਘੁੰਮਣ ਸਾਹਿਬ ਵੀ ਸਾਡੇ ਨਾਲ ਜੁੜੇ ਨੇ। ਘੁੰਮਣ ਸਾਹਿਬ ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਕਹਿੰਦੇ, ਤੁਸੀਂ ਸਰੀਰਕ ਸੰਬੰਧ ਤੇ ਵੀਰ ਜੀ ਨਾਲ ਗੱਲਬਾਤ ਬਹੁਤ ਤਰੀਕੇ ਨਾਲ ਕੀਤੀ ਹੈ, ਤੀਜਾ ਰਲਿਆ ਤੇ ਘਰ ਗਲਿਆ। ਕਹਿੰਦੇ ਲੜਕੇ ਲੜਕੀ ਦਾ ਫਰਕ ਇਹ ਕਹਿੰਦੇ ਰਹਿਣਾ ਹੀ ਆ, ਜਦੋਂ ਰੱਬ ਨੇ ਅੱਗਾਂ ਵਿੱਚ ਫਰਕ ਪਾਇਆ, ਲੜਕੀ ਨੂੰ ਪਰਮਾਤਮਾ ਨੇ ਬੱਚੇ ਦਾ ਜਨਮ ਦੇਣ ਦਾ ਵਰ ਦਿੱਤਾ। ਤੇ ਬਾਕੀ ਜੀ ਕਹਿੰਦੇ, ਦਹੇਜ ਦੀ ਲਾਹਨਤ ਨੂੰ ਬਿਲਕੁਲ ਖਤਮ ਹੋਣੀ ਚਾਹੀਦੀ ਹੈ। ਮੈਂ ਦੋ ਬੇਟੀਆਂ ਤੇ ਇੱਕ ਬੇਟੇ ਦਾ ਵਿਆਹ ਬਿਨਾਂ ਦਹੇਜ ਦੇ ਹੀ ਕੀਤਾ। ਡਾਂਗ ਮਾਰਨ ਵਾਲੇ ਨਾ ਲੈ ਲਲਕਾਰਾ ਮਾਰਨ ਵਾਲੇ ਦਾ ਦੋਸ਼ ਜ਼ਿਆਦਾ ਹੈ, ਬਿਲਕੁਲ ਜੀ। ਤੇ ਬਾਕੀ ਜੀ ਕਹਿੰਦੇ, ਸਭ ਦੀ ਨਿੱਕੀ ਜਿਹੀ ਚੰਗਿਆੜੀ ਸਾਰਾ ਘਰ ਸਾਰਾ ਸਮਾਜ ਦਾ ਨੁਕਸਾਨ ਕਰਦੀ ਹੈ। ਸੋ ਬਿਲਕੁਲ, ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਰੇ ਪੱਖਾਂ ਦੇ ਉੱਤੇ ਘੁੰਮਣ ਸਾਹਿਬ ਗੱਲ ਕੀਤੀ ਹੈ। ਬਾਕੀ ਕਹਿੰਦੇ, ਸੱਸ ਨੂੰ ਕੋਲੋਂ ਡਰਦੀ ਹੈ ਅੱਜ ਕੱਲ, ਸੋ ਇਹਨਾਂ ਦਾ ਮੰਨਣਾ ਇਹ ਹੈ ਕਿ ਅੱਜ ਕੱਲ ਜਿਹੜੀ ਸੱਸ ਹੈ ਉਹ ਨੂੰ ਕੋਲੋਂ ਡਰਦੀ ਹੈ। ਖੈਰ ਇਹ ਹਰ ਪਰਿਵਾਰ ਦੇ ਵਿੱਚ ਨਹੀਂ ਹੁੰਦਾ, ਇਹ ਵੀ ਜ਼ਰੂਰ ਮੰਨਿਆ ਜਾਣਾ ਜ਼ਰੂਰੀ ਹੈ ਕਿ ਹਰ ਪਰਿਵਾਰ ਦੀ ਜਿਹੜੀ ਕਹਾਣੀ ਹੈ ਉਹ ਵੱਖਰੀ ਹੈ, ਹਰ ਪਰਿਵਾਰ ਦਾ ਜਿਹੜਾ ਸੱਭਿਆਚਾਰ ਆ ਉਹ ਵੱਖਰਾ, ਹਰ ਪਰਿਵਾਰ ਦੀਆਂ ਕਦਰਾਂ ਕੀਮਤਾਂ ਵੱਖਰੀਆਂ। ਪਰ ਇਹ ਸਾਰਾ ਕੁਝ ਵੱਖਰਾ ਹੋਣ ਦੇ ਬਾਵਜੂਦ ਵੀ ਸਾਨੂੰ ਜੋ ਸਮਝਣ ਦੀ ਲੋੜ ਹੈ ਉਹ ਇਹੀ ਹੈ ਕਿ ਪਰਿਵਾਰਾਂ ਦੇ ਵਿੱਚ ਕਿਸੇ ਵੀ ਪੱਖ ਤੋਂ ਉੱਠਣ ਵਾਲੀਆਂ ਇਹ ਛੋਟੀਆਂ ਛੋਟੀਆਂ ਜਿਹੜੀਆਂ ਮੁਸ਼ਕਲਾਂ ਸਮੱਸਿਆਵਾਂ ਜਿਹੜੀਆਂ ਕਿ ਘਰੇਲੂ ਹਿੰਸਾ ਦਾ ਕਾਰਨ ਬਣਦੀਆਂ, ਇਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਅਸੀਂ ਜ਼ਰੂਰ ਪਹਿਲਾਂ ਕੋਸ਼ਿਸ਼ ਕਰੀਏ ਨਿਪਟਾਉਣ ਦੀ, ਤੇ ਉਸ ਤੋਂ ਬਾਅਦ ਜੇਕਰ ਤੀਜੀ ਧਿਰ ਜਿਹੜੀ ਉਹ ਸਾਡੇ ਪਰਿਵਾਰਾਂ ਦੇ ਵਿੱਚ ਦੋਵਾਂ ਜੀਆਂ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਤੁਹਾਨੂੰ ਲੱਗਦਾ ਕਿ ਹਾਂ ਇਸ ਨਾਲ ਸਾਡਾ ਜਿਹੜਾ ਸ਼ਾਇਦ ਸਮਾਧਾਨ ਹੋ ਸਕਦਾ ਹੈ ਮਸਲੇ ਦਾ, ਤਾਂ ਜ਼ਰੂਰੀ ਜਿਹੜਾ ਉਸ ਤੋਂ ਬਾਅਦ ਚ ਸਮਝਿਆ ਜਾਣਾ ਚਾਹੀਦਾ। ਪਰ ਪਹਿਲੇ ਪੱਧਰ ਦੇ ਉੱਤੇ ਪਹਿਲੇ ਕਦਮ ਜਿਹੜੇ ਆ ਉਹ ਤੁਹਾਡੇ ਆਪਣੇ ਜ਼ਰੂਰੀ ਹੋਣੇ ਚਾਹੀਦੇ ਆ। ਸੋ ਲਓ ਜੀ, ਇਹ ਪ੍ਰੋਗਰਾਮ ਇੱਥੇ ਹੁਣ ਆਪਾਂ ਖਤਮ ਕਰਦੇ ਹਾਂ। ਪ੍ਰੋਗਰਾਮ ਚੋਂ ਇਜਾਜ਼ਤ ਚਾਹਾਂਗੀ। ਮੌਲੀ ਜੌਹਲ ਹੋਰਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ, ਕੱਲ ਨੂੰ ਤੁਹਾਨੂੰ ਉਹ ਗੀਤ ਜਿਹੜਾ ਆਪਾਂ ਜ਼ਰੂਰ ਸੁਣਾਵਾਂਗੇ ਸੌਣ ਦੇ ਉੱਤੇ। ਅੱਜ ਦੇ ਲਈ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ, ਸਮਾਂ ਬਹੁਤ ਉੱਪਰ ਹੋ ਚੁੱਕਿਆ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।